ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਠੀਕ ਠਾਕ ਰਹੇ ਜੀ, ਚੜ੍ਹਦੀ ਕਲਾ ਤੇ ਲੈ ਕੇ ਤੁਹਾਡਾ ਫਰਮਾਇਸ਼ੀ ਪ੍ਰੋਗਰਾਮ ਆ ਗਿਆ ਜੀ। ਟੈਨਸ਼ਨ ਲੈਣੀ ਨੀ ਕਿਸੇ ਗੱਲ ਦੀ, ਕਿਉਂਕਿ ਤੁਹਾਡੀਆਂ ਬਹੁਤ ਖੂਬਸੂਰਤ ਫਰਮਾਇਸ਼ਾਂ ਅਸੀਂ ਪੂਰੀਆਂ ਕਰਾਂਗੇ ਪਿਆਰੇ ਦੋਸਤੋ, ਕਿਤੇ ਜਾਣ ਦੀ ਲੋੜ ਨਹੀਂ। ਜਿਹੜੇ ਗੀਤ ਤੁਸੀਂ ਅਕਸਰ ਸੁਣਦੇ ਹੋ ਇਕੱਲੇ ਤਨਹਾਈ ਦੇ ਵਿੱਚ, ਤੇ ਉਹ ਸਾਡੇ ਜਿੰਨੇ ਵੀ ਸਰੋਤੇ ਨੇ ਪਿਆਰੇ ਪਿਆਰੇ, ਇੱਕ ਟੀਮ ਆ, ਇੱਕ ਰਿਸ਼ਤਾ, ਇੱਕ ਪਿਆਰ ਆ, ਇੱਕ ਫੈਮਿਲੀ ਆ, ਉਹਨਾਂ ਦੇ ਨਾਲ ਸਾਂਝੇ ਕਰ ਸਕਦੇ। ਕਿਵੇਂ ਸਾਂਝੇ ਕਰਨੇ ਨੇ? ਤੁਸੀਂ ਸਾਨੂੰ ਈਮੇਲ ਕਰਨੀ ਹੈ ਜੀ request@harmanradio.com ਤੇ, request@harmanradio.com ਤੇ ਈਮੇਲ ਕਰਨੀ ਹੈ, ਜਾਂ ਫਿਰ ਤੁਸੀਂ ਸੁਨੇਹਾ ਭੇਜ ਦੇਣਾ ਜੀ ਟੈਲੀਗ੍ਰਾਮ ਤੇ। ਕਿੱਦਾਂ ਸੁਨੇਹਾ ਭੇਜਣਾ? ਪਹਿਲਾਂ ਤੇ ਤੁਸੀਂ ਉਸ ਨੂੰ ਡਾਊਨਲੋਡ ਕਰੋ ਆਪਣੇ ਮੋਬਾਈਲ ਦੇ ਉੱਤੇ, ਤੇ ਸਰਚ ਵਿੱਚ ਜਾ ਕੇ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖ ਕੇ ਕਰ ਦਿਓ ਜੀ ਸਰਚ। ਆ ਗਿਆ ਪੁਲਿਸ ਮੈਨ, ਆ ਗਿਆ ਪੁੱਤ ਬਾਬਾ ਸ਼ੇਰਾ ਆ ਗਿਆ ਪੁੱਤ ਲੈ ਜੀ ਆ ਜਾ ਜੀ ਇਹਨੂੰ ਆ ਕੇ ਜਾਈਏ ਨਾਲੇ ਤੈਨੂੰ ਮੈਨੂੰ ਗੱਡੀ ਬਿਠਾਇਆ ਉਹ ਦੱਸਣਾ ਨਹੀਂ ਸੀ ਮਾਰਿਆ ਗੋਪਾ ਰੇੜੂ ਹਡੂ ਗੱਡੀ ਚ ਲੂਪ ਰੋਕ ਚੰਦ ਬੜਾ ਚ ਪਹੁੰਚ ਜਾਣਾ ਕਿਉਂਕਿ ਬਾਸ ਇਹਦੇ ਕੋਲੋਂ ਬਾਕੀ ਅਸੀਂ ਸਭ ਫੇਲ ਹੀ ਆ ਝੂਠ ਨੀ ਬੋਲਿਆ ਜਾਂਦਾ ਹਰ ਗੱਲ ਕਿ ਬਾਈ ਕਿਥੋਂ ਦੀ ਆ ਕਿਥੋਂ ਨਹੀਂ ਚਲੋ ਤਾਜੀ ਠੀਕ ਹੈ ਆਪਾਂ ਚੰਦਪੜਾ ਦੇ ਵਿੱਚ ਸਟੂਡੀਓ ਵੀ ਪਹੁੰਚਣ ਵਾਲੇ ਆ ਤੇ ਉਸ ਤੋਂ ਪਹਿਲਾਂ ਕਿ ਸਟੂਡੀਓ ਪਹੁੰਚ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਆਓ ਫਿਰ ਦੋਸਤੋ ਇੰਜੋਏ ਕਰ ਲੈਂਦੇ ਆ ਖੂਬਸੂਰਤ ਗੀਤ ਤੱਕ ਅਸੀਂ ਸਟੂਡੀਓ ਤੱਕ ਪਹੁੰਚਦੇ ਆ ਜੀ ਐ ਕਰੋ ਉਹਨਾਂ ਨੂੰ ਕਿਹਾ ਭਾਈ ਗੀਤ ਅਸੀਂ ਦੋ ਤਿੰਨ ਤੁਹਾਨੂੰ ਲਿਆ ਸਕਦੇ ਆ ਲਗਾਤਾਰ ਹੀ ਫੜਾਇਆ ਮੇਰੇ ਤੋਂ ਇਹ ਕਿਤੇ ਥਾਂ ਥਾਂ ਹੋ ਗਿਆ ਉਹਨੇ ਹੋ ਗਈ ਕਹਾਣੀ ਫਿੱਟ ਹੋ ਜਾਣੀ ਆ ਗੀਤ ਕਪੜੇ ਤੁਸੀਂ ਇੱਕ ਨੇ ਦੋ ਤਿੰਨ ਵੀ ਸੁਣ ਸਕਦੇ ਆ ਲਗਾਤਾਰ ਧੱਕੇ ਨਾਲ ਕਿੱਦਾਂ ਉਹ ਧਕਾਏ ਹੋ ਜਾਂਦਾ ਜਦੋਂ ਅਗਲੇ ਤੁਸੀਂ ਗੱਲ ਹੀ ਨੀ ਸੁਣਨੀ ਆਪਦਾ ਹੀ ਲਾ ਲੈਣਾ ਰੇਰੂ ਮਾੜੀ ਗੱਲ ਆ ਜੀ ਮਜਬੂਰੀ ਆ ਤੁਹਾਨੂੰ ਮੈਂ ਦੱਸਿਆ ਗੱਡੀ ਦੇ ਵਿੱਚ ਕਰਦੇ ਆ ਰਹੇ ਆ ਤੇ ਆਪਾਂ ਨਾਲ ਦੀ ਨਾਲ ਡਰਾਈਵਿੰਗ ਦੇ ਕਰਦੇ ਹੋਏ ਗਾਣੇ ਸੁਣਨੇ ਆ ਥੋੜਾ ਕਿ ਉਹ ਕੱਲੇ ਸੁਣਨਗੇ ਨਾਲ ਨਾਲ ਆਪਾਂ ਗਾਣੇ ਸੁਣਨੇ ਆ ਨਾਲ ਨਾਲ ਆਪਣੇ ਸਰੋਤੇ ਜਿੰਨੇ ਸੁਣਦੇ ਪਏ ਨੇ ਉਹਨਾਂ ਨੇ ਸੁਣਨੇ ਆ ਤੇ ਲਓ ਜੀ ਆਪਾਂ ਇਕੱਠੇ ਹੀ ਸੁਣਦੇ ਆ ਪ੍ਰੋਗਰਾਮ ਹਰਮਨ ਸਟੂਡੀਓ ਦੇ ਵਿੱਚ ਲਗਾਤਾਰ ਗੀਤ ਬੈਕ ਟੂ ਬੈਕ ਤੁਹਾਡੇ ਲਈ ਜਦ ਤੱਕ ਅਸੀਂ ਸਟੂਡੀਓ ਪਹੁੰਚਣਾ ਤਦ ਤੁਸੀਂ ਐਂਟਰਟੇਨਮੈਂਟ ਕਰੋ ਜੀ ਇਹਨਾਂ ਗੀਤਾਂ ਦੇ ਨਾਲ
ਰਾਜਾ ਹਰਨਾਕਸ਼ ਨੇ ਭਗਤੀ ਕਰਕੇ ਕੁਝ ਵਰ ਪ੍ਰਾਪਤ ਕੀਤੇ ਹੋਏ ਸਨ ਨਾ ਮਰਨ ਦੇ ਵਰ ਇਸ ਲਈ ਉਹ ਆਪਣੇ ਆਪ ਨੂੰ ਰੱਬ ਸਮਝਦਾ ਸੀ ਤੇ ਆਪਣੀ ਸਾਰੀ ਪ੍ਰਜਾ ਕੋਲੋਂ ਆਪਣੀ ਪੂਜਾ ਕਰਵਾਉਂਦਾ ਸੀ ਇੱਕ ਦਿਨ ਉਸਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਪੁੱਛਿਆ ਤੇਰਾ ਪਾਲਣ ਪੋਸ਼ਣ ਕੌਣ ਕਰਦਾ ਹੈ ਪ੍ਰਹਿਲਾਦ ਕਹਿਣ ਲੱਗਾ ਪਿਤਾ ਜੀ ਮੇਰਾ ਪਾਲਣ ਪੋਸਣ ਰੱਬ ਕਰਦਾ ਹੈ ਇਹ ਗੱਲ ਸੁਣ ਕੇ ਹਰਨਾਕਸ਼ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਪ੍ਰਹਿਲਾਦ ਨੂੰ ਜਾਨੋ ਮਾਰਨ ਦੇ ਹੁਕਮ ਦੇ ਦਿੱਤੇ ਇੱਕ ਹੋਰ ਰਾਜਾ ਸੀ ਦੁਨੀ ਚੰਦ ਉਸ ਦੀਆਂ 7 ਬੇਟੀਆਂ ਸਨ ਇੱਕ ਦਿਨ ਉਹਨਾਂ ਨੂੰ ਬੁਲਾ ਕੇ ਸਭ ਕੋਲੋਂ ਵਾਰੀ ਵਾਰੀ ਪੁੱਛਣ ਲੱਗਾ ਤੁਸੀਂ ਕਿਸਦਾ ਦਿੱਤਾ ਖਾਂਦੀਆਂ ਹੋ ਲਗਭਗ ਸਭ ਨੇ ਇੱਕ ਹੀ ਜਵਾਬ ਦਿੱਤਾ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਹਾਂ ਪਰ ਉਸ ਦੀ ਸਭ ਤੋਂ ਛੋਟੀ ਬੇਟੀ ਰਜਨੀ ਬੋਲੀ ਮੈਂ ਰੱਬ ਦਾ ਦਿੱਤਾ ਖਾਂਦੀ ਹਾਂ ਇੰਨੀ ਗੱਲ ਸੁਣਦਿਆਂ ਹੀ ਦੁਨੀ ਚੰਦ ਨੂੰ ਇੰਨਾ ਕ੍ਰੋਧ ਆਇਆ ਕਿ ਉਸਨੇ ਆਪਣੀ ਬੇਟੀ ਰਜਨੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ ਇਹ ਕਹਾਣੀਆਂ ਅਸੀਂ ਸਭ ਨੇ ਸੁਣੀਆਂ ਹੋਈਆਂ ਹਨ ਕਦੇ ਕਦੇ ਸਾਨੂੰ ਵੀ ਲੱਗਦਾ ਹੈ ਕਿ ਅਸੀਂ ਵੀ ਇਹਨਾਂ ਕਹਾਣੀਆਂ ਵਿਚਲੇ ਪ੍ਰਹਿਲਾਦ ਤੇ ਰਜਨੀ ਵਾਂਗ ਹਾਂ ਆਪਣੇ ਮਾਂ ਪਿਓ ਦੇ ਰੱਬ ਹੋਣ ਦੇ ਅਹਿਸਾਨ ਹੇਠੋਂ ਅਸੀਂ ਸਾਰੀ ਉਮਰ ਨਹੀਂ ਨਿਕਲ ਸਕਦੇ ਤੇ ਜਦੋਂ ਸਾਡੀ ਵਾਰੀ ਆਉਂਦੀ ਹੈ ਮਾਂ ਪਿਓ ਬਣਨ ਦੀ ਅਸੀਂ ਇਹੋ ਬੋਝ ਅੱਗੇ ਆਪਣੀ ਔਲਾਦ ਉੱਤੇ ਪਾ ਦਿੰਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਇਹੋ ਹੀ ਅਹਿਸਾਸ ਕਰਾਉਂਦੇ ਰਹਿੰਦੇ ਹਾਂ ਕਿ ਉਹ ਜੋ ਕੁਝ ਵੀ ਹਨ ਸਾਡੀ ਬਦੌਲਤ ਹਨ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਸਿਰਫ ਤੇ ਸਿਰਫ ਉਹਨਾਂ ਦੀ ਖਾਤਰ ਕਰ ਰਹੇ ਹਾਂ ਜਦਕਿ ਸੱਚਾਈ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਉਹ ਕੁਝ ਕਰਦੇ ਹਾਂ ਜੋ ਸਾਨੂੰ ਚੰਗਾ ਲੱਗਦਾ ਹੈ ਇੱਥੋਂ ਤੱਕ ਕਿ ਔਲਾਦ ਨੂੰ ਪੈਦਾ ਕਰਨਾ ਵੀ ਸਾਡੀ ਆਪਣੀ ਖੁਆਹਿਸ਼ ਸੀ ਸਭ ਦੀ ਦੇਖਭਾਲ ਕਰਨ ਵਾਲਾ ਉਹ ਰੱਬ ਹੈ ਤੇ ਉਸਨੇ ਸਭ ਤੱਕ ਰਿਜ਼ਕ ਪਹੁੰਚਾਉਣ ਲਈ कोई ना कोई साधन बनाया होया है। सानू हर नाकश जां दुनी चंद बनन दी बजाए परमात्मा दे शुक्र गुजार होना चाहिदा है कि उसने बहुत सारे लोकां तक, जिस विच साडे बच्चे भी शामिल हन ते साडे बजुर्ग भी, उन्हां दा रिज़क उन्हां तक पहुंचाउण लई उसने सानू चुनिया है। विचार अते आवाज सरबजीत सिंह।
रोली दे हजूम च संवाद होवे ता चंगाई, अपनी गल कहन दा, अपनी गल सुनन दा, एहो ता है संवाद। गल्ला अणगौलियां क्यों रहन, जज्बे अपने मिट्टी दी खुशबू लैन सदा, ए ख्वाहिशां ए परवाज, एहो ता है दिल वाली गल। ਸ਼ਨਿਚਰਵਾਰ ਅਤੇ ਐਤਵਾਰ 9 ਵਜੇ ਸਵੇਰੇ ਆਸਟ੍ਰੇਲੀਅਨ ਸਿੰਨੀ ਸਮੇਂ ਮੁਤਾਬਕ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਦੀਆਂ ਦੀਆਂ ਕਣੀਆਂ ਮਹਿਕਦੀਆਂ ਚਾਵਾਂ ਦੀਆਂ ਚਿੜੀਆਂ ਚਹਿਕਦੀਆਂ ਸਦਰਾਂ ਦੀਆਂ ਕਣੀਆਂ ਮਹਿਕਦੀਆਂ ਚਾਵਾਂ ਦੀਆਂ ਚਿੜੀਆਂ ਚਹਿਕਦੀਆਂ ਮੇਰੀ ਬਿਆਬਾਨ ਜਈ ਜ਼ਿੰਦਗੀ ਵਿੱਚ ਲੱਗ ਗਈਆਂ ਮੌਜ ਬਹਾਰਾਂ ਨੀ ਜ਼ਿੰਦਗੀ ਵਿੱਚ ਦਿੱਤੀ ਥਾਂ ਮੈਨੂੰ ਤੇਰਾ ਕਿੱਦਾਂ ਸ਼ੁਕਰ ਕੇ ਫੁੱਲ ਗੁਲਾਬਾਂ ਦੇ ਖੋਰੇ ਦਰਸ਼ਨ ਹੁਣ ਜਨਾਬਾਂ ਦੇ ਤੈਨੂੰ ਸੁਪਨੇ ਦੇ ਵਿੱਚ ਲੱਭਦਿਆਂ ਲੰਘ ਗਏ ਸੀ ਸਾਲ ਸਤਾਰਾਂ ਨੀ ਜ਼ਿੰਦਗੀ ਵਿੱਚ ਦਿੱਤੀ ਥਾਂ ਮੈਨੂੰ ਤੇਰਾ ਕਿੱਦਾਂ ਸ਼ੁਕਰ ਗੁਜ਼ਾਰਾਂ
ਜੀ ਪ੍ਰਭ ਗਿੱਲ ਤੇ ਉਹਨਾਂ ਦੇ ਸਾਥੀਆਂ ਦਾ ਗਾਇਆ ਹੋਇਆ ਬੜਾ ਖੂਬਸੂਰਤ ਗੀਤ ਤੁਸੀਂ ਸੁਣਿਆ ਪਿਆਰੇ ਦੋਸਤੋ। ਤਾਂ ਲਓ ਆ ਗਏ ਜੀ ਸਟੂਡੀਓ ਦੇ ਵਿੱਚ ਤੇ ਹੁਣ ਤੁਹਾਨੂੰ ਸਟੂਡੀਓ ਦੀ ਜਿਹੜੀ ਆਵਾਜ਼ ਸੁਣਦੀ ਹੋਵੇਗੀ ਤੇ ਉਹ
ਕਿਹੜੀ ਗੱਡੀ ਜੀ ਮੈਨੂੰ ਬਿਠਾਤਾ ਤੇ ਫੜਾਤਾ ਮੈਨੂੰ ਮੈਂ ਕੋਈ ਤੇ ਮੈਨੂੰ ਨੀ ਸੰਪੁੱਤ ਚਲਾਉਣਾ ਆਉਂਦਾ ਗੱਡੀ ਤੇ ਮੈਂ ਚਲਾਈ 12-13 ਸਾਲ ਨਹੀਂ ਪੂਰੇ 16 ਸਾਲ ਪਰ ਚੜ੍ਹਦੀ ਗੱਡੀ ਜੀ ਰੇੜੂਆ ਚਲਾਉਣਾ ਮੈਨੂੰ ਨੀ ਆਉਂਦਾ ਪੁੱਤਾਂ ਦੇ ਨਾਂ ਮੈਨੂੰ ਰੇੜੂਏ ਦੀ ਕੋਈ ਗੱਲ ਹੀ ਆਉਂਦੀ ਮੈਂ ਤੁਹਾਨੂੰ ਇਹ ਕਹਿੰਦਾ ਸੀ ਵੀ ਜੇ ਕੋਈ 19-21 ਹੋ ਗਈ ਕੱਲ ਨੂੰ ਤੂੰ ਕਹਿਣਾ ਵੀ ਤਾਏ ਨੇ ਕੋਈ ਸੋਚਿਆ ਹਾਲਾਤ ਆ ਹੁਣ ਰੇੜੂਏ ਦਾ ਵੀ ਜਿਹੜਾ ਚੱਲਦਾ ਨੇ
ਤਾਇਆ ਜੀ ਮੈਨੂੰ ਤੇ ਇਹ ਵੀ ਨੀ ਲੱਗਦਾ ਕਿ ਆਪਣੀ ਆਵਾਜ਼ ਪਹਿਲਾਂ ਗਈ ਵੀ ਹੋਊਗੀ ਕਿ ਨਹੀਂ
ਤੇਰੇ ਛੇਤਰ ਫਿਰਨਾ ਇਹ ਮੈਨੂੰ ਕੱਲੇ ਨੂੰ ਰੌਲਾ ਪਾਉਣ ਲੱਗ ਛੱਡਣਾ ਮਗਰੋਂ ਬਾਅਦ ਚ ਕਹਿੰਦੇ ਤੁਸੀਂ ਬਾਜ ਹੀ ਨੀ ਗਈ ਤੇ ਫਿਰ ਹੱਦੋਂ ਵੱਧ ਵਾਲੀ ਗੱਲ ਹੋ ਜਾਂਦੀ ਬੰਦਾ ਦੱਸੋ ਕੀ ਕਰੂ ਉਹ ਪੈਸੇ ਲਗੜੇ ਬਾਜ ਪਹੁੰਚਾਇਆ ਕਰੋ ਬਾਜ ਪਹੁੰਚੂਗੀ ਤੇ ਉਹਨਾਂ ਦੀ ਬਾਜ ਆਪਣੇ ਤੱਕ ਆਊ ਜੇ ਆਪਣੀ ਉਹਨਾਂ ਤੱਕ ਨੀ ਜਾਣੀ ਤੇ ਉਹਨਾਂ ਦੀ ਆਪਣੇ ਤੱਕ ਕਿੱਥੋਂ ਆਜੂ ਪੁੱਤ ਇਹ ਰੇੜੂਆ ਕੋਈ ਜਰੂਰੀ ਨਹੀਂ ਵੀ ਆਪਣੀਆਂ ਗੱਲਾਂ ਪਹੁੰਚਾਉਣ ਦਾ ਹੀ ਸਾਧਨ ਆ ਰੇੜੂਆ ਗੱਲਾਂ ਵਾਪਸ ਲੈਣ ਦਾ ਵੀ ਸਾਧਨ ਗੱਲਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦਾ ਵੀ ਸਾਧਨ ਇਹ ਜਰੂਰੀ ਨਹੀਂ ਕਿ ਆਪਾਂ ਇੰਨਾ ਡੂਖਾਂ ਦੁਨੀਆਂ ਤੇ ਜੰਮੇ ਆ ਜਿੰਨੇ ਵੀ ਸਾਡੇ ਸਰੋਤ ਉਹ ਵੀ ਸੂਝਵਾਨ ਸਿਆਣੇ ਆ ਉਹਨਾਂ ਦੇ ਵਿਚਾਰ ਵੀ ਬੜੇ ਅਨਮੋਲ ਆ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਕੋਹੇ ਨੂਰ ਦੇ ਹੀਰੇ ਰਗੀਆਂ ਇਹ ਕਰਕੇ ਪ੍ਰੋਗਰਾਮ ਉਹਨਾਂ ਦੇ ਆਇਆ ਤੇ ਸੋਹਣਾ ਲੱਗਦਾ ਜੇ ਉਹ ਨਹੀਂ ਆਉਂਦੇ ਤੇ ਅਸੀਂ ਭਾਵਾਂ ਲੱਖ ਚੰਗੀਆਂ ਗੱਲਾਂ ਵੀ ਕਰ ਲਈਏ ਸਾਡੀਆਂ ਕੋਈ ਚੰਗੀਆਂ ਹੀ ਚੰਗੀਆਂ ਹੁੰਦੀਆਂ ਹੀ ਨੇ ਤੁਹਾਡੇ ਵਿਚਾਰਾਂ ਦੇ ਵਿੱਚੋਂ ਹੀ ਅਸੀਂ ਮਾੜਾ ਮੋਟਾ ਗੱਲ ਵਿੱਚੋਂ ਕੱਢ ਲੈਂਦੇ ਹਾਂ ਉਹ ਬਿਹਤਰ ਤੁਹਾਡੇ ਵਿਚਾਰ ਹੀ ਹੁੰਦੇ ਸਾਡਾ ਨਹੀਂ ਕਾਕਾ ਇਹ ਕਰਕੇ ਭਾਈ ਤੁਸੀਂ ਹੁਮ ਹੁਮਾ ਕੇ ਜ਼ੋਰਾਂ ਸ਼ੋਰਾਂ ਤੇ ਨੇਰੀਆਂ ਲਿਆਉਂਦੇ ਹੋਏ ਪਹੁੰਚੋ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਤੁਹਾਡੇ ਲਈ ਖਬਰਾਂ ਗੱਲਾਂ ਬਾਤਾਂ ਕਹਾਣੀਆਂ ਉਹ ਸਾਰੀਆਂ ਤੁਹਾਨੂੰ ਸੁਣਾਵਾਂਗੇ
ਜੀ
ਤੇ ਪੱਤਰਕਾਰ ਦੀ ਜਿਹੜੀ ਮੈਂ ਗੱਲ ਕੀਤੀ ਸੀ ਪੱਤਰਕਾਰ ਵੀ ਤੁਹਾਨੂੰ ਮਿਲਾਵਾਂਗੇ ਜਿਹਨਾਂ ਨੇ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਛਾਣ ਛਾਣ ਕੇ ਲਿਆਉਣੀਆਂ ਪੱਤਰਕਾਰਾਂ ਨਾਲ ਵੀ ਆਪਾਂ ਤੁਹਾਨੂੰ ਜੋੜਾਂਗੇ। ਸੁਲਤਾਨਪੁਰ ਲੋਧੀ ਧਰਤੀ ਤੇ ਜਿਹੜਾ ਚੱਲ ਰਿਹਾ ਪ੍ਰੋਗਰਾਮ, ਜਿਹੜਾ ਚੱਲਣਾ ਪ੍ਰੋਗਰਾਮ, ਉਹਦੀ ਸਾਰੀ ਗਲੀ ਗਲੀ ਤਫਤੀਸ਼ ਆ, ਉਹ ਅਸੀਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ। ਤੁਸੀਂ ਫਿਕਰ ਨਾ ਕਰੋ, ਅਸੀਂ ਪੂਰੇ ਪੱਕੇ ਆ ਜੀ।
ਜੀ ਤਾਇਆ ਜੀ, ਅੱਜ ਫਿਰ ਕਦੋਂ ਕੇ ਸੁਣਾਉਣਾ?
ਦੇਖੋ ਗੱਲ ਇਹ ਆ ਬਈ, ਮੈਂ ਤੇ ਕਹਿੰਦਾ ਵੀ ਜਦੋਂ ਤੁਸੀਂ ਲਾ ਲਓ, ਆਪਾਂ ਪੱਤਰਕਾਰਾਂ ਦੇ ਨਾਲ ਉਦੋਂ ਹੀ ਸੰਪਰਕ ਕਾਇਮ ਕਰ ਲੈਣਾ। ਪਹਿਲਾਂ ਆਪਣਾ ਸਰੋਤਿਆਂ ਨਾਲ ਤਾਂ ਸੰਪਰਕ ਕੋਈ ਹੋਵੇ, ਹਲੇ ਸਰੋਤਿਆਂ ਨਾਲ ਤਾਂ ਕੋਈ ਸੰਪਰਕ ਪੈਦਾ ਨਹੀਂ ਹੋਇਆ, ਤੇ ਆਪਾਂ ਪਹਿਲਾਂ ਹੀ ਪੱਤਰਕਾਰਾਂ ਨੂੰ ਸਾਜ ਲਈਏ, ਉਹ ਕੰਮ ਹੋ ਜਾਣਾ ਫਲਾਪ ਆ। ਇਹ ਕਰਕੇ ਪਹਿਲਾਂ ਮੇਰਿਆ ਬਗਿਆ ਤੇ ਮੇਰਿਆ ਸ਼ੇਰਾ ਤੇ ਮੇਰਿਆ ਗੱਬੂ ਤੇ ਮੇਰਿਆ ਗੋਸ਼ਿਆ, ਪਹਿਲਾਂ ਆਪਾਂ ਸਰੋਤਿਆਂ ਦੇ ਨਾਲ ਰਾਬਤਾ ਕਾਇਮ ਕਰੀਏ, ਤੇ ਫਿਰ ਆਪਾਂ ਜਾਣਕਾਰੀਆਂ ਉੱਥੇ ਦੇਵਾਂਗੇ, ਕੱਲੀ ਕੱਲੀ ਸ਼ਹਿਰ ਦੀ, ਕੱਲੇ 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 ਉਹ ਮਿਲਕੀ ਤੇ ਗਾਣਾ ਵੀ ਫਿਰ ਤੂੰ ਉਹ ਹੀ ਨਾ ਲਾ ਦੇ, ਤੇਰਾ ਕੱਲੇ ਕੱਲੇ ਤਾਰੇ ਉੱਤੇ ਨਾ ਲਿਖਿਆ ਨੀ, ਤੇਰਾ ਕੱਲੇ ਕੱਲੇ।
ਕਿਆ ਪਤਾ ਤਾ ਜੀ, ਗਾਣਾ ਬੜਾ ਸੋਹਣਾ ਤੁਸੀਂ ਸੁਣ ਲੈਣ ਲੱਗੇ ਆ
ਜੀ। ਚਲੋ ਫਿਰ ਮੈਨੂੰ ਹੁਣ ਫਾਂਸੀ ਦਵਾ ਦੋ, ਜੇ ਮੈਂ ਸੋਹਣਾ ਸੁਣ ਲੱਗਾ ਤੇ ਫਿਰ ਮੈਨੂੰ ਕੋਈ ਸਜ਼ਾ ਦਵਾ ਦੋ। ਮੈਂ ਤਾਂ ਤੁਹਾਨੂੰ ਕੰਪਲੇਂਟ ਨੀ ਕੀਤੀ, ਕੰਪਲੀਮੈਂਟ ਦਿੱਤਾ। ਨਹੀਂ ਮੈਨੂੰ ਨੀ ਚਾਹੀਦਾ ਮਿੰਟ, ਨਾ ਮੈਨੂੰ ਚਾਹੀਦੇ ਆ ਸੈਕਿੰਡ। ਮੈਨੂੰ ਜੇ ਚਾਹੀਦਾ ਤੇ ਮੈਨੂੰ ਚੈਨ ਚਾਹੀਦੀ, ਤੇ ਮੈਨੂੰ ਉਹ ਦੇ ਸਕਦੇ। ਦੇ ਲੋ
ਚੈਨ ਸੋਨੇ ਦੀ,
ਉਹ ਮਨ ਨੂੰ ਚੈਨ ਦੇ ਦੋ ਤੁਸੀਂ। ਇੰਨੀ ਬੜੀ ਵੱਡੀ ਗੱਲ ਆ, ਸੋਨਾ ਖਰਿਆ ਤੂੰ ਕਿਹੜਾ ਬੋਰਡ ਭਜਦਾ ਹੀ ਹੇਖਾਂ। ਗੀਤ ਤੇਰਾ ਕੱਲੇ ਕੱਲੇ ਤਾਰੇ ਉੱਤੇ ਮਿਲਕੀ ਤੂੰ ਹੈ, ਇਹ ਬਹੁਤ ਸੋਹਣਾ ਗੀਤ ਆ। ਮੈਨੂੰ ਲੱਗਦਾ ਕਿ ਇਹ ਸੁਣਿਆ ਕਿਸੇ ਨਾ ਕਿਸੇ ਨੇ ਹੋਊ, ਜਿਸ ਤੱਕ ਮੈਨੂੰ ਲੱਗਦਾ।
ਲਓ ਫਿਰ ਤਾਇਆ ਜੀ, ਨਹੀਂ ਸੁਣਿਆ ਜਿਨ੍ਹਾਂ ਨੇ ਉਹ ਫਿਰ ਹੁਣ ਸੁਣ ਲੈਣ।
ਆਇਆ ਵਾਈ ਖੇਡਦੇ ਆ ਬਗਿਆ
ਲਿਖਿਆ ਨੀ ਤੇਰਾ ਕੱਲੇ 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 ਤਾਰੇ ਉੱਤੇ ਨਾ ਲਿਖਿਆ
ਚਾਂਦਰਾਂ ਤੇ ਮਹਿੰਦੀਆਂ ਨੀ ਇੱਕ ਤੇਰੇ ਹੱਸੀ ਇੱਕ ਪੈਰਾਂ ਵਿੱਚ ਪੈਂਦੀਆਂ ਨੀ ਤੇਰੇ ਕੂੜੇ ਵਾਲੀ ਬਾਂ ਲਿਖਿਆ ਚਣਕਾਟਾ ਤੇਰੇ ਕੂੜੇ ਵਾਲੀ ਬਾਂ ਲਿਖਿਆ ਨੀ ਤੇਰਾ ਕੱਲੇ 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 ਤਾਰੇ ਉੱਤੇ ਨਾ ਲਿਖਿਆ
ਜੀ ਤੇਰਾ ਕੱਲੇ ਕੱਲੇ ਤਾਰੇ ਉੱਤੇ ਨਾਂ ਲਿਖਿਆ ਜੀ। ਇਸ ਗੀਤ ਨੂੰ ਤੁਸੀਂ ਹੰਸ ਰਾਜ ਹੰਸ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਸੁਣਿਆ ਜੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਜੀ ਐਸਾ ਗੀਤ।
ਐਸਾ ਗੀਤ ਵਿੱਚ ਹੈ ਸੀ ਸੋਹਣਾ, ਮੈਂ ਸੁਣਿਆ ਸੀ ਪੁੱਤ, ਮੈਂ ਸੁਣਿਆ ਵੀ ਆ, ਮੈਂ ਸੁਣਿਆ ਵੀ ਆ ਤੇ ਮੈਂ ਸੁਣਾਇਆ ਵੀ ਆ। ਇਹ ਹੁੰਦਾ ਫਾਇਦਾ, ਸੁਣੋ ਵੀ ਸੁਣਾਓ ਵੀ, ਰੇੜੂਆ ਹਰ ਮਨ ਲਾਓ ਵੀ, ਕਿਉਂਕਿ ਅੱਜ ਸਾਡੇ ਪੱਤਰਕਾਰ ਤੁਹਾਡੇ ਲਈ ਐਸੀਆਂ ਜਾਣਕਾਰੀਆਂ ਸ੍ਰੀ ਸੁਲਤਾਨਪੁਰ ਲੋਧੀ ਤੋਂ ਲੈ ਕੇ ਆਏ ਆ। ਤੁਸੀਂ ਕਹਿਣਾ ਵੀ ਕੁਮਾਰ ਕਰੀ ਤੁਰੇ ਪੱਤਰਕਾਰ ਡੋਡਾ, ਤੁਹਾਡੇ ਪੱਤਰਕਾਰ ਇੰਨਾ ਗਾਹ ਪਾਉਂਦੇ ਆ, ਇੰਨਾ ਗਾਹ ਲਾ ਜੀ ਤਾਂ ਐਮ ਜ਼ਿਆਦਾ ਨਾ ਰੇਟ ਦੱਸਿਆ ਕਰ। ਉਹ ਆਹੋ ਸਾਹਿਬ ਜੀ ਲਾ ਬਸ ਬੰਦੇ ਬੜੇ ਹੋਣੇ ਹਜੇ।
ਗੁਰਪ੍ਰੀਤ ਸਿੱਧੂ ਸਾਹਿਬ ਸਾਨੂੰ ਸੁਣਦੇ ਪਏ ਨੇ ਜੀ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਬਹੁਤ ਬਹੁਤ ਜੀਆਂ ਨੂੰ। ਸਿੱਧੂ ਸਾਹਿਬ ਤੁਹਾਡਾ ਜਿਹੜਾ ਇੱਕੋ ਹੀ ਸੁਨੇਹਾ ਹੀ ਆਇਆ ਬਸ, ਏ ਬੀ ਏ ਏ ਬੀ ਸੀ ਹੋਣਾ ਬੋਤਾ, ਏ ਬੀ ਏ ਕਿਉਂ ਹੋਇਆ ਪਤਾ ਨੀ। ਤਾਂ ਜੀ ਉਹਨਾਂ ਨੇ ਸੁਨੇਹਾ ਭੇਜਣਗੇ ਸ਼ਾਇਦ, ਤੇ ਉਹਨਾਂ ਨੇ ਹਲੇ ਥੋੜਾ ਹੀ ਭੇਜਿਆ, ਚਲੋ ਪੂਰਾ ਵੀ ਕਰ ਲੈਣ ਪੁੱਤ ਜੀ। ਸਾਧਗੇ ਪਾਣੀ ਦਾ ਵਗਣਾ, ਫੁੱਲ ਦਾ ਮਹਿਕਣਾ, ਬੱਦਲਾਂ ਦਾ ਖਿੰਡਣਾ, ਮਿੱਟੀ ਦੇ ਕਣਾਂ ਦੀ ਬਰਕਤ ਤੇ ਤੇਰੀ ਮੇਰੇ ਵਿੱਚ ਧੜਕਣਾ, ਸਭ ਕੁਦਰਤ ਹੈ।
ਬਾਲਾ 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 ਯਾ ਬਾਤ ਆ ਤੇਰੀ, ਤੇਰੇ ਨੂੰ ਤੇਰੀ ਕਹੀ ਜਾਣਾ,
ਤੇਰਾ ਸੱਚ ਤੇਰਾ ਮੇਰੇ ਦਿਲ ਵਿੱਚ ਧੜਕਣਾ, ਸਭ ਕੁਦਰਤ ਹੈ।
ਸੱਚ ਝੂਠ ਤੇ ਉਹ ਆਪੇ ਜਾਂਦੇ, ਜਿਹਨੇ ਲਿਖਿਆ ਉਹ ਬਾਅਦ ਵਿੱਚ ਮਸੇ ਤੇ ਹੱਥ ਮਾਰਿਆ, ਉਹਨਾਂ ਨੂੰ ਲਿਖੀ ਦਾ ਕੋਈ ਹੋਰ ਆ, ਭੇਜੀ ਦਾ ਕੋਈ ਹੋਰ ਆ, ਪੜ੍ਹਦਾ ਕੋਈ ਹੋਰ ਆ, ਤੇ ਤਾਏ ਹੁਣ ਐਕਸ਼ਨ ਦਾ ਰੀ ਐਕਸ਼ਨ ਥੋੜਾ ਜਿਹਾ ਹੋਰ ਕਰ ਰਿਹਾ। ਤੇ ਤਾਏ ਜੀ ਤੁਸੀਂ ਪੜ੍ਹੀ ਤੁਸੀਂ ਦੁਆ ਹੁਣ ਅਗਲਾ ਜਿਹੜਾ। ਜ਼ਿੰਦਗੀ ਵਿੱਚ ਜੋ ਨਹੀਂ ਹੁੰਦਾ ਉਹਦੀ ਫਿਕਰ ਨੇ ਜੋ ਸਾਡੇ ਕੋਲ ਹੈ। ਕੌਮਾ ਡੰਡੀ ਨਹੀਂ ਨਾ ਪਾਇਆ ਫਿਰ ਤਾਂ ਪ੍ਰੋਬਲਮ ਪੈਂਦੀ, ਕੌਮੇ ਦਾ ਮਤਲਬ ਇੱਥੇ ਰੁਕੋ, ਡੰਡੇ ਦਾ ਮਤਲਬ ਇੱਥੇ ਹਟਾਓ ਵੀ ਹੋ ਜਾਓ। ਤੇ ਜਦੋਂ ਕੁਛ ਵੀ ਨਹੀਂ ਪਾਇਆ ਆਪਣੇ ਸ਼ੋਕਰ ਸਾਹਿਬ ਇਹ ਕਰਕੇ ਪ੍ਰੋਬਲਮ ਹੁੰਦੀ, ਫੇਰ ਵੀ ਮੈਂ ਆਪਣੇ ਕੋਲੋਂ ਬਿੰਦੀਆਂ ਕੋਨੇ ਪਾ ਕੇ ਪੜ੍ਹ ਕੇ ਦੇਦਾ। ਜ਼ਿੰਦਗੀ ਵਿੱਚ ਜੋ ਨਹੀਂ ਹੁੰਦਾ ਉਹਦੀ ਫਿਕਰ ਨੇ ਜੋ ਸਾਡੇ ਕੋਲ ਹੋ ਹੈ ਉਹਦੇ ਆਨੰਦ ਨੂੰ ਮਾਨਣ ਹੀ ਨਹੀਂ ਦਿੱਤਾ। ਠੀਕ ਹੈ ਜੀ, ਬਿਲਕੁਲ। ਕੋਈ ਵੀ ਛੋਟਾ ਨਹੀਂ ਬਣਨਾ ਚਾਹੁੰਦਾ, ਸਭ ਵੱਡੇ ਹੀ ਬਣਨਾ ਚਾਹੁੰਦੇ ਨੇ। ਇਹ ਛੋਟੇ ਵੱਡੇ ਦੀ ਦੌੜ ਵਿੱਚ ਹੀ ਕਿਤੇ ਸਾਡਾ ਚੈਨ ਸਕੂਨ ਗੁਆਚ ਗਿਆ। ਅਸਲ ਚ ਅਸੀਂ ਉਸ ਜ਼ਿੰਦਗੀ ਨੂੰ ਸਵਾਰਦੇ ਫਿਰਦੇ ਹਾਂ ਜਿਹਦੇ ਅਗਲੇ ਹੀ ਪਲ ਬਾਰੇ ਸਾਨੂੰ ਪਤਾ ਹੀ ਨਹੀਂ ਕਿ ਦਮ ਰਹਿਣਾ ਜਾਂ ਨਹੀਂ ਰਹਿਣਾ। ਬਾਲਾ 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 ਸ਼ੁਕਰ ਸਾਹਿਬ, ਬਹੁਤ ਹੀ ਸੋਹਣਾ ਤੁਸੀਂ ਜਿਹੜਾ ਆ ਭੇਜਿਆ ਫੋਟੋ ਵੀ ਲਾਦਾ ਸ਼ੁਕਰ ਸਾਹਿਬ, ਫੋਟੋ ਮੈਂ ਨਾ ਪਾਗੀ ਵਟਾਂ ਵਾਲੀ ਬੜੀ ਕਮਾਲ ਦੀ ਬਣੀ ਸ਼ੁਕਰ ਸਾਹਿਬ। ਐਸੀ ਮੈਂ ਵੀ ਪਹਿਲਾਂ ਬਹੁਤ ਪਾਉਂਦਾ ਜਵਾਨੀ, ਅੱਬਾ ਜਦ ਪੇਚਾਂ ਵਾਲੀਆਂ ਆ ਗਈਆਂ ਇਹ ਪੱਗ ਦੇ ਪੇਚ ਉੱਤੇ ਮਰ ਗਈ ਨੀ ਤੁਰੂ ਤੇਰੇ ਪੱਗ ਦੇ ਪੇਚ ਲਾ। ਗਾਣਾ ਵੀ ਸ਼ੁਕਰ ਸਾਹਿਬ ਨੂੰ ਇਹ ਸੁਣਾਈ ਤੇ ਚਾਲੀਆਂ ਫਿਰ ਮਗਰੋਂ ਆ ਗਈਆਂ। ਪਹਿਲਾਂ ਹੀ ਤਾਂ ਵਟਾਂ ਵਾਲੀ ਬੰਦ ਹੁੰਦੇ ਸੀ ਤੇ ਚੀਜ਼ਾਂ ਮੁੜ ਮੁੜ ਜਦੋਂ ਆਉਂਦੀਆਂ ਉਹ ਹੋਈ ਨੇ। ਮਲਕੀਤ ਆ ਇਹ ਗੀਤ ਸੁਣਾ ਦੇ ਤੇਰੇ ਪੱਗ ਦੇ ਪੇਚ ਉੱਤੇ ਮਰ ਗਈ ਨੀ। ਬਹੁਤ ਹੀ ਸੋਹਣਾ ਗੀਤ ਆ, ਮੈਨੂੰ ਲੱਗਦਾ ਵੀ ਇਹ ਬਹੁਤੇ ਸਰੋਤਿਆਂ ਨੇ ਸੁਣਿਆ ਹੀ ਹੋਣਾ ਤੇ ਜੇ ਨਹੀਂ ਸੁਣਿਆ ਤੇ ਦੁਬਾਰਾ ਤੁਹਾਨੂੰ ਅੱਜ ਸੁਣਾ ਦਿੰਦੇ। ਮਲਕੀਤੇ ਬੱਚੇ ਹੋਏ ਉਹ ਮੇਰੇ ਆਪ ਬੱਚਿਆ, ਉਹ ਤੇਰੇ ਪੈ ਜਾਣ ਕਿਤੇ ਦਿਮਾਗ ਦੇ ਵਿੱਚ ਕੋ ਗੱਲ, ਮੇਰੀ ਗੱਲ ਸੁਣੋ। ਗੀਤ ਆ ਸੁਰਜੀਤ ਬਿੰਦ ਰੱਖੀਏ ਤਾਂ ਜੀਤ ਨੂੰ ਲੱਭਦਾ ਤੇ ਠੀਕ ਆ, ਤੇ ਜੇ ਨਹੀਂ ਲੱਭਦਾ ਤੇ ਤੈਨੂੰ ਮੈਂ ਇਥੋਂ ਗੀਤ ਵੀ ਦੇ ਦਿੰਦਾ, ਮੇਰੇ ਝੋਲੇ ਚ ਪਿਆ ਉਹ ਕੱਢ ਕੇ ਲਾ ਦੇ।
ਤਾਂ ਜੀ ਗੀਤ ਸਾਰੇ ਹੈਗੇ ਨੇ, ਤੁਸੀਂ ਟੈਨਸ਼ਨ ਨਾ ਲਓ।
ਉਹ ਟੈਨਸ਼ਨ ਤਾਂ ਭਰਾਵਾ ਹੋ ਜਾਂਦੀ ਜੋ ਤੁਹਾਡੇ ਨਾਲ ਬੈਠੇ ਨਾ ਬੰਦਾ, ਬਦੋ ਬਦੀ ਟੈਨਸ਼ਨ ਆ ਨਿਕਲਦੀ ਹੈ। ਜੇ ਨਾ ਵੀ ਆਉਂਦੀ ਹੋਵੇ ਟੈਨਸ਼ਨ ਤਾਂ ਵੀ ਆਪ ਮੂਹਰੇ ਖੜੋਦੀ ਆ। ਇਹ ਵਹੀ ਦਾ ਵੀ ਟੈਨਸ਼ਨ ਤੂੰ ਕਿਉਂ ਆ ਗਈ, ਜਿਹਨਾਂ ਨਾਲ ਬੈਠੇ ਆ ਦੋਸਤ, ਹੋਰ ਕਿਉਂ ਆਉਣਾ ਤੁਹਾਡੇ ਕੋਲ, ਨਹੀਂ ਇੰਨੇ ਮਾੜੇ ਆ। ਉਹਨੇ ਮਾੜੇ ਚੰਗੇ ਤੇ ਮੈਂ ਇਹ ਨੀ ਕਿਹਾ, ਮੈਂ ਤੁਹਾਨੂੰ ਇਹ ਕਿਹਾ ਵੀ ਤੁਸੀਂ ਬਹੁਤੀਆਂ ਗੱਲਾਂ ਕਰਨ ਨਾਲੋਂ ਗੀਤ ਲਾਓ। ਤੇਰੇ ਪੱਗ ਦੇ ਪੇਚ ਉੱਤੇ ਮਰ ਗਈ
ਦਿਲ ਦਾ ਮਸਤੀ ਦੇ ਵਿੱਚ ਉਹਦਾ ਅੰਗ ਅੰਗ ਹਿੱਲਦਾ ਪਲਾਂ ਚ ਬਣਾ ਗਿਆ ਮਰੀਜ਼ ਮੈਨੂੰ ਦਿਲ ਦਾ ਲੱਗਦਾ ਨਾ ਦਿਲ ਮੇਰਾ ਸੀਤਲ ਬਗੈਰ ਲੱਗਦਾ ਨਾ ਦਿਲ ਮੇਰਾ ਸੀਤਲ ਬਗੈਰ ਮੇਰੀ ਜਾਨ ਹੱਕੜਕੀ ਵਿੱਚ ਅੜ ਗਈ ਨੀ ਸਹੀਓ ਪੱਗ ਦੇ ਪੇਚ ਤੇ ਮਰ ਗਈ ਨੀ ਸੱਚੀ ਪੱਗ ਦੇ ਪੇਚ ਤੇ ਮਰ ਗਈ ਨੀ
ਲਾ ਵੀ ਪੱਗ ਦੇ ਇਹ ਪੇਜ ਉੱਤੇ ਮਰ ਗਈ ਨੀ ਤੇਰੀ ਬਾਲਾ ਸੋਹਣਾ ਗੀਤ ਆਪਾਂ ਸੁਣ ਬੈਠੇ ਆ ਤੇ ਲਓ ਜੀ ਗੀਤ ਸੁਣਾਇਆ ਆਪਾਂ ਨੂੰ ਬੈਂਦ ਰੱਖੀਏ ਨੇ ਬੈਂਦ ਰੱਖਿਆ ਵੀ ਆਪਣੇ ਸਮੇਂ ਦਾ ਬੜਾ ਸਿਰ ਕੱਢਵਾ ਗਾਇਕ ਹੋਇਆ ਗਾਇਕ ਤੇ ਦੁਨੀਆਂ ਦੇ ਬਲੇਰੇ ਹੋਏ ਥੋੜੇ ਨਹੀਂ ਪਰ ਉਹ ਬਲੇਰੇ ਗਾਇਕਾਂ ਦੇ ਵਿੱਚੋਂ ਇਹ ਗਾਇਕ ਭੰਗੜੇ ਦੇ ਵਿੱਚੋਂ ਇਹਦੀ ਆਵਾਜ਼ ਐਸੀ ਜੋਸ਼ੀਲੀ ਸੀ ਵਾਰਾਂ ਗੋਣ ਚ ਤੇ ਭੰਗੜੇ ਦੇ ਗੀਤਾਂ ਚ ਜਾਂ ਭੰਗੜੇ ਦੀਆਂ ਬੋਲੀਆਂ ਪਾਉਣ ਦੇ ਵਿੱਚ ਨੰਬਰ ਇੱਕ ਚ ਸੀ
ਤਾਂ ਜੀ ਸਹੀ ਗੱਲ ਤੁਹਾਡੀ ਭੰਗੜਾ ਤਾਂ ਤੁਸੀਂ ਵੀ ਪਾਇਆ
ਹੋਇਆ ਅਸੀਂ ਵੀ ਪਾਇਆ ਇੱਕ ਢੋਲੀ ਆ ਗਿਆ ਇਥੋਂ ਮੰਗੀ ਢੋਲੀ ਦਾ ਰਿਸ਼ਤੇਦਾਰ ਮੰਗੀ ਮਰਾਸੀ ਸੀ ਉਹਦਾ ਕੋਈ ਰਿਸ਼ਤੇਦਾਰ ਸੀ ਖਰੇ ਤੇ ਉਹਦਾ ਸਾਂਢੂ ਸੀ ਤੇ ਪਤਾ ਨੀ ਕੌਣ ਸੀ ਖਰੇ ਸਾਂਢੂ ਹੀ ਸੀ ਖਿਆਲ ਜਿੱਥੋਂ ਤੱਕ ਮੈਨੂੰ ਲੱਗਦਾ
ਅੱਛਾ
ਤੇ ਉਹ ਭਰਾਵਾ ਆ ਗਿਆ ਪਿੰਡ ਦੇ ਵਿਚ ਤੇ ਇਹ ਮੰਗੀ ਨੇ ਕਹਿਤਾ ਇਹ ਭੰਗੜਾ ਭੁੰਗੜਾ ਸਿਖਾ ਦਿਆ ਕਰੀ ਮੁੰਡਿਆਂ ਨੂੰ ਮੈਂ ਇਹਨੂੰ ਕਿਹਾ ਵੀ ਮੰਗੀ ਨੂੰ ਮੈਂ ਕਿਹਾ ਵੀ ਮੰਗੀ ਬਈ ਤੂੰ ਕਿੱਥੇ ਸਾਨੂੰ ਸਿਆਪੇ ਚ ਪਾਸਦਾ ਕਹਿੰਦਾ ਨਹੀਂ ਸਾਰੀ ਵਰਲਡ ਦੇ ਵਿੱਚ ਭੰਗੜੇ ਦੀ ਟੀਮ ਆ ਤੇ ਤਾਸ਼ਪੁਰ ਕਿਉਂ ਪਿੱਛੇ ਰਵੇ
ਅੱਛਾ
ਤੇ ਮੈਂ ਕਿਹਾ ਵੀ ਠੀਕ ਆ ਭਾਈ ਇਹ ਸਿੱਖਣਾ ਸਿਖਾ ਲਓ ਅਸੀਂ ਦੋ ਚਾਰ ਬੰਦੇ ਬੂਟੀ ਕਠਾ ਬੂਟੀ ਹੋ ਗਿਆ ਬੋਗਾ ਹੋ ਗਿਆ ਮਲਕੀਤਾ ਹੋ ਗਿਆ ਕਾਲਾ ਹੋ ਗਿਆ ਡਾਕਟਰ ਜਸਵੀਰ ਜਿਹੜਾ ਇਹ ਹੋ ਗਿਆ ਯੁਗਨੀ ਹੋ ਗਿਆ ਇਹ ਵਾਹਵਾ ਹੀ ਬਾਰਾਂ ਬੰਦੇ ਇਕੱਠੇ ਕਰ ਲੈ ਪਾਖਰ ਹੋ ਗਿਆ ਡੋਲਾ ਹੋ ਗਿਆ ਧੋੜਾ ਹੋ ਗਿਆ ਲੋਲੀ ਹੋ ਗਿਆ ਤੋਤੀ ਹੋ ਗਿਆ ਕੁੱਲ ਮਿਲਾ ਕੇ 11 ਅਸੀਂ ਇਕੱਠੇ ਕਰ ਲੈ
ਜੀ
ਬੈਠੇ ਕਰ ਲੈ ਤੇ ਉਹ ਕਹਿੰਦਾ ਵੀ ਪਹਿਲਾਂ ਪਗਮ ਜਿਹੜਾ ਰਸਮ ਸਾਡੇ ਆ ਵੀ ਉਸਤਾਰ ਮੰਨਣ ਦੀ ਤੇ 50-50 ਰੁਪਏ ਸਾਨੂੰ ਤੁਸੀਂ ਦੇਣੇ ਪਹਿਲਾਂ ਹੀ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਵੇਖੀਏ ਵੀ ਤੇ ਰੁਪਈਏ ਤੇ 10 ਮਿਲ ਜਾਣੇ ਤਾਂ ਬੜੀ ਮਿਹਰਬਾਨੀ ਵਾਲੀ ਗੱਲਬਾਤ ਪੁਰਾਣੇ ਸਮੇਂ ਚ ਹੁੰਦੀ ਸੀ 50 ਦਾ ਮਤਲਬ ਵੀ 4-4-5-5 ਹਜ਼ਾਰ ਰੁਪਈਆ ਮੈਂ ਉਹ 50 ਵਾਲੇ ਨਹੀਂ ਪੰਜਾਂ ਤੋਂ ਵੱਧ ਸਾਨੂੰ ਨਾ ਕੋਈ ਮਾਪੇ ਦਿੰਦੇ ਤੇ ਨਾ ਸਾਡੇ ਕੋਲ ਹੈ ਹੀ ਆ ਉਹ 5 ਵੀ ਅਸੀਂ ਤੁਹਾਡੇ ਤੱਕ ਪਹੁੰਚਾ ਦਈਏ ਵੀ ਬੜੀ ਮਿਹਰਬਾਨੀ ਹੋ ਕਹਿੰਦਾ 5-5 ਦਿਓ 5-5 ਰੁਪਈਏ ਤੇ ਸੇਰ ਸੇਰ ਸਕਰ ਆਹ ਦੁੱਲੇ ਦੀ ਧੀ ਵੀ ਆਈ ਸੇਰ ਸਕਰ ਪਾਈ ਕੁੜੀ ਦਾ ਬੋਝਾ ਪਟਾ ਤੇ ਕੁੜੀ ਦਾ ਜੀਵੇ ਚਾਚਾ ਚਾਚੇ ਚੋਰੀ ਕੁੱਟੀ ਜਿਮੀਦਾਰ ਲੁੱਟੇ ਜਿਮੀਦਾਰ ਭੋਲੇ ਲਿਆਵੇ ਗਿਣ ਗਿਣ ਭੋਲੇ ਲਿਆਵੇ ਇੱਕ ਭੋਲਾ ਕੱਟ ਗਿਆ ਤੇ ਜਿਮੀਦਾਰ ਨੱਠ ਗਿਆ ਉਹ ਸਾਫ ਹੋਇਆ ਇਹਨਾਂ ਨੇ ਅਸੀਂ ਸ਼ੇਰ ਸ਼ੇਰ ਸ਼ੱਕਰ ਪਾਈ ਉਹਨੂੰ ਫੇਰ ਉਹ ਸਾਨੂੰ ਦੱਸਣ ਲੱਗ ਪਿਆ ਤਲੀਮ ਵੀ ਭੰਗੜਾ ਹੈ ਕੀ ਬੁਲਾ ਤੇ ਪਾਇਆ ਕਿਉਂ ਜਾਂਦਾ ਭੰਗੜੇ ਦੀਆਂ ਕਿੰਨੀਆਂ ਵਰਾਇਟੀਆਂ ਕਿੱਦਾਂ ਸਟੈਪ 1-2-1-3-1-4 ਏਦਾਂ ਕਰਕੇ ਪਾਉਣਾ ਮੈਂ ਕਿਹਾ ਵੀ ਦੇਖਣ ਵਾਲਾ ਤੇ ਦਾਰੂ ਪੀਣ ਲੱਗਾ ਇੰਨਾ ਇੰਨੀਆਂ ਗਿਣਤੀਆਂ ਗਿਣਦਾ ਹੀ ਨੀ ਹੋਣਾ ਭੰਗੂ ਸਾਹਿਬ ਜੀ ਮੈਨੂੰ ਸੁਣਦੇ ਹੋਣ ਤਾਂ ਉਹਨਾਂ ਨੂੰ ਪਤਾ ਕਿੱਦਾਂ 1-2-3-4 ਏਦਾਂ ਕਰਕੇ ਉਹ ਸਿਖਾਉਂਦੇ ਆ ਤਾੜੀਆਂ ਮਰਵਾ ਕੇ ਡਗੇ ਤੇ ਲਾ ਕੇ 1-2-3 ਫਿਰ ਬੰਦਾ ਜਦੋਂ ਭੰਗੜਾ ਪਾਉਂਦਾ ਫਿਰ ਮਨ ਚ ਹੀ ਜਪਦਾ 1-2-3 ਤੇ ਉਹ ਆਪਾਂ ਨੂੰ ਲੱਗਦਾ ਵੀ ਖਰਾ ਮਜ਼ਾ ਲੈਣ ਡਿਆ ਉਹਨੂੰ ਵਕਤ ਪਿਆ ਹੁੰਦਾ ਵੀ ਅੱਗੇ ਗਿਣਤੀ ਕਿੱਧਰ ਨੂੰ ਹੱਸ ਜਾਣੇ ਆਨੰਦ ਆਪਾਂ ਹੀ ਲੈ ਰਹੇ ਹੁੰਦੇ ਫਿਰ ਜਦੋਂ ਸਮਾਂ ਪੈਂਦਾ ਫਿਰ ਭੰਗੜੇ ਵਾਲੇ ਨੂੰ ਜਾਂਚ ਆ ਜਾਂਦੀ ਫਿਰ ਉਹ ਗਿਣਤੀਆਂ ਵੀ ਉਹਨੂੰ ਗਿਣਨ ਦੀ ਲੋੜ ਨਹੀਂ ਫਿਰ ਉਦਾਂ ਹੀ ਉਹਨੂੰ ਪਤਾ ਲੱਗ ਜਾਂਦਾ ਤੇ ਫਿਰ ਉਹ ਵੀ ਭੰਗੜੇ ਦਾ ਆਨੰਦ ਲੈਂਦਾ ਜੇ ਤਾਂ ਬੈਠੇ ਲੈਂਦੇ ਇਹਦਾ ਉਹਨੇ ਭਰਾਵਾ ਸਿਖਾ ਲਿਆ ਤੇ ਢੋਲ ਤੇ ਡਗਾ ਤੇ ਉਹ ਸਹੁਰਾ ਇੰਨਾ ਸੀ ਦਾਰੂ ਉਹਦੀ ਪੀ ਲੈਂਦਾ ਸੀ। ਪਹਿਲਾਂ ਜਿਹੜੇ ਉਸਤਾਦ ਨੇ ਦਾਰੂ ਪੀਤੀ ਤੇ ਦੂਸਰੇ ਕਦੋਂ ਰਹਿਣ ਲੱਗੇ ਚੇਲੇ ਉਹਦੇ, ਦਾਰੂ ਇਹਨੇ ਪੀ ਲਈ ਤੇ ਇਹਨੂੰ ਪਤਾ ਲੱਗ ਗਿਆ ਤੋੜੇ ਨੂੰ ਵੀ ਪੀਣ ਦਾ ਸ਼ੌਕੀਨ ਆ। ਤੋੜਾ ਦੂਸਰੇ ਦਿਨ ਬੋਤਲ ਆਇਆ ਉਸਤਾਦ ਜੀ ਹੁਣ ਜ਼ਿਆਦਾ ਟਾਈਟ ਹੋ ਗਿਆ ਤੇ ਢੋਲ ਵਜਾਉਣ ਵਾਲਾ ਵਿੱਚੋਂ ਕੋਈ ਨੀ ਤੇ ਨਾ ਗੁਣ ਦੱਸਣ ਵਾਲਾ। ਮੈਂ ਕਿਹਾ ਜੀ ਉਸਤਾਦ ਜੀ ਕੋਈ ਭੰਗੜੇ ਦਾ ਗੁਣ ਦੱਸੋ। ਕਹਿੰਦਾ ਵੀ ਜਿਹੜਾ ਕੱਲ ਦੱਸਿਆ ਉਹਨੂੰ ਰਿਪੀਟ ਕਰੋ। ਮੈਂ ਕਿਹਾ ਵੀ ਰਿਪੀਟ ਕਾਹਨਾ ਕਰ ਲਈਏ, ਢੋਲ ਤਾਂ ਤੁਹਾਂ ਵਜਾਉਣਾ ਇਹ ਨਹੀਂ, ਤੁਹਾਨੂੰ ਕੱਲ ਨੂੰ ਢੋਲ ਵੀ ਕਿਸੇ ਨੂੰ ਸਿਖਾ ਦੂ। ਲੈ ਅਸੀਂ ਇੱਕ ਦੋ ਤਿੰਨ ਦੇ ਉੱਤੇ ਉਹ ਸਾਡਾ ਪ੍ਰੈਕਟਿਸ ਕਰਦੇ ਰਹੇ। ਅਸੀਂ ਪੱਖ ਆਪਣਾ ਥੋੜਾ ਢਾਇਆ ਫੜ ਕੇ, ਐਵੇਂ ਪਛੇ ਲੱਗ ਰਿਹਾ ਤੁਹਾਨੂੰ ਦਾਰੂ ਪਿਆ ਸੀ ਤੇ ਆਪਾਂ ਇਹਨੂੰ ਰੁਪਈਏ ਦਿੱਤੇ ਆ ਪੰਜ ਪੰਜ, ਉੱਤੋਂ ਸਿਰ ਸ਼ਕਰ ਪਾਈ ਆ। ਤੇ ਮੈਂ ਕਿਹਾ ਵੀ ਇੱਦਾਂ ਕੰਮ ਆਪਾਂ ਗੁਣ ਨੀ ਲੈਣਾ, ਇਹ 10 ਦਿਨ 5 ਦਿਨ 7 ਦਿਨ ਜਿੰਨੇ ਦਿਨ ਵੀ ਆ ਇਹ ਤੋਂ ਲਾਹਾ ਲਈ ਚਾਹੀਦਾ ਵੀ ਇੱਦਾਂ ਸੀ। ਮੈਂ ਭਰਾਵਾ ਇਹਨੂੰ ਕਹਿ ਸੁਣ ਕੇ ਨਾ ਇਹਨੂੰ ਪੱਕ ਇਹਨੂੰ ਕਹਿ ਮੈਂ ਕਿਹਾ ਵੀ ਜੇ ਪਿਆਉਣੀ ਆ ਤੇ ਪ੍ਰੋਗਰਾਮ ਤੋਂ ਬਾਅਦ। ਉਹ ਬੜਾ ਹੋਇਆ ਸੀ, ਉਹਨੇ ਢੋਲ ਸਿਖਾ ਤਾ ਇਹਨੂੰ, ਧੋੜੇ ਨੂੰ ਢੋਲ ਸਿਖਾ ਤਾ, ਦਾਰੂ ਜੋ ਪਿਆਉਂਦਾ ਇਹਨੂੰ ਢੋਲ ਮਾੜਾ ਮੋਟਾ ਡਗਾ ਡੁਗਾ ਲਾਉਣਾ ਸਿਖਾ ਤਾ। ਤੇ ਇਹਨੂੰ ਉਹਨੇ ਕਹਿਣਾ ਤੂੰ ਬੋਤਲ ਲਿਆ ਤੇ ਤੂੰ, ਮੈਂ ਤੁਹਾਨੂੰ ਇੱਕ ਵਾਰੀ ਸਟੈਪ ਦੱਸ ਦੇਣਾ। ਉਹਨੇ ਸੋਫੀ ਨੇ ਸਟੈਪ ਦੱਸ ਦੇਣੇ ਤੇ ਟੈਡ ਹੁੰਦੇ ਹੁੰਦੇ ਦੇ ਵੇਖਣੇ ਕਿਹਨੇ ਗਲਤ ਕਿਹੜਾ ਕਰਦਾ ਸਹੀ ਕਿਹੜਾ। ਆਪਸ ਚ ਪੰਗੇ ਲਈ ਜਾਣੇ ਤੇ ਉਹਨੇ ਦੋ ਹਾੜੇ ਉਹਦੇ ਤੋੜੇ ਦੇ ਵੀ ਲਾਏ ਹੋਣੇ, ਉਹਨੇ ਵੀ ਲੱਗਾ ਹੋਣਾ ਨਾਲ ਟੇਡੀ ਪੱਗ ਵੇ ਸ਼ਕੀਨਾ ਤੇਰੀ ਤੇ ਮਗਰੋਂ ਕੀਤਾ ਮਤਲਬ ਕਹਿਣ ਲੱਗਾ ਹੋਣਾ। ਏਦਾਂ ਟੁੱਟਾ ਪਗਾ ਜਾ ਭੰਗੜਾ ਵੀਹ ਦੇਣੇ ਸਿੱਖਿਆ ਤੇ ਭਾਈਆ ਕਹਿੰਦਾ ਤੂੰ ਕਰਨ ਕੀ ਜਾਂਦੇ ਉੱਥੇ। ਮੈਂ ਕਿਹਾ ਵੀ ਭੰਗੜਾ ਸਿੱਖ। ਕਹਿੰਦਾ ਵੀ ਚਲੋ ਫਿਰ ਆ ਹਲਟੀ ਤੇ ਮੇਲਾ ਤੇ ਉਹਦੇ ਚ ਪਾਇਓ। ਮੈਂ ਇਹਨਾਂ ਨਾਲ ਗੱਲ ਕਰ ਲਈ। ਮੈਂ ਕਿਹਾ ਵੀ ਜਦੋਂ ਜਿਹੜਾ 5-5 ਰੁਪਈਏ ਗਏ ਆ ਤੇ ਸਾਰਾ 10-10, 20-20 ਕੋਈ ਦਊਗਾ ਜੀ, 5-5, 7-7 ਕੋਈ ਰੁਪਈਆ ਤੇਲੀ 50 ਪੈਸਾ ਕੋਈ ਦਊ, ਭੰਗੜਾ ਪਾਉਂਦੇ ਨਾ ਆਪਾਂ ਉੱਥੇ ਪਾਉਣਾ। ਇਹ ਕਹਿੰਦੇ ਵੀ ਚਲੋ ਠੀਕ ਆ। ਅਸੀਂ ਵਰਦੀਆਂ ਲੈ ਲਈਆਂ ਭਰਾਵਾ 15-15 ਰੁਪਈਆਂ ਦੀਆਂ, ਉਦੋਂ ਸਿਰਫ 15 ਦੀਆਂ, ਇਹਦੇ ਹਿਸਾਬ ਨਾਲ ਬਹੁਤ ਮਹਿੰਗੀਆਂ ਲੈ ਬੈਠੇ। 15-15 ਝੂਮਰ ਝਾਮਰ ਲੈ ਕੇ ਟੋਰ ਛੂਰ ਨੀ ਕੱਢ ਕੇ ਤੇ ਅਸੀਂ ਹਲਟੀ ਨੂੰ ਜਾ ਪਹੁੰਚੇ। ਉੱਥੇ ਹਾਣ ਦੇ ਤੇ ਹਾਣ ਦੀਆਂ ਮੁਟਿਆਰਾਂ ਉੱਥੇ ਫਿਰਨ ਮੇਲ ਲੀਆਂ ਤੇ ਮੈਂ ਕਿਹਾ ਵੀ ਜੇ ਪਾਖਰਾ ਟੌਰ ਨਾ ਪਾ ਲਿਆ ਨਾ ਭੰਗੜਾ ਪਿੰਡ ਚ ਬੱਲੇ ਬੱਲੇ ਹੋ ਜਾਣੀ। ਮੁਟਿਆਰਾਂ ਪੁੱਛਦੀਆਂ ਦੱਸਦੀਆਂ ਫਿਰਨਗੀਆਂ ਵੀ ਗੱਭਰੂ ਕਿਹੜੇ ਸੀ। ਨਹੀਂ ਚਲੋ ਬਈ ਲਾ ਬਈ ਉਧਰ ਉਸਤਾਦ ਸਾਡੇ ਨੂੰ ਕਿਹਾ ਵੀ ਤੂੰ ਢੋਲ ਵਜਾਉਣਾ। ਉਸਤਾਦ ਕਿਤੇ ਪਹਿਲਾਂ ਰਾਤ ਦੀ ਪੀਤੀ ਚ ਭਾਂਜ ਚ ਆਇਆ ਸੀ। ਉਹ ਕਹਿੰਦਾ ਮੇਰਾ ਸਿਰ ਦੁਖਦਾ, ਰਾਤ ਪੀ ਲਈ ਮੈਂ 2-3 ਤਰ੍ਹਾਂ ਦੀ ਤੇ ਮੈਂ ਨੀ ਵੀ ਆ ਸਕਦਾ ਤੇ ਉਹਨੂੰ ਥੋੜੇ ਨੂੰ ਭੇਜ ਦਿਓ। ਥੋੜਾ ਪੈਸੇ ਲੱਗਣਾ ਕਹਿੰਦਾ ਮੈਂ ਦਾਰੂ ਪੀਣ ਤੋਂ ਬਗੈਰ ਮੇਰੇ ਤੋਂ ਵਜਣਾ ਹੀ ਨਹੀਂ ਤੇ ਇਹਨੂੰ 2 ਹਾੜੇ ਨੂੰ ਲਵਾ ਤੇ। 2 ਹਾੜੇ ਲਵਾ ਤੇ ਦਾਰੂ ਦੇ ਉਪਰੋਂ ਹਾਣ ਦੀਆਂ ਮੁਟਿਆਰਾਂ ਗੱਭਰੂ ਜੋ ਵੀ ਆਲੇ ਦੁਆਲੇ ਵੇਖਣ ਵਾਲੇ ਉਹਨਾਂ ਹੋ ਪੋਏ ਚੜ ਗਿਆ। ਢੋਲ ਵਜਾਵੇ ਖਿੱਚ ਖਿੱਚ ਕੇ ਤੇ ਸਾਡੇ ਭਾਈ ਆਪਦੇ ਹੀ ਵੀ ਉਹ ਪਾਖਰ ਕਹੇ ਮੈਂ ਸੋਹਣਾ ਚਾਚਾ, ਦੂਸਰੇ ਕਹਿੰਦੇ ਮੈਂ ਸਾਡੇ ਸਟੈਪ ਹੀ ਨਾ ਲੜਿਆ, ਇੱਕ ਦੋ ਦੀ ਗਿਣਤੀ ਨਾ ਸਾਡੀ ਰਹਿਣੀ, ਜਲੂਸ ਕਢਾਇਆ ਅਸੀਂ ਪੂਰਾ ਭਾਈਏ ਸਾਡੇ ਨੇ ਫੜ ਕੇ ਮੇਰਾ 2-3 ਥੱਪੜ ਉਸ ਫੜੇ ਦੇ ਮਾਰ ਜੀ ਮਟਿਆਰਾਂ ਦੇ ਵਿੱਚ। ਹੋਰ ਸਾਰਾ ਮਟਿਆਰਾਂ ਦੇ ਸਾਹਮਣੇ ਕੋਈ ਪੜਦਾ ਕਰਕੇ ਫੇਰ ਚਪੇੜਾ ਮਾਰੀਆਂ। ਉਹ ਬੜੇ ਭਾਈ ਉਹ ਵੇਖਦੇ ਸੀ ਵੀ ਕਿਹੜੀ ਕੋਈ ਹਾਣਦੀ ਆ ਤੇ ਕੋਈ ਜਾਣਦੀ ਆ। ਤੁਹਾਨੂੰ 3-4 ਮੈਂ ਨਾ ਅੱਗੇ ਤੋਂ ਬਾਅਦ ਨਾ ਗੰਦੀ ਜੀ ਕਰਕੇ ਅੱਗੇ ਤੋਂ ਬਾਅਦ ਆਈਏ, ਕਿਸੇ ਨੇ ਇੱਥੇ ਭੰਗੜਾ ਪਾਇਆ ਤੇ ਮੈਂ ਸ਼ੈਲ ਲਾਊ ਕੱਲੇ ਕੱਲੇ ਦੀ। ਉਦੋਂ ਭਰਾਵਾ ਬਾਅਦ ਮੈਂ ਭੰਗੜਾ ਨੀ ਪਾਇਆ ਤੇ ਨਾ ਮੇਲੇ ਦੇ ਤੇ ਕਦੇ ਨੀ ਪਾਇਆ। ਮੈਂ ਕਿਹਾ ਭਰਾਵਾ ਇਹ ਭੰਗੜਾ ਕੋਈ ਸੌਖਾ ਕੰਮ ਨਹੀਂ, ਇਹ ਚ ਸਟੈਪ ਰਲਨੇ ਬਹੁਤ ਜ਼ਰੂਰੀ। ਲਓ ਮੈਂ ਤਾਜੀ ਤੁਹਾਡੇ ਗੱਲਾਂ ਬਾਤਾਂ ਤੋਂ ਮੈਨੂੰ ਇੱਕ ਗੀਤ ਯਾਦ ਆ ਗਿਆ, ਆ ਤੁਹਾਨੂੰ ਉਹ ਸੁਣਾਉਣਾ ਗੀਤ।
ਅੱਜ ਮੇਲੇ ਹੋ ਗਏ ਸੱਜਣਾ ਲੱਗੇ ਗਮ ਬੀਤ ਤੇਰਾ ਮੇਰੇ ਚਿੱਤ ਨੂੰ ਕੰਬਣੀ ਛਿੜ ਗਈ ਤੈਨੂੰ ਦੇਖਿਆ ਜਦੋਂ ਜ਼ਰਾ ਸਾਨੂੰ ਸਾਰਾ ਪੜਾ
Getting your business online with Online Starter Bundle from GoDaddy is quick and easy. With the Online Starter Bundle, you get a .in or .co.in domain name, professional email, and a one-page mobile-friendly website. So your business can be up and running online in minutes. Setup only takes a few clicks, and then your business is online and ready to grow. Get an online starter bundle from GoDaddy for one low price and make your business grow.
To see Sun Rayo program Harman Studios. Sunday Raho. Harman Radio Australia. Dil Punjabi, Jazba Punjabi.
प्रोग्राम दी जानकारी
डीवीडी ते नजर
रेडियो दी हर गतिविधि ते नजर
पेज
ज्वाइन करो साडा फेसबुक पेज facebook.com/harmanradioaustralia जान जुड़ो टेलीग्राम पे telegram.me/harman
विजिट करो साडी
वधेरे जानकारी लिए विजिट करो साडी वेबसाइट harmanradio.com
अलौकिकता एक अजिहा लगड़ा होता है ਜਿਹੜਾ ਦੌੜਨਾ ਸਿਖਾਉਂਦਾ ਹੈ ਵਿਚਾਰ ਚੈਨਿੰਗ ਮੌਲਿਕ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਗਰਮੀ ਦਿਮਾਗ ਵਾਲੀ ਭੋਗ ਨਹੀਂ ਉਹ ਪੱਟਦਾ ਮੰਗਦੀ ਨਾ ਸੁੱਖ ਜਿਹੜੀ ਹਰ ਵੇਲੇ ਸਾਡੀ ਉਹਨਾਂ ਜੀਵਾਂ ਨੂੰ ਬਾਬਾ ਜੀ ਆਪੇ ਗੰਢ ਪਾ
ਉਹ ਆ ਜਾ ਵੀ ਭੀੜ ਫੋਰਸ ਮੱਚਦੇ ਨੇ ਸਾਨੂੰ ਵੇਖ ਵੇਖ ਕੇ ਰੱਬਾ ਉਹਨਾਂ ਦਿਆਂ ਦਿਲਾਂ ਵਿੱਚ
ਆਪੇ ਬੈਠ ਜਾਣਗੇ ਉਹ ਥੱਕ ਹਾਰ ਕੇ ਚੁੱਪ ਕਰਕੇ ਉਹਨਾਂ ਤੋਂ ਦਿਲਾਂ ਲੰਘ ਜਾ ਮੱਚਦੇ ਨੇ ਜਿਹੜੇ ਸਾਨੂੰ ਵੇਖ ਵੇਖ ਕੇ ਰੱਬਾ ਉਹਨਾਂ ਦੇ ਦਿਲਾਂ ਵਿੱਚ
ਬਾਅਦ ਵਿੱਚ
ਰੀਜਨ ਸੀ ਕੋ ਪਈ ਯਾਰਾਂ ਵਿੱਚ ਦੂਰੀ ਖਾਲੀ ਸੀਗੇ ਸਾਰੇ ਉਹਨਾਂ ਬੰਦਿਆਂ ਚ
ਕੈਸ ਪੂਰੀ
ਹੱਲ ਫੁੱਕੇ ਵਾਲੇ ਹਨ ਬੋਲਦੇ ਉਹ ਮਿੱਠਾ ਲਾਕੇ ਉਹਨਾਂ ਦੇ ਜਵਾੜਿਆਂ ਚ ਠੰਡ ਪਾ
ਤੇਰੀ ਪੈ
ਮੱਚਦੇ ਨੇ ਜਿਹੜੇ ਸਾਨੂੰ ਵੇਖ ਵੇਖ ਕੇ ਰੱਬ ਉਹਨਾਂ ਦੇ ਦਿਲਾਂ ਵਿੱਚ
ਠੰਡ ਪੈ
ਮੱਚਦੇ ਨੇ ਜਿਹੜੇ ਸਾਨੂੰ ਵੇਖ ਵੇਖ ਕੇ ਰੱਬ ਉਹਨਾਂ ਦੇ ਦਿਲਾਂ ਵਿੱਚ
ਠੰਡ ਪੈ
ਫੋਰਸ ਇਨ ਦੀ ਹਾਊਸ
ਜੀ ਪਿਆਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਜੀ ਰੇਡੀਓ ਹਰਮਨ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤਾਇਆ ਬਿਸ਼ਨ ਸਿੰਘ ਜੀ ਤੇ ਮਲਕੀਤ ਸਿੰਘ ਜੀ ਤੇ ਤੁਹਾਡਾ ਵੀਰ ਮਨਦੀਪ ਸਿੰਘ ਜੀ ਆਹੋ ਆਪਾਂ ਤੇ ਪੁੱਤ ਜੁੜੇ ਹੀ ਆ ਤੇ ਆਪਾਂ ਤੇ ਪੁੱਤ ਜੁੜੇ ਰਹਿਣਾ ਆਪਣੀਆਂ ਤੇ ਗੱਲਾਂ ਬਾਤਾਂ ਹੀ ਹੋਰ ਆ ਬਗਿਆ ਸ਼ੇਰਾ ਓ ਬੱਬਰ ਸ਼ੇਰਾ ਬੱਬਰ ਸ਼ੇਰਾ ਆ ਜਾ ਮੇਰਾ ਪੁੱਤ ਤੇ ਆ ਜਾ ਬੱਬਰ ਸ਼ਾਹ ਤੇ ਲਓ ਜੀ ਜਿਹੜੇ ਸਾਡੇ ਸੁਰੋ ਤੇ ਫੇਰ ਜੁੜ ਬੈਠੇ ਆ ਉਹਨਾਂ ਨੂੰ ਜੀ ਆਨ ਤਾਂ ਜੀ ਮੈਂ ਜਾਣਾ ਚਾਹੂੰਗਾ ਅਸੀਂ 550 ਸਾਲਾਂ ਮਨਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੁਹਾਡੇ ਸਮੇਂ ਜਦੋਂ 500 ਸਾਲਾਂ ਮਨਾਇਆ ਸੀ ਕਿੱਦਾਂ ਦਾ ਸੀ ਉਦੋਂ ਹਿਸਾਬ ਦਾ ਉਦੋਂ ਨਿੱਕੇ ਸੀ ਬਹੁਤ ਹੀ ਨਹੀਂ ਸੀ 10-12 ਸਾਲ ਦੇ ਹੋਵਾਂਗੇ ਉਦੋਂ ਵੀ ਬੜਾ ਚਾਅ ਸੀ ਤੇ ਉਦੋਂ ਨਿਆਣਿਆਂ ਨੂੰ ਜਾਣ ਦਿੰਦੇ ਕਹਿਣਾ ਵੀ ਊਂ ਨਾ ਗਵਾਈਏ 10-12 ਸਾਲਾਂ ਨਿਆਣਾ ਕਿਤੇ ਊਂ ਨਾ ਕੋਈ ਹੋਰ ਫੜ ਕੇ ਲੈ ਜਾ ਓਦਾਂ ਸਾਨੂੰ ਪਤਾ ਸੀ ਓਦਾਂ ਆਲੇ ਦੁਆਲੇ ਆਲਾ ਮੇਲਾ ਅਸੀਂ ਕੁਛ ਛੱਡਿਆ ਨੀ ਸਗੋਂ ਬੁੜੀਆਂ ਦੇ ਅਸੀਂ ਆਪਾਂ ਅੱਖਰ ਨੂੰ ਕਹਿਣਾ ਤੇ ਉਹਦੀ ਮਾਂ ਨੇ ਕਹਿਣਾ ਨਾ ਮੇਰਾ ਪੁੱਤ ਗਵਾਚੋ ਤੁਸੀਂ ਤੇ ਗਵਾਚੀ ਨਾ ਗਵਾਚੀ ਇੱਕੋ ਜਿਹਾ
ਅੱਛਾ
ਮੈਂ ਸਗੋਂ ਕਹਿਣਾ ਉਹਦੀ ਮਾਂ ਨੂੰ ਮੈਂ ਕਹਿਣਾ ਚਾਚੀ ਬਈ ਅਸੀਂ ਤੇ ਸੋਹਣੇ ਹੀ ਨੇ ਸਾਨੂੰ ਤੇ ਜੇ ਗਵਾਚ ਵੀ ਗਿਆ ਸਾਨੂੰ ਤੇ ਫੜ ਕੇ ਵੀ ਕਿਸੇ ਝੱਟ ਹੀ ਲੈ ਜਾਣਾ ਕਿਉਂਕਿ ਆਮ ਬਹੁਤ ਹੀ ਤੇ ਨਹੀਂ ਮੈਨੂੰ ਪਤਾ ਕਿ ਨਹੀਂ ਪਰ ਜਵਾਨੀ ਦੇ ਵਿੱਚ ਤੇ ਬਚਪਨ ਦੇ ਵਿੱਚ ਬੰਦੇ ਨੂੰ ਆਪਣਾ ਆਪ ਸਭ ਤੋਂ ਜ਼ਿਆਦਾ ਸੋਹਣਾ ਲੱਗਦਾ ਉਹਨੂੰ ਲੱਗਦਾ ਵੀ ਮੈਂ ਤੋਂ ਸੋਹਣਾ ਕੋਈ ਹੈ ਹੀ ਨਹੀਂ ਦੁਨੀਆਂ ਦੇ ਉੱਤੇ ਬਾਕੀ ਉਹਨੂੰ ਕੋਹ ਨਹੀਂ ਲੱਗਦੇ ਆਪਣਾ ਆਪ ਉਹਨੂੰ ਲੱਗਦਾ ਵੀ ਮੈਂ ਹੀ ਬਹੁਤ ਸੋਹਣਾ ਨਹੀਂ ਹੋਰ ਦੁਨੀਆਂ ਇੰਨੀ ਸੋਹਣੀ ਨਹੀਂ ਸਾਨੂੰ ਵੀ ਜਿਹੜਾ ਵਿਸ਼ਵਾਸ ਸੀ ਵਹਿਮ ਸੀ ਕਹਿ ਲਓ ਮਾਰ ਕੇ ਥਾਪੜ ਤੇ ਮੈਂ ਉਹ ਮਾਰਨਾ ਹੀ ਜਾ ਕੇ ਵਹਿਮ ਨਹੀਂ ਵਿਸ਼ਵਾਸ ਹੁੰਦਾ ਵਿਸ਼ਵਾਸ ਹੋਰ ਚੀਜ਼ ਆ ਵਹਿਮ ਹੋਰ ਚੀਜ਼ ਆ ਵਹਿਮ ਤੁਹਾਨੂੰ ਹੋਊਗਾ ਸਾਨੂੰ ਵਿਸ਼ਵਾਸ ਸੀ ਤੇ ਇਹ ਕਰਕੇ ਅਸੀਂ ਉਹਨੂੰ ਸਗੋਂ ਸ਼ੇਰ ਨਾ ਵੀ ਸਾਨੂੰ ਤੇ ਜੇ ਕਿਸੇ ਚੱਕ ਵੀ ਲਗਾ ਤੇ ਬਹੁਤ ਖੁਸ਼ ਨਸੀਬ ਵੀ ਹੋਣਗੇ ਅੱਗੇ ਆਕਾਸ਼ ਕੰਬੋਜ ਭਾਜੀ ਪਹੁੰਚੇ ਹੋਏ ਨੇ ਕਹਿੰਦੇ ਜੀ ਰਾਮ ਰਾਮ ਤਾਇਆ ਜੀ ਆ ਜਾਓ ਜੀ ਰਾਮ ਰਾਮ ਸੀਤਾ ਰਾਮ ਰਾਧੇ ਸ਼ਾਮ ਰਾਧੇ ਸ਼ਾਮ ਆ ਜਾਓ ਦੇਵ ਦਿਓ ਭਾਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਕਾਰ ਨੀ ਆ ਰਹੀ ਅੱਜ ਕਾਰ ਨੀ ਆ ਰਹੀ ਤੇ ਅੱਛਾ ਕਾਰ ਨੀ ਆ ਰਹੀ ਤੇ ਫਿਰ ਹੁਣ ਆਪਾਂ ਇਹਦੇ ਵਿੱਚ ਅਰਦਾਸ ਹੀ ਕਰ ਸਕਦੇ ਕਾਰ ਤੁਸੀਂ ਲੈਣਾ ਕਿ ਝੂਟਾ ਹੀ ਝਾੜਾ ਲੈਣਾ ਤਾਂ ਕਾਰ ਵਾਸ਼ ਦਾ ਕੰਮ ਕਰਦੇ ਨੇ ਖਾਲੀ ਬੈਠੇ ਆ ਕਹਿੰਦੇ ਉਹ ਭਾਈ ਸ਼੍ਰੀ ਲਗੇ ਕੱਲ ਮੈਨੂੰ ਲੱਗਾ ਖਰੇ ਆਪਦੀ ਕਾਰ ਧੋਨੇ ਆ ਓ ਹੋ ਹੋ ਮੈਂ ਅੰਡਰਸਟੈਂਡਿੰਗ ਹੋ ਗਈ ਚਲੋ ਲੋਕਾਂ ਦੀ ਜਿਹੜੀ ਕਾਰ ਧੋਣੀ ਇਹ ਕੋਈ ਸੌਖਾ ਕੰਮ ਨਹੀਂ ਭਾਵੇਂ ਕਿ ਦੇਖਣ ਕਹਿਣਾ ਕੋਈ ਪੈਸੇ ਲੈਂਦੇ ਆ ਪਰ ਕਿਸੇ ਦੀ ਗੰਦਗੀ ਸਾਫ਼ ਕਰਨੀ ਭਾਵੇਂ ਉਹ ਗੱਡੀ ਦੇ ਕਿਉਂ ਨਾ ਹੋਵੇ ਧੂੜ ਮਿੱਟੀ ਸਾਫ਼ ਕਰਕੇ ਕਿਸੇ ਨੂੰ ਚਮਕਾ ਦੇਣਾ ਇਹ ਇੱਕ ਬਹੁਤ ਵੱਡਾ ਗੁਣ ਆ ਤੇ ਇਹ ਗੁਣ ਕੋਈ ਕਰ ਸਕਦਾ ਨੌਕਰੀਆਂ ਕਰਨੀਆਂ ਬਹਿ ਕੇ ਕੋਈ ਦਫ਼ਤਰਾਂ ਦੇ ਵਿੱਚ ਆਲੀਸ਼ਾਨ ਇਹ ਕੋਈ ਖਾਲਾ ਜੀ ਦਾ ਵਾੜਾ ਤੇ ਨਹੀਂ ਪਰ ਇਹ ਕੋਈ ਬਹੁਤ ਮਾਣ ਵਾਲੀ ਗੱਲ ਨਹੀਂ ਵੀ ਅਸੀਂ ਬੈਠੇ ਹਾਂ ਜੀ ਹੱਥ ਨਹੀਂ ਸਾਡਾ ਲਿਬੜਦਾ ਤੇ ਜਿਹੜਾ ਬੰਦਾ ਮਿੱਟੀ ਨਾਲ ਮਿੱਟੀ ਹੁੰਦਾ ਜਾਂ ਉਹ ਲੱਗੀ ਮਿੱਟੀ ਨੂੰ ਸਾਫ਼ ਕਰਕੇ ਤੇ ਕਿਸੇ ਦੀ ਜ਼ਿੰਦਗੀ ਚਮਕਾ ਦੇ ਜਾਂ ਕਿਸੇ ਦੀ ਗੱਡੀ ਚਮਕਾ ਦੇ ਅਵਲ ਤੇ ਜ਼ਿੰਦਗੀ ਚ ਮਿੱਟੀ ਲੱਗੀ ਨਾ ਕਿਸੇ ਦੀ ਜ਼ਿੰਦਗੀ ਕਿਉਂ ਉੱਠਦੀ ਤੇ ਗੱਡੀ ਤੇ ਲੱਗੀ ਤੇ ਮਿੱਟੀ ਗੱਡੀ ਕਿਉਂ ਉੱਠਦੀ ਇਹ ਹੁੰਦਾ ਰਾ
ਇੱਕ ਹੁੰਦਾ ਮਨ ਦੇ ਨਾਲ ਕੰਮ ਕਰਨਾ ਤੇ ਪੈਸੇ ਕਮਾਉਣੇ, ਇੱਕ ਹੁੰਦਾ ਤਨ ਨਾਲ। ਤਨ ਨਾਲ ਮਤਲਬ ਭੱਜ ਦੌੜ ਕਰਕੇ, ਉਹ ਖੇਤੀ ਹੋ ਗਈ ਜਾਂ ਤੁਸੀਂ ਜਿਹੜਾ ਕਰਦੇ ਆ
ਫਿਜੀਕਲ ਵਰਕ।
ਫਿਜੀਕਲ ਬਿਲਕੁਲ ਠੀਕ ਆ, ਫਿਜੀਕਲ ਫਿਜੀਕਲ ਨੀ ਉਹ, ਚੱਲ ਫਿਜੀ ਅੱਜ ਕਹਿੰਦੇ ਨੇ ਜੇ ਕੱਲ ਨੀ, ਫਿਜੀਕਲ ਜਿਹੜਾ ਕੰਮ ਆ ਨਾ ਉਹ ਭਾਵੇਂ ਕਿ ਅੱਜ ਹੀ ਕਰਦੇ ਆ ਪਰ ਫੇਰ ਵੀ ਉਹਦਾ ਅਸਰ ਹੀ ਜ਼ਿਆਦਾ ਹੁੰਦਾ। ਕਿਰਤ ਕਰਨੀ ਬਹੁਤ ਜ਼ਰੂਰੀ ਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿਰਤ ਕਰੋ ਤੇ ਨਾਮ ਜਪੋ ਤੇ ਵੰਡ ਕੇ ਛਕੋ। ਗੱਡੀ ਧੋਂਦੇ ਧੋਂਦੇ ਵੀ ਤੁਸੀਂ ਮਹਾਰਾਜ ਦਾ ਨਾਮ ਜਪ ਸਕਦੇ ਆ, ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਆ, ਰਾਮ ਰਾਮ ਰਾਧੇ ਸ਼ਾਮ ਕਹਿ ਸਕਦੇ ਆ। ਬਾਕੀ ਤੁਸੀਂ ਜੀਆਂ ਨੂੰ ਕਹਿੰਦੇ ਆ ਉਹ ਵੀ ਰਾਧੇ ਸ਼ਾਮ ਦੇ ਨਾਲ ਰਾਮ ਰਾਮ ਦੇ ਨਾਲ ਉਹ ਵੀ ਇੱਕ ਨਾਮ ਜਪਿਆ ਜਾਂਦਾ ਤੁਹਾਡਾ, ਇੱਕ ਵਾਰੀ ਤੇ ਜਪਿਆ ਜਾਂਦਾ ਤੇ ਬਹੁਤ ਚੰਗਾ ਲੱਗਦਾ ਤੁਸੀਂ ਕੰਮ ਕਰਦੇ ਆ। ਤੇ ਜਿਹੜੇ ਕੰਮ ਵਾਲੇ ਬੰਦੇ ਨੂੰ ਨਾ ਕੰਮ ਦੀ ਕਮੀ ਆਉਂਦੀ ਨਹੀਂ, ਰੱਬ ਚਾਹੁੰਦਾ ਹਲੇ ਥੋੜਾ ਜਿਹਾ ਤੁਸੀਂ ਆਰਾਮ ਕਰ ਲਓ ਤੇ ਗੱਡੀਆਂ ਦੇਖੋ ਕਿੰਨੀਆਂ ਕਿੰਨੀਆਂ ਆ ਜਾਣੀਆਂ। ਕਹਿੰਦੇ ਬੌਸ ਸਾਡਾ ਅਪਸੈਟ ਆ, ਹੋ ਗਏ ਪਰੇਸ਼ਾਨ ਆ। ਬੌਸ ਤੇ ਕਿਸੇ ਦੇ ਵੀ ਨੀ ਖੁਸ਼ ਰਹਿੰਦੇ ਅੱਜ ਕੱਲ, ਅੱਜ ਕੱਲ ਤਣਾਅ ਭਰੀ ਜ਼ਿੰਦਗੀ ਦੇ ਵਿੱਚ ਆਪਦੀਆਂ ਵਹੁਟੀਆਂ ਦੇ ਪਰਾਹੁਣੇ ਖੁਸ਼ ਨੀ ਰਹਿੰਦੇ ਤੇ ਬੌਸ ਬਾਅਦ ਕਿੱਥੋਂ ਰਹਿ ਜਾਣੇ ਖੁਸ਼ ਆ। ਬੌਸ ਬਾਸ ਨੂੰ ਤੇ ਓਦਾਂ ਹੀ ਇਹ ਹੁੰਦਾ ਵਿਹਲੇ ਬੈਠੇ ਆ, ਮੁਫ਼ਤ ਚ ਪੈਸਾ ਲੈਣਗੇ, ਹੁਣ ਦੇਖ ਗੱਲ ਦਾ ਤੜੈਂਗ ਲੱਗਾ ਹੋ ਜ਼ਰੂਰ ਆ। ਹੁਣ ਮੰਨ ਲਓ ਅਸੀਂ ਮੰਨ ਲਓ ਕਿਸੇ ਖਤਰਿਆਂ ਚ ਕੰਮ ਕਰਦੇ ਆ ਤੇ ਨਾਲ ਸਾਡੇ ਜਿਹੜੇ ਬੰਦੇ ਆ ਉਹ ਜੇ ਕਹਿਤਾ ਭਾਈ ਤੁਹਾਨੂੰ 500 ਰੁਪਇਆ ਦੇਣਾ ਅੱਜ ਦਾ, ਉਹ ਜੇ ਕੰਮ ਨਾ ਕਰਨ ਤਾਂ ਸਾਨੂੰ ਤੇ ਕੱਕੀਆਂ ਕੀੜੀਆਂ ਲੜਨੀਆਂ ਹੀ ਆ ਤੇ ਉਹ ਵੇਖ ਵਿਹਲੇ ਬੈਠੇ ਮੌਜਾਂ ਲੁੱਟਣ ਡੇ ਤੇ ਪੈਸੇ ਵੀ ਉਹਨਾਂ ਨੇ ਲੈ ਜਾਣੇ। ਕਹਿੰਦੇ ਟੈਨਸ਼ਨ ਵਿੱਚ ਆ ਜੀ, ਉਹ ਟੈਨਸ਼ਨ ਚ ਨੀ ਰਹੀਦਾ ਹੁੰਦਾ, ਬੌਸ ਵੀ ਤੁਹਾਡਾ ਟੈਨਸ਼ਨ ਚ ਆ, ਤੁਸੀਂ ਵੀ ਟੈਨਸ਼ਨ ਚ ਆ। ਇੱਕ ਜਣਾ ਚੱਕ ਲਓ ਟੈਨਸ਼ਨ ਕਿ ਸਾਰੀ ਵਰਲਡ ਨੇ ਹੀ ਚੱਕ ਲੈਣੀ ਆ, ਜਾਂ ਬੌਸ ਨੂੰ ਕਹੋ ਬੌਸ ਜੀ ਤੁਸੀਂ ਨਾ ਟੈਨਸ਼ਨ ਲਓ, ਅਸੀਂ ਜੋ ਟੈਨਸ਼ਨ ਲੈ ਰਹੇ ਹਾਂ ਸਾਰੇ ਜਣੇ ਟੈਨਸ਼ਨ ਲਵਾਂਗੇ ਤੇ ਏਦਾਂ ਤੇ ਮਰ ਜਾਂਗੇ ਆਪਾਂ, ਔਖੇ ਹੋਵਾਂਗੇ ਲਹਿਦਾ, ਤੇ ਧੌਲੇ ਆਉਣੇ ਉਹ ਲਹਿਦਾ, ਤੇ ਬੁੱਢੇ ਹੋ ਜਾਣਾ ਉਹ ਲਹਿਦਾ, ਨੁਕਸਾਨ ਜ਼ਿਆਦਾ, ਜਾਂ ਤੁਸੀਂ ਟੈਨਸ਼ਨ ਲੈ ਲਓ ਜਾਂ ਸਾਨੂੰ ਲੈ ਲੈਣ ਦਿਓ, ਏਦਾਂ ਤੁਸੀਂ ਕਹੋ। ਆਹੋ ਏਦਾਂ ਕਹੋ ਵੀ ਅਗਲਾ ਕਹੋ ਵੀ ਚਲੋ ਫਿਰ ਕੰਮ ਤੋਂ ਛੁੱਟੀ ਕਰੋ ਤੁਸੀਂ ਬਾਹਲੇ ਸਿਆਣੇ, ਜਾਂ ਚੁੱਪ ਕਰ ਜਾ ਸਿਆਣਿਆਂ ਨੂੰ ਜਿਹੀ ਆ, ਮਾੜਾ ਥੋੜਾ ਬੌਸ ਬਾਰੇ ਸੋਚਾਂਗੇ ਤੇ ਅਗਲਾ ਕਹੂਗਾ ਵੀ ਚੰਗੇ ਆ ਸਿਆਣੇ।
ਤੇ ਤਾਜੀ ਇੱਕ ਸਵਾਲ ਆ ਤੁਹਾਡੇ ਤੱਕ, ਤਾਜ ਜੀ ਕੋਈ ਗੋਰੀ ਨੇ ਸੈੱਟ ਕਰਨ ਦਾ ਤਰੀਕਾ ਦੱਸੋ ਪਲੀਜ਼, ਗੋਰੀਆਂ ਸੈੱਟ ਕਰਨ ਦਾ। ਉਹ ਜਾ ਭਰਾਵਾ ਗਲਤ ਲੱਗ ਗਿਆ ਤੇਰਾ ਟੈਲੀਫੋਨ, ਟੈਲੀਫੋਨ ਤਾਹੇ ਨੂੰ ਸਵਾਲ, ਇਹ ਪਿਆਰ ਮੁਹਬਤਾਂ ਬਾਰੇ ਤਾਏ ਨੂੰ ਕਿਉਂ ਪਤਾ? ਮੈਂ ਸਾਡੇ ਤੇ ਚਪੇੜ ਮਾਰੂ, ਪਤਾ ਫਿਰ ਕਿਹਨੂੰ ਜੇ ਤਾਏ ਨੂੰ ਨੀ ਪਤਾ? ਪਰ ਇਹ ਆ ਵੀ ਗਲਤ ਨੀ ਮੈਂ ਦੇ ਸਕਦਾ ਇਨਫਰਮੇਸ਼ਨ। ਦਿਲ ਭਾਵੇਂ ਭਾਈ ਗੋਰੀ ਦਾ ਤੇ ਦਿਲ ਭਾਵੇਂ ਕਾਲੀ ਦਾ, ਭਾਵੇਂ ਕਣਕ ਭੰਨੀ ਦਾ, ਦਿਲ ਦਿਲ ਹੀ ਹੁੰਦਾ। ਤੇ ਰੱਬ ਕੋਈ ਰੰਗ ਵੇਖ ਕੇ ਦਿਲ ਚ ਨੀ ਬੈਠਾ ਵੀ ਗੋਰੀ ਦੇ ਦਿਲ ਚ ਬਹਿਣਾ ਇਹਦਾ ਰੰਗ ਸਾਫ ਆ, ਜਾਂ ਕਾਲੀ ਦੇ ਦਿਲ ਚ ਬਹਿਣਾ ਚਲੋ ਇਹਦਾ ਰੰਗ ਕਾਲਾ ਜਾਂ ਕਣਕ ਭੰਨਾ ਹੀ। ਪਰ ਬੰਦਿਆਂ ਦੇ ਵਿੱਚ ਮੰਗਣਾ ਬੁਣੀਆਂ ਜੀ, ਬੰਦਿਆਂ ਚ ਵੀ ਰਹਿੰਦਾ ਤੇ ਉਹ ਦਿਲ ਨੂੰ ਦਿਲ ਦੇ ਨਾਲ ਖੇਡਣਾ, ਦਿਲ ਕੋ ਖਡੋਣਾ ਨੀ ਸਜਣਾ, ਜਿਹਨੂੰ ਤੂੰ ਖੇਡ ਖੇਡ ਵੇਖਦਾ, ਪਿਆਰ ਕੋਈ ਵਪਾਰ ਨੀ ਜਿਹਨੂੰ ਵੇਚ ਵੇਚ ਵੇਚਦਾ, ਦਿਲ ਜਿਹੜਾ ਉਹ ਕੋਈ ਖਡੋਣਾ ਨਹੀਂ। ਜਦੋਂ ਤੁਸੀਂ ਕਹਿੰਦੇ ਸੈੱਟ ਆ, ਹਾਂਜੀ ਫਿਰ ਕੰਮ ਸੈੱਟ ਨਹੀਂ ਆਉਣਾ, ਜਿੰਨਾ ਚਿਰ ਸੈੱਟ ਚ ਲੱਗੇ ਰਹਿ ਫਿਰ ਕੰਮ ਸੈੱਟ ਆਉਣਾ ਨੀ, ਜਦੋਂ ਕਹਾਣੀ ਫਿੱਟ ਚ ਲੱਗ ਗਿਆ ਤੇ ਫਿਰ ਕਹਾਣੀ ਫਿੱਟ ਹੋ ਸਕਦੀ। ਕਹਾਣੀ ਫਿੱਟ ਦਾ ਮਤਲਬ ਆ ਵੀ ਜੇ ਤੁਸੀਂ ਲਾਂਗ ਟਰਮ ਜ਼ਿੰਦਗੀ ਚ ਨੀ, ਜ਼ਿੰਦਗੀ ਜੋ ਬਾਅਦ ਦਾ ਵੀ ਤੁਸੀਂ ਉਹਦੇ ਨਾਲ ਵਾਅਦਾ ਕਰਦੇ ਆ ਤੇ ਫਿਰ ਤੁਸੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਨਾ ਚਾਹੁੰਦੇ ਹੋਏ ਵੀ ਤੁਹਾਡਾ ਰਿਸ਼ਤਾ ਉੱਥੇ ਜੁੜਦਾ ਜੁੜਦਾ ਜੁੜ ਹੀ ਜਾਣਾ, ਜਿੱਥੇ ਤੁਹਾਡੇ ਮਨ ਚ ਪਾਪ ਆ ਉੱਥੇ ਹੀ ਰਿਸ਼ਤਾ ਟੁੱਟਦਾ ਟੁੱਟਦਾ ਟੁੱਟ ਹੀ ਜਾਣਾ। ਕਈ ਜੀ ਬਹੁਤ ਕਹਿੰਦੇ ਜੀ ਸਾਡਾ ਵਿਆਹ ਟੁੱਟ ਗਿਆ, ਸਾਡਾ ਰਿਲੇਸ਼ਨ ਤੇ ਨਾਲ ਹੀ ਵਿੱਚੇ ਛਿਪ ਇਹ ਟੁੱਟ ਗਿਆ, ਰਿਲੇਸ਼ਨਸ਼ਿਪ ਆ ਉਹ ਟੁੱਟ ਗਿਆ। ਭਾਗਾਂ ਨੂੰ ਪੁੱਛੇ ਵੀ ਮਨ ਦੇ ਵਿੱਚ ਲੱਡੂ ਫੁੱਟਦੇ ਹੋਰ ਸੀ, ਤੇ ਰਿਲੇਸ਼ਨ ਜਿਹੜਾ ਉਹ ਜਿਹੜਾ ਤੁਹਾਡਾ ਕਾਰਨ ਹੀ ਗਲਤ ਸੀ,
ਨਵਾਉਣ ਵਾਲੀ ਨਵਾਉਣ ਵਾਲੀਆਂ ਤੇ ਗੱਲਾਂ ਹੀ ਕੋਈ ਨਹੀਂ ਸੀ ਤੇ ਫਿਰ ਉੱਥੇ ਟੁੱਟੂ ਗਏ। ਕੋਈ ਵੀ ਰਿਸ਼ਤਾ ਕੋਈ ਵੀ ਨਾਤਾ ਸੋਚ ਵੇਖਦਾ ਬਾਬਾ ਜੀ, ਜੇ ਤੁਹਾਡੀ ਸੋਚ ਪੱਕੇ ਹੋਣ ਦੀ ਹੈ ਤੇ ਬੇਸ਼ੱਕ ਗੱਡੀ ਕਾਰ ਉਹਦੇ ਚ ਧਿਆਨ ਰੱਖੋ, ਗੋਰੀਆਂ ਵਾਲੇ ਪਾਸੇ ਨੂੰ ਨਾ ਜਾਓ। ਤੇ ਜੇ ਤੁਹਾਡਾ ਉਦੇਸ਼ ਆ ਕਿ ਕਿਸੇ ਦੀ ਜ਼ਿੰਦਗੀਆਂ ਚ ਖੁਸ਼ੀਆਂ ਲਿਆਉਣੀਆਂ ਤੇ ਆਪਣੀ ਜ਼ਿੰਦਗੀ ਤੁਹਾਡੇ ਚ ਕੋਈ ਖੁਸ਼ੀ ਲਿਆਵੇ, ਉਹ ਤੁਸੀਂ ਚਾਹੁੰਦੇ ਆ ਕਿਸੇ ਤੋਂ ਪਾਸ ਵੋਟ ਤੇ ਅਗਲਾ ਤੁਹਾਡੇ ਤੋਂ ਖੁਸ਼ੀਆਂ ਚਾਹੁੰਦਾ, ਤਾਲਮੇਲ ਤੇ ਵਿਗੜ ਗਿਆ ਨਾ ਬਾਬਾ ਜੀ। ਤੁਸੀਂ ਜੰਮੂ ਜਾਣਾ ਚਾਹੁੰਦੇ ਆ, ਅਗਲਾ ਕੇਰਲ ਦੇ ਕੇਰਲੇ ਜੰਗਲਾਂ ਚ ਰਹਿਣਾ ਚਾਹੁੰਦਾ, ਫਰਕ ਤੇ ਪੈ ਜਾਣਾ। ਕਿੱਥੇ ਜੰਮੂ ਕਸ਼ਮੀਰ ਦਾ, ਲੇਹ ਲਦਾਖ, ਕਿੱਥੇ ਕੰਨਿਆ ਕੁਮਾਰੀ, ਇੱਥੇ ਨਹੀਂ ਪੁੱਛਦਾ। ਇਹ ਕਰਕੇ ਅੱਗੇ ਕਹਿੰਦੇ ਨੀਤਾਂ ਨੂੰ ਮਰਾਦਾਂ, ਸਹੀ ਸੋਚ ਕੇ ਦੇਖਿਓ ਗੋਰੀਆਂ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਆਏ ਤਾਇਆ ਦੁਬਾਰਾ ਗਈ। ਮੈਂ ਹਾਲੇ ਦੇ ਚਪੇੜ ਮਾਰ ਨੀ, ਮੈਂ ਉਹਨਾਂ ਨੂੰ ਸਮਝਾਉਣ ਡਿਆ ਤੂੰ ਆਨੰਦ ਜਿਹਾ ਲੈਣ ਡਿਆ। ਇਹ ਆ ਗੱਲ, ਕਿਸੇ ਵੀ ਸੱਜਣ ਨੂੰ ਪਿਆਰ ਕਰਦੇ ਹਨ ਸੱਚੇ ਦਿਲ ਤੋਂ ਚਾਹ ਲਓ ਤਾਂ ਕੁਦਰਤ ਤੁਹਾਨੂੰ ਉਹਨਾਂ ਨਾਲ ਮਿਲਾਊਗੀ। ਸ਼ਾਹਰੁਖ ਖਾਨ ਨੇ ਕਿਹਾ ਸੀ, ਸ਼ਾਹਰੁਖ ਖਾਨ ਮਰ ਤੋਂ ਹੁਣ ਗਾਲਾਂ ਲੱਗਾ ਸੁਣ ਲਓ, ਫਿਰ ਕਹਿਣਾ ਰੇੜੂਏ ਦੇ ਤਾਏ ਨੇ ਗੰਦੀ ਗੱਲ ਕਹਿਤੀ, ਚੁੱਪ ਕਰਦੀਆਂ ਤੇ ਗੱਲ ਚੰਗੀ ਆ। ਮੈਂ ਤੈਨੂੰ ਕਹਿਣ ਡਿਆ ਵੀ ਸ਼ਾਹਰੁਖ ਖਾਨ ਸਾਲਾ ਵਿੱਚੋਂ ਭਾ ਲਿਆ, ਸ਼ਾਹਰੁਖ ਖਾਨ ਕੋ ਕੀ ਹੈ, ਸ਼ਾਹਰੁਖ ਖਾਨ ਤੇ ਉਹਦੀ ਗੱਲ ਸੁਣੋ, ਨਲਕਾ ਪਾਣੀ ਦੀ ਧਰਤੀ ਚੋਂ ਆਉਂਦਾ, ਨਲਕੇ ਤੇ ਗੇੜ ਗੇੜ ਕੇ ਛੋਟੇ ਗਏ ਨੇ, ਨਲਕੇ ਦਾ ਕੋਈ ਬੈਨੀਫਿਟ ਨਹੀਂ, ਚਲੋ ਫਿਟ ਵੀ ਹੋ ਸਕਦਾ ਤਾਇਆ ਜੀ ਫਿਰ ਹਟ ਜਾਓ ਤੁਸੀਂ, ਫਿਰ ਕੋਈ ਰੁਪਿੰਦਰ ਹਾਂਡਾ ਵਰਗਾ ਕੋਈ ਜਵਾਬ ਦੇ ਦੂਗਾ ਚੰਗੇ ਰਹੋਗੇ। ਹਾਂਜੀ ਗੱਲ ਤੇਰੀ ਉਹਨਾਂ ਠੀਕ ਹੋ ਤਾਂ ਮਾਰਾ ਗਾਹ ਥਾਪਣ ਮਾਰ। ਤੇ ਗੱਲ ਮੈਂ ਜਿਹੜੀ ਕਰ ਰਿਹਾ ਸੀ ਉਹ ਕਿਹੜੀ ਕਰ ਰਿਹਾ, ਉਹ ਮੁੰਡਿਆਂ ਨੂੰ ਦੱਸ ਰਿਹਾ ਸੀ ਵੀ ਕਿੱਦਾਂ ਕੁੜੀ ਸੈੱਟ ਕਰਨੀ, ਉਹ ਮਾਂ ਸਾਡੇ ਤਾਂ ਚਪੇੜ ਮਾਰ ਦੇਣੀ, ਤੂੰ ਉਦੋਂ ਵੀ ਭੈੜੀ ਗੱਲ ਕਹਿ। ਮੈਂ ਇੱਦਾਂ ਦੇ ਪੁੱਠੇ ਕੰਮਾਂ ਨੂੰ ਥੋੜਾ ਨਿਆਣੇ ਨੂੰ ਲਾਊਂਗਾ, ਤੂੰ ਹੱਦ ਵਾਲੀ ਗੱਲ ਆ ਤੇਰੀ, ਸ਼ਾਬਾਸ਼ ਏ ਬਾਈ। ਮੈਂ ਉਹਨਾਂ ਨੂੰ ਦੱਸ ਰਿਹਾ ਸੀ ਵੀ ਸੱਚਾ ਪਿਆਰ ਤੁਹਾਡੇ ਤੱਕ ਕਿਵੇਂ ਆਉਂਦਾ, ਜਦੋਂ ਤੁਸੀਂ ਕਿਸੇ ਨੂੰ ਦਿਲ ਤੋਂ ਪਿਆਰ ਕਰਦੇ ਆ ਉਹ ਤੁਹਾਡੇ ਦਿਲ ਦੇ ਕਰੀਬ ਹੋ ਜਾਂਦਾ। ਤੇ ਬਾਬਾ ਜੀ ਜਿਹੜਾ ਦਿਲ ਦੇ ਕਰੀਬ ਆ ਉਹਦੇ ਓਦਾਂ ਕਰੀਬ ਜਾਣ ਦੀ ਲੋੜ ਕੋਈ ਨੀ, ਦਿਲ ਦੇ ਤੁਹਾਡਾ ਕਰੀਬ ਆ ਗੱਲ ਖਤਮ। ਮਤਲਬ ਕਹਿਣ ਦਾ ਭਾਵ ਗੋਰੀਆਂ ਦੇ ਦਿਲ ਦੇ ਕਰੀਬ ਚਲੇ ਗਏ, ਗੋਰੀਆਂ ਇਹਨਾਂ ਦੇ ਦਿਲ ਦੇ ਕਰੀਬ ਆ, ਤੇ ਗੋਰੀਆਂ ਨੂੰ ਮਤਲਬ ਵਿਆਹ ਕਰਾਉਣ ਦੀ ਨਾਲ ਲੋੜ ਨਹੀਂ ਜੀ। ਬਿਲਕੁਲ ਤੂੰ ਸਹੀ ਸਮਝ ਲਓ ਜੀ, ਚੱਕ ਲਈ ਗੱਲ, ਚੱਕ ਲਈ, ਮੈਨੂੰ ਤਾਂ ਲੱਗਦਾ ਹੁਣ ਚੱਕ ਕੇ ਕੰਮ ਕਰਨਗੇ। ਕਹਿਣ ਦਾ ਭਾਵ ਆ ਇਹਨਾਂ ਦਾ ਨਟ ਸ਼ਹਿ ਲਓ ਬਈ, ਗੋਰੀਆਂ ਵਾਲੇ ਸੁਪਨੇ ਦਿਓ ਤਿਆਗ, ਤੇ ਇਧਰਲੇ ਜਿਹੜੇ ਮਾਪੇ ਇਹਨਾਂ ਔਖੇ ਹੋ ਹੋ ਕੇ ਭੇਜਿਆ ਉਹਨਾਂ ਦੇ ਸੁਪਨੇ ਲਓ ਵੀ ਉਹਨਾਂ ਦੀਆਂ ਆਸਾਂ ਤੁਹਾਡੇ ਤੇ ਕਿੰਨੀਆਂ। ਜਦੋਂ ਤੁਹਾਡੇ ਜੀ ਇਹ ਸੁਪਨਾ ਆ ਗਿਆ ਤੁਸੀਂ ਬਹਿਣਾ ਹੀ ਨੀ ਬਾਬਾ ਜੀ, ਤੁਸੀਂ ਝਾੜੂ ਚੱਕ ਕੇ ਤੇ ਫੇਰੀ ਤੁਰਿਆ ਆਉਣਾ, ਮਾਲਕਾਂ ਨੂੰ ਕਹਿਣਾ ਮੈਂ ਟੈਕ ਕੇ ਬਹਿ ਨੀ ਸਕਦੇ, ਸਾਡੇ ਮਾਪੇ ਨੀ ਸੀ ਟੈਕ ਕੇ ਬੈਠੇ ਜਦੋਂ ਉਹਨਾਂ ਨੇ ਸਾਨੂੰ ਭੇਜਿਆ, ਤੇ ਹਲੇ ਵੀ ਟੈਕੇ ਨੀ ਬਹਿੰਦੇ ਉਹਨਾਂ ਨੂੰ ਹੈ ਸਾਡਾ ਲਾਡੀ, ਸਾਡਾ ਭੋਲੂ, ਸਾਡਾ ਨਰਾਇਣ, ਸਾਡਾ ਮੰਗਾ, ਉਹ ਸਾਡੇ ਬੁਢਾਪੇ ਚ ਕੰਮ ਆਊ। ਹਾਂਜੀ ਤਾਇਆ ਮੋਸ਼ਨਲ ਨਾ ਕਰ ਮੁੰਡਿਆਂ ਨੂੰ, ਮੁੰਡਿਆਂ ਨੂੰ ਤੇ ਕੰਮ ਫੇਰ ਲਾਵਾਂਗੇ। ਏਦਾਂ ਦਾ ਮੁੰਡਾ ਕਹਿਣਾ ਚੱਲ ਜੀ ਰਾਤ ਨੂੰ ਫਿਰ ਪੈਗ ਸ਼ੈਗ ਲਾਉਂਦੇ ਆ, ਨੰਦ ਲੁੱਟਦੇ ਆ, ਅਹਿਸਾਸ ਕਰਾਉਣਾ ਬਹੁਤ ਜ਼ਰੂਰੀ ਆ। ਕਿੱਥੋਂ ਤੁਸੀਂ ਆਏ ਆ, ਕਿੱਦਾਂ ਤੁਸੀਂ ਆਏ ਆ, ਜਦੋਂ ਤੁਸੀਂ ਇਹ ਸਿੱਖ ਲਿਆ ਨਾ ਤੁਸੀਂ ਪਰਵਾਹ ਨੀ ਕਰਨੀ ਆਪ ਸੈਟਾਂ ਦੀ ਤੇ ਟੈਨਸ਼ਨਾਂ ਦੀ, ਤੁਸੀਂ ਕਹਿਣਾ ਵੀ ਚੱਕ ਦਾਂਗੇ ਫਟੇ ਪਰਵਾਹ ਕੋਈ ਨੀ। ਮਾਂ ਜੀ ਪਰਵਾਹ ਕਰਨ ਦੀ ਵੀ ਲੋੜ ਨੀ। ਆਕਾਸ਼ ਪਾਰਸ ਤੇ ਸਿਡਨੀ ਵਾਲੇ ਗੁੱਡ ਨਾਈਟ ਤਾਇਆ ਜੀ, ਕਹਿੰਦੇ ਜੀ ਭਾਜੀ ਗੁੱਡ ਨਾਈਟ, ਇਸ ਵੇਲੇ ਸੋਚ ਲਏ ਤੁਸੀਂ ਆਹੋ ਤੇ ਫਿਰ ਮਾਲਕ ਨੇ ਤੇ ਆਪੇ ਕਹਿਣਾ, ਉਹ ਤੁਸੀਂ 3 ਵਜੇ ਨਾ ਨੀਂਦਾਂ ਨੂੰ ਤਿਆਗ ਦੇਣ ਲੱਗੇ ਆ। 3 ਵਜੇ ਆਹੋ 3 ਵਜੇ ਉਧਰ ਉਹੀ ਤੇ ਗੱਲ ਆ ਬਗੇ ਸ਼ੇਰੋ, ਹਲੇ ਵੀ ਬੇਲ ਚਾਰ ਰੰਬੇ ਚੱਕ ਲਾ ਨੇਰੀਆਂ ਲਿਆ ਦੋ ਤਾਂ ਫਟੇ ਹੀ ਚੱਲ ਦੋ। ਤੇ ਪਿਆਰ ਵਾਲੀ ਗੱਲ ਤਾਂ ਅਧੂਰੀ ਰਹਿ ਗਈ, ਉਹ ਪਿਆਰ ਵਾਲੀ ਉਹਨਾਂ ਨੂੰ ਦੱਸਿਆ ਹੈਗਾ ਇਹਨੂੰ ਤੁਸੀਂ ਪਿਆਰ ਕਰਦੇ ਹੋ ਉਹਨੂੰ ਦਿਲ ਚ ਰੱਖੋ, ਦਿਲ ਦੇ ਵਿੱਚੋਂ ਐਸੀਆਂ ਤਰੰਗਾਂ ਨਿਕਲਣੀਆਂ ਜਿਹਨੂੰ ਤੁਸੀਂ ਪਿਆਰ ਕਰਦੇ ਉਹਨਾਂ ਤੱਕ ਜਾਣੀਆਂ, ਓਹਨਾ ਨੇ ਉਹ ਤਿਰੰਗਾ ਰਸੀਬ ਕਰਨੀ ਆ, ਓਹਨਾ ਤੁਹਾਡੇ ਕੋਲ ਆਉਣਾ, ਹੋ ਸਕਦਾ ਗੱਡੀ ਧਵਾਉਣ ਦੇ ਬਹਾਨੇ ਹੀ ਆ ਜਾਣ ਤੇ ਆ ਕੇ ਤੁਹਾਨੂੰ ਕਹਿਣ ਇਹਦਾ ਕਿਹੜੇ ਬੰਦੇ ਨੇ ਸਵਾਲ ਪੁੱਛੋ। ਆਕਾਸ਼, ਓਹਨੇ ਕਹਿਣਾ ਆਕਾਸ਼ ਬੜਾ ਸਾਫ ਆ ਤੇ ਬੜਾ ਸੋਹਣਾ ਤੇ ਬੜਾ ਪਵਿੱਤਰ ਆ, ਅੱਜ ਮੀਂਹ ਪਿਆ ਲੱਗਦਾ, ਤੇ ਉਹ ਆਣ ਕੇ ਕਹੂਗੀ ਆਕਾਸ਼ ਮੈਂ ਤੁਹਾਨੂੰ ਕਿਤੇ ਦੇਖਿਆ ਲੱਗਦਾ, ਤੇ ਤੂੰ ਓਹਨੂੰ ਫਿਰ ਬਾਅਦ ਚ ਹੌਲੀ ਦੇਣੀ ਕਹਿ ਦੀ ਸੁਪਨੇ ਚ ਕਿਤੇ ਮਿਲੇ ਹੋਵਾਂਗੇ, ਕਿਉਂਕਿ ਮੈਨੂੰ ਵੀ ਤੇਰੇ ਬਹੁਤ ਆਉਂਦੇ। ਫਿਰ ਉਹ ਕਹੂਗੀ ਹੱਸੂਗੀ ਮਾੜਾ ਜਿਹਾ, ਹਾਏ ਤਾਇਆ ਤੂੰ ਤਾਂ ਸਾਰੀ ਸਟੋਰੀ ਬਣਾ ਦੇ ਲਗਾ, ਥੋੜਾ ਜਿਹਾ ਹੱਸੂਗੀ, ਥੋੜਾ ਜਿਹਾ ਤੂੰ ਚਿਹਰੇ ਨੂੰ ਥੋੜਾ ਜਿਹਾ ਚਮਕਾ ਦਈ, ਤੇ ਥੋੜਾ ਜਿਹਾ ਤੂੰ ਚਮਕਾ ਦਈ, ਥੋੜਾ ਜਿਹਾ ਉਹ ਮੂੰਹ ਚਮਕਾ ਦੂਗੀ। ਫਿਰ ਤੈਨੂੰ ਕਹੂਗੀ ਵੀ ਤੂੰ ਮਤਲਬ ਮੈਂ ਤੈਨੂੰ ਲੈ ਕਰਨ ਲੱਗ ਪਈਆਂ, ਤੇ ਤੂੰ ਕਹ ਮੈਂ ਤੈਨੂੰ ਪਹਿਲਾਂ ਤੋਂ ਲੈ ਕਰਨ ਲੱਗ ਗਿਆ। ਫਿਰ ਉਹ ਤੈਨੂੰ ਕਹੂਗੀ ਵੀ ਵਿਆਹ, ਚਲੋ ਐਡੀ ਛੇਤੀ ਚ ਨਾ ਕਹੂਗੀ, ਜਦੋਂ ਵੀ ਕਹੂਗੀ ਕਹੂਗੀ ਜਰੂਰ ਮੈਂ ਤੇਰੇ ਨਾਲ ਸ਼ਾਦੀ ਰਚਾਉਣਾ ਚਾਹੁੰਦੀ ਆ, ਤੇ ਤੂੰ ਫਿਰ ਉਹਨੂੰ ਕਹਿ ਦੀ ਮੈਂ ਜਨਮਾਂ ਚੱਕ ਰਹਿਣਾ ਚਾਹੁੰਦਾ, ਜੇ ਤੂੰ ਜਨਮਾਂ ਤੱਕ ਰੱਖੂਗੀ ਤੇ ਮੈਂ ਵਿਆਹ ਕਰਾਉਣ ਨੂੰ ਤਿਆਰ ਹਾਂ, ਜੇ ਇਸੇ ਜਨਮ ਦੀ ਗੱਲ ਆ ਤੇ ਬੇਸ਼ੱਕ ਕੋਈ ਹੋਰ ਲੱਭ ਲਾ। ਆਹੋ ਬਣੀ ਬਣਾਈ ਗੱਲ ਖਰਾਬ ਕਰੇ ਹੋ, ਨਹੀਂ ਫਿਰ ਸੱਚ ਇਹਦੇ ਨਾਲ ਬੰਦਾ ਹੋਰ ਪੱਕਾ ਹੋ ਜਾਂਦਾ। ਆਇਆ ਬੜਾ ਸਕੀਮਾਂ ਤੈਨੂੰ ਬਈ, ਮੈਂ ਸਾਡੇ ਦੇ ਚਪੇੜਾਂ ਹੀ ਅੱਡਣੀਆਂ, ਮੈਂ ਸੱਚੀ ਦੀ ਗੱਲ ਕੀਤੀ, ਝੂਠੇ ਦੇ ਜੋ ਮਰਜ਼ੀ ਕਹੀ ਜਾਂਦੇ, ਉੱਡਦੇ ਪਤਾਲ ਥੋੜੇ ਮਾਰਦੇ ਨੇ, ਗੱਪਾਂ ਵਾਲੇ ਪੜੋਲ ਬੰਨ੍ਹਦੇ ਰਹਿੰਦੇ ਨੇ, ਸੱਚੀ ਗੱਲ ਕਰ ਜੋ ਵੀ ਕਹਿਣਾ ਦਿਲੋਂ ਕਹੀ, ਦਿਮਾਗੋਂ ਕਿਹਾ ਨਾ ਤੇ ਬਹੁਤ ਘੁੱਟ ਖਾਏਗਾ। ਤੇ ਰਵਿੰਦਰ ਸਿੰਘ ਧਨੀ ਸਾਹਿਬ ਤਾਇਆ ਜੀ ਪ੍ਰੋਗਰਾਮ ਚ ਆਏ ਨੇ, ਆ ਜਾਓ ਜੀ, ਧਨੀ 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 ਕਿਤੇ ਦਰਸ਼ਨ ਹੋ ਜਾਣ, ਪਾਰਸ ਮਣੀ ਆਏ ਅਮਰ ਬਾਬੋ। ਕਹਿੰਦੇ ਜਦੋਂ ਵੱਜਦੇ ਰਾਤ ਦੇ 12 ਨੇ, ਓ ਹੋ ਹੋ, ਜਦੋਂ ਵੱਜਦੇ ਰਾਤ ਦੇ 12 ਨੇ, ਇਹ ਹੋ ਜਾਂਦਾ ਪਿਸ਼ਾਬ ਆ ਜਾਂਦਾ ਹੁਣ ਮੇਰੇ ਪੁੱਤ ਨੂੰ, ਪਿਸ਼ਾਬ ਰਾਤ ਤੇ ਆਉਂਦਾ। ਜਦੋਂ ਵੱਜਦੇ ਰਾਤ ਦੇ 12 ਨੇ, ਹੁੰਦੀ ਪਾਣੀ ਹੁਣੀ ਹੁੰਦੀ ਵਾਰੀ ਪਾਣੀ ਦੀ, ਉਹ ਮਤਲਬ ਖੇਤੀ ਕਿਸਾਨ ਦੀ ਗੱਲ ਕਰ ਰਿਹਾ। ਅਖੇ ਖੇਤੀ ਖਸਮਾਂ ਸੇਤੀ, ਬਿਲੋ ਐਵੇਂ ਨੀ ਜਾਣੀ ਦੀ, ਉਹ ਹੋਏ ਹੋਏ ਉਹ ਬਲ ਤੇਰੇ ਆਦਰ ਨਜ਼ਾਰੇ ਲਿਆ ਖੇਡੇ। ਕਹਿੰਦੇ ਜੀ ਜਿੱਦਾਂ ਵਿਸਕੀ ਨੂੰ ਖਾਰਾ ਨੀ, ਹੁੰਦੀ ਲੋੜ ਹਾਣ ਨੂੰ ਹਾਣੀ ਦੀ, ਉਹ ਬਲ ਤੇਰੇ। ਅੱਜ ਸਿੱਖੋ ਗੱਲਾਂ ਤੁਸੀਂ ਭਾਈ ਆਕਾਸ਼, ਉਹ ਪੁੱਤ ਆਕਾਸ਼, ਉਹ ਪੁੱਤ ਕਲੌੜ, ਮੇਰਾ ਪੁੱਤ ਇਧਰ ਸਿੱਖ ਗੱਲਾਂ ਬਾਤਾਂ। ਕਲੌੜ ਕਾਸ਼ ਨੂੰ ਕਲੌੜ ਕਹਿੰਦੇ ਗਰੇ ਜੀ, ਆ ਸਿੱਖ ਜਿਹੜਾ ਗੱਲਾਂ ਕਰਨੀਆਂ, ਆ ਤੁਹਾਡਾ ਵੀਰ ਆ ਵੱਡਾ ਵੱਡਾ ਹੀ ਹੋਣਾ ਅਬਲ ਤੇ, ਇਹ ਤਾਂ ਸਾਡੇ ਨਾਲੋਂ ਵੀ ਵੱਡਾ ਹੀ ਆ। ਤੋ ਤਾਇਆ ਤੇਰੇ ਨੂੰ ਕਿੱਥੋਂ, ਉਹ ਭਰਾਵਾ ਤਜਰਬੇ ਦੀ ਗੱਲ ਕਰਦਾ, ਤਜਰਬੇ ਚ ਸਾਰਿਆਂ ਨਾਲੋਂ ਵੱਡਾ। ਇਹਨੂੰ ਪੁੱਛੋ ਜਾ ਕੇ, ਇਹਨੂੰ ਇਹ ਤੋਂ ਲਓ ਗਾਈਡੈਂਸ, ਹਰ ਗਲੀ ਮਹੱਲੀ ਦੇ ਡੈਡੀ ਮੰਮੀ ਨੇ ਉਹ ਚਾਚੇ ਆਲੇ ਦੁਆਲੇ ਦੇ ਦੋਸਤ ਮਿੱਤਰ, ਉਹਨਾਂ ਇਹਨੂੰ ਕਹਿ ਹੀ ਰੱਖਿਆ ਵੀ ਤੂੰ ਸਾਡੀ ਗਲੀ ਚ ਵੜਿਆ ਨਾ ਤਾਂ ਬੜੀ ਤੇਰੇ ਕੁੱਟ ਪੈਣੀ ਆ, ਕਿਉਂਕਿ ਇਹਦੇ ਮਿੱਤਰਤਾ ਦੋਸਤਾਂ ਬਹੁਤ ਦੋਸਤੀਆਂ ਮਿੱਤਰਤਾ ਹਰ ਗਲੀ ਚ ਪਈਆਂ ਹੋਈਆਂ, ਗਲੀ ਮਹੱਲੇ ਕੀ ਹਰ ਪਿੰਡ ਦਿਆਂ ਨੇ ਵੀ ਇਹਨੂੰ ਲੈ ਕੇ ਲਾਇਆ, ਜੇ ਇੱਥੇ ਧਨੀ ਵੜਿਆ ਤਾਂ ਉਹਨੂੰ ਫੜ ਕੇ ਨਾ ਜਿਹਨੇ ਛਿਤਰਾਇਆ ਉਹਨੂੰ ਅਸੀਂ ਛਿਤਰਾਵਾਂਗੇ। ਅੱਗੇ ਚਲੋ ਕੀ ਆਉਂਦੇ ਨੇ, ਚਲੋ ਤਾਰੀਫ ਤਾਂ ਹੋ ਗਈ ਬਥੇਰੀ। ਅੱਗੇ ਕਹਿੰਦੇ ਜੀ ਜਿੱਦਾਂ ਰਿਸਕੀ ਨੂੰ ਖਾਰਾ ਨੀ, ਹੁੰਦੀ ਲੋੜ ਹਾਣ ਨੂੰ ਹਾਣੀ ਦੀ, ਬਿਸ਼ਨ ਸਿੰਘਾ ਮੋੜ ਲੈ ਨਕੇ ਓਏ, ਨਦੀ ਗਵਾਂ ਦੀ ਹੁੰਦੀ ਨਾ ਪਾਣੀ ਦੀ, ਉਹ ਬਲ ਤੇਰਿਆ ਬਲ ਤੇਰਿਆ। ਇਹ ਗੁਰੂ ਜਦੋਂ ਵੀ ਆਉਂਦਾ ਦਿਲ ਜਰੂਰ ਜਿੱਤਦਾ, ਜਾਂ ਦਿਲ ਤੋੜ ਕੇ ਜਾਂਦਾ ਜਾਂ ਦਿਲ ਜਿੱਤ ਕੇ ਜਾਂਦਾ, ਦੋ ਹੀ ਸੌਦੇ ਕਰਦਾ, ਤੀਜਾ ਇਹਦਾ ਕੋਈ ਵਿੱਚ ਵਿਚਾਲੇ ਵਾਲਾ ਸੌਦਾ ਹੀ ਹੈ ਨੀ। ਚੱਲ ਸਹੀ ਗੱਲ ਆ ਤਾਇਆ ਜੀ, ਫੇਰ ਵੀ ਪ੍ਰਜੈਂਟਰ ਸਾਡਾ ਸੋਮਵਾਰ ਵਾਲਾ, ਇੰਨੀ ਕੁ ਤਾਂ ਤਾਰੀਫ ਉਹਦੀ ਕਰਨੀ ਬਣਦੀ ਆ। ਉਹ ਲਾਭ ਮਿਲਕੀ ਸਿਆ ਵਿਛੇ ਤਾਏ ਨੂੰ ਪਤਾ ਨੀ ਲੱਗਦਾ ਬੇਇੱਜ਼ਤੀ ਕਰਦਾ ਅਗਲੇ ਦੀ ਇੱਜ਼ਤ, ਇੱਜ਼ਤ ਕਰਨਾ ਇਹ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ। ਨਹੀਂ ਜਿੱਦਾਂ ਤੁਸੀਂ ਕਹਿੰਦੇ ਤਾਰੀਫ ਕਰਨੀ ਬਣਦੀ, ਇਹਦਾ ਮਤਲਬ ਤੁਸੀਂ ਜਾਣ ਕੇ ਕੀਤੀ ਆਪਣਾ ਬੰਦਾ ਸਮਝ ਕੇ, ਤੇ ਨਹੀਂ ਤਾਰੀਫਾਂ ਬਗਾਨਾ ਸਮਝ ਕੇ ਹੁੰਦੀਆਂ ਹੁੰਦੀਆਂ, ਤਾਰੀਫਾਂ ਜਦੋਂ ਹੁੰਦੀਆਂ ਆਪਣਾ ਸਮਝ ਆਉਂਦੀਆਂ, ਬਗਾਨਾ ਸਮਝ ਕੇ ਤੇ ਲੋਕੀ ਗਾਲਾਂ ਤਾਂ ਭਾਵਾਂ ਕੱਢੀਆਂ, ਤਾਰੀਫਾਂ ਤਾਂ ਮੈਂ ਕੋਈ ਕਰਦਾ ਨੀ ਸੁਣਿਆ, ਬਗਾਨਾ ਸਮਝ ਕੇ ਉਹ ਨਵੀਂ ਗੱਲ ਕਹੇਗਾ ਟੁੱਟੀ ਗਈ। ਉਧਰ ਪੱਤਰਕਾਰ ਮੈਨੂੰ ਟੈਲੀਫੋਨ ਕਰੀ ਜਾਂਦੇ ਆ, ਪੱਤਰਕਾਰਾਂ ਨਾਲ ਜੋੜੀ ਨਾ ਚੱਲੀਏ, ਪੱਤਰਕਾਰ ਉਹ ਪੱਤਰਕਾਰੋ ਤਾਇਆ ਜੀ ਬ੍ਰੇਕ ਤੋਂ ਬਾਅਦ ਜੁੜਦੇ ਆ। ਚੱਲ ਬ੍ਰੇਕ ਤੋਂ ਬਾਅਦ ਪੱਤਰਕਾਰਾਂ ਨਾਲ ਜੁੜਦੇ ਥੋੜੀ ਜੀ ਤੁਹਾਨੂੰ ਜਾਣਕਾਰੀ ਉੱਥੋਂ ਦੀ ਦਵਾਉਂਦੇ ਆ। ਪੱਤਰਕਾਰ ਰੁਪਇਆ ਪੂਰਾ 200 ਦਿਹਾੜੀ ਸਾਡੇ ਕੋਲ ਨਾ ਲੈਣੀ ਆ ਤੇ ਅਸੀਂ ਉਹਨਾਂ ਦੀ ਪੂਰੀ ਜਾਨ ਖਾਣੀ ਆ ਜੀ।
ਚੱਲ
ਅਸੀਂ ਪੈਸੇ ਪੂਰੇ 500 ਕਢਾ ਕੇ ਹਟਣਾ 200 ਰੁਪਏ ਨਾਲ।
ਲੋ ਬਤਾਇਆ ਬ੍ਰੇਕ ਤੋਂ ਬਾਅਦ ਪੱਤਰਕਾਰੀ ਦੀ ਆਪਾਂ ਗੱਲ ਕਰਦੇ ਆ ਵੀ ਕਿੱਦਾਂ ਦੇ ਰੰਗ ਲਾ ਰਹੇ ਨੇ ਉਹ ਤੇ ਉਹਨਾਂ ਦਾ ਜਾਣਦੇ ਆ, ਉਹਨਾਂ ਦਾ ਤਰੀਕਾ ਕਿਸ ਤਰ੍ਹਾਂ ਦਾ ਗੱਲਾਂ ਕਰਨ ਦਾ
ਤਰੀਕਾ ਵੀ ਜਾਣ ਲੈਂਦੇ ਕੁਝ ਨੇ ਤਰੀਕੇ ਜਾਣਨ ਨੂੰ ਕਿਤੇ ਪਿੱਛੇ ਲਗਾਉਣ ਲੱਗੇ ਆ।
ਲਵ ਮਿਲ ਕੀਤੇ ਆ ਬ੍ਰੇਕ ਲਾ ਦਿਆ ਪੱਤਰਕਾਰਾਂ ਨਾਲ ਜੁੜਦੇ ਆ, 2 ਮਿੰਟ ਲਈ ਪਹਿਲਾਂ ਜੁੜਦੇ ਆ ਤੇ ਫਿਰ ਘੰਟੇ ਕੁ ਲਈ ਜੁੜਾਂਗੇ, ਪਹਿਲਾਂ 2 ਮਿੰਟ ਵੇਖਦੇ ਵੀ ਕੀ ਦੱਸਦੇ ਆ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ। ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। For more information, send us message on info@harmanradio.com.
The Migration Show, tusi sunde ho har veerwar mere naal, yani Ranveer Singh naal
te Rohit Mohan de naal. ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with Visa Aid, Immigration and Education Services, jis vich migration sambandhi kise vi tarah de sawal da jawab tusi lai sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
Roti hazam nahi hundi, varto golden grain flour mills da garewal chakki aata, taaza ghat chemical di varton wali kanak jehdi ki siddhi khetan chon mill ch lai jandi, Australia da baneya shuddh aata, taaza khao te tandurust raho. ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਰੇਡੀਓ ਹਰਮਨ, ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਜੀ ਰੇਡੀਓ ਹਰਮਨ ਦੇ ਨਾਲ, ਤੇ ਸਾਡੇ ਪੱਤਰਕਾਰ ਵੀ ਸਾਡੇ ਨਾਲ ਜੁੜੇ ਨੇ। ਉਹ ਸਰੋਤਾ ਤੇ ਆਪਣੇ ਨਾਲ ਕੋਈ ਜੁੜਿਆ ਨੀ, ਦੱਸਣਾ ਵਾਂਗੇ ਕਿ ਇਹਨੂੰ ਲਾਭ ਪ੍ਰੋਗਰਾਮ ਦਾ। ਜਦ ਕੋਈ ਸਰੋਤਾ ਕਵੇ ਵੀ ਹਾਂ ਸੁਣ ਰਹੇ, ਅਸੀਂ ਸੁਣਨਾ ਚਾਹੁੰਦੇ ਹਾਂ ਆਪਸ ਚ, ਆਪਾਂ ਆਪਦੀ ਜਾਣਕਾਰੀ ਚ ਵਾਧਾ ਕਰਕੇ ਕੀ ਲੈਣਾ, ਆਪਾਂ ਤਾਂ ਮੁੱਕੇ ਪ੍ਰੋਗਰਾਮ ਤੋਂ ਸਾਰੀਆਂ ਜਾਣਕਾਰੀਆਂ ਲੈਣੀ ਤੁਰ ਜਾਣਾ।
ਹਾਂ ਤਾਇਆ ਜੀ, ਇਹ ਤੇ ਗੱਲ ਤੁਹਾਡੀ ਸਹੀ ਹੈ ਜੀ, ਗੱਲ ਸਹੀ ਆ, ਆਪਾਂ ਕੋਈ ਗੱਲ ਨੀ ਇਹਦਾ ਕਰਦੇ ਹਲ, ਤੇ ਬਾਕੀ ਕੋਸ਼ਿਸ਼ ਹੈ ਕਿ ਸਾਰੇ ਹੀ ਸਰੋਤਿਆਂ ਤੱਕ ਜਿਹੜੀਆਂ ਨਵੀਆਂ ਨਵੀਆਂ ਜਾਣਕਾਰੀਆਂ ਸੁਲਤਾਨਪੁਰ ਲੋਧੀ ਦੀਆਂ ਅਪਡੇਸ਼ਨਾਂ ਜ਼ਰੂਰ ਪਹੁੰਚਦੀਆਂ ਕਰੀਏ, ਪਰ ਤੁਹਾਡਾ ਸਾਥ ਦੀ ਲੋੜ ਆ ਜੀ ਪਿਆਰੇ ਦੋਸਤੋ। ਜਿੱਦਾਂ ਜਿੱਦਾਂ ਤੁਹਾਨੂੰ ਲੱਗਦਾ ਕਿ ਅਸੀਂ ਅਪਡੇਸ਼ਨਾਂ ਦਈਏ ਤੇ ਸਾਨੂੰ ਦੱਸਿਓ ਜ਼ਰੂਰ। ਅੱਜ ਪਹਿਲਾ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਕਿ ਟੈਂਟ ਸਿਟੀ ਦਾ ਪ੍ਰਬੰਧ ਕਿਸ ਤਰ੍ਹਾਂ ਦਾ, ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਸਾਡੇ ਪੱਤਰਕਾਰ ਸਾਹਿਬ ਪਹੁੰਚ ਚੁੱਕੇ ਨੇ ਉਹਨਾਂ ਨਾਲ, ਤੇ ਜਾਂਦੇ ਜਾਂਦੇ ਜ਼ਰੂਰ ਤੁਹਾਨੂੰ ਛੱਡ ਕੇ ਜਾਵਾਂਗੇ। ਹਲੇ ਥੋੜਾ ਜਾ ਰਿਪੋਰਟ ਕੋਈ ਲੈਣੀ ਤਾਂ ਜੀ ਉਹਨਾਂ ਤੋਂ? ਨਹੀਂ ਰਿਪੋਰਟ ਤੇ ਉਹਨਾਂ ਤੋਂ ਲੈਣੀ ਹੈ ਤਾਂ ਹੋਰ ਉਹਨਾਂ ਨੂੰ 200 ਰੁਪਇਆ ਕਾਹਦਾ ਦੇਣਾ? ਉਹ ਬੰਦੇ ਦੀ ਇੰਨੀ ਮਸ਼ਹੂਰੀ ਨੀ ਜਿੰਨੀ ਉਹਦੀ ਤਾਇਆ 200 ਰੁਪਈਏ ਦੀ ਮਸ਼ਹੂਰੀ ਕਰਤੀ ਹੈ। ਉਹ ਚੱਲ ਕੋਈ ਨਹੀਂ, ਜਿਹੜਾ ਦਿੱਤਾ ਉਹ ਤਾਂ ਹੁਣ ਫਿਰ 200 ਤਾਂ ਹੈ ਹੀ ਆ, 200 ਤਾਂ ਹੈ ਹੀ ਆ। ਲਾਈਏ ਫਿਰ ਉਹਨਾਂ ਨੂੰ ਕਰੀਏ। ਆਹੋ ਮੈਂ ਤਾਂ ਤੈਨੂੰ ਕਹੀ ਜਾਣਾ ਉਹਨਾਂ ਨੂੰ ਕਰ ਦਈਏ। ਚਲੋ ਫਿਰ ਤੁਸੀਂ ਸਟਾਰਟ ਕਰ ਦਿਓ, ਉਹ ਫਿਰ ਉਧਰਲੀ ਜਾਣਕਾਰੀ ਤੁਹਾਨੂੰ ਦੇਣਗੇ। ਹਾਂ ਲਓ ਜੀ, ਸਾਡੇ ਨਾਲ ਸੰਤੋਖ ਸਿੰਘ ਪੰਨੂ, ਮੈਂ ਜਾਣਕਾਰੀ ਦੇਵਾਂ ਜੀ। ਤਾਂ ਜੀ ਤੁਸੀਂ ਇੰਟਰੋਡਕਸ਼ਨ ਦੇ ਦਿਓ ਨਾ।
ਮੈਂ ਇੰਟਰੋਡਕਸ਼ਨ ਬੰਦ ਆ ਬਾਈ ਸੁਣਨ ਵਾਲੇ ਸਰੋਤਲਾ ਹੁਣ ਅਸੀਂ ਤੁਹਾਨੂੰ ਪੱਤਰਕਾਰਾਂ ਕੋਲ ਲੈ ਚੱਲਿਆ ਉਹਨਾਂ 200 ਦਾ ਕਿਉਂ ਉਹਨਾਂ ਨੇ ਸੁਣਨਾ ਉਹਨਾਂ ਨੂੰ ਵੀ ਆਵਾਜ਼ ਸੁਣਨੀ ਅੱਛਾ ਨਹੀਂ ਆਪਾਂ ਨੀ ਹੁਣ ਰੇਟ ਦੱਸਣਾ ਕਰਦੇ ਸ਼ੁਰੂ ਚੱਕ ਦੇ ਬਾਜ ਉਹਨਾਂ ਨੂੰ ਜੋੜ ਲਾ ਉਹ ਤੁਸੀਂ ਤਾਂ ਪਹਿਲਾਂ ਜੁੜੋ ਮੈਂ ਤਾਂ ਜੁੜਿਆ ਹੀ ਆ ਮੈਂ ਹੁਣ ਤਾਰ ਨੂੰ ਹੱਥ ਲਾ ਲਾ ਹੋਰ ਕਿੱਦਾਂ ਜੁੜਨਾ ਉਹ ਨਹੀਂ ਇੱਧਰ ਤੁਸੀਂ ਸ਼ੁਰੂ ਤਾਂ ਕਰੋ ਉਹ ਯਾਰ ਲੱਗਾ ਸ਼ੁਰੂ ਕਰਨ ਰੌਲਾ ਤੇਰਾ ਕਿੱਡਾ ਪਾਇਆ ਰੁਕ ਜਾ 2 ਮਿੰਟ ਚਲੋ ਡਰਾ ਨਾ ਦਿਆ ਕਰ ਪਹਿਲਾਂ ਮੈਨੂੰ ਉਂਗਲ ਨਾ ਦੱਸ ਦੇ ਵੀ ਚੱਕ ਦੇ ਕੰਮ ਨੂੰ ਤੈਨੂੰ ਉਂਗਲ ਨਾ ਕਿਹਾ ਤੂੰ ਬੂਥੀ ਨਾ ਦੱਸੀ ਜਾਣਾ ਆ ਉਂਗਲਾਂ ਨਾ ਦੱਸਦਾ ਹੁਣ ਕਿਹੜਾ ਚੱਕਦੇ ਆ ਚੱਕਣ ਲੱਗਾ ਰੁਕ ਜਾ ਤੁਹਾਨੂੰ ਲਓ ਬਈ ਜਿੰਨੇ ਵੀ ਸਾਡੇ ਦੋਸਤ ਮਿੱਤਰ ਆਸਟ੍ਰੇਲੀਆ ਅਮਰੀਕਾ ਕੈਨੇਡਾ ਹੰਗਰੀ ਫੰਗਰੀ ਪੋਲੈਂਡ ਹੋਲੈਂਡ ਨਿਊਜ਼ੀਲੈਂਡ ਸਵਿਟਜ਼ਰਲੈਂਡ ਤਾਮਿਲਨਾਡੂ ਉੱਤਰੀ ਭਾਰਤ ਦੱਖਣੀ ਭਾਰਤ ਜਿਹੜੇ ਜਿਹੜੇ ਵੀ ਜਿੱਥੋਂ ਜਿੱਥੋਂ ਵੀ ਭਾਰਤ ਨੂੰ ਸੁਣਦੇ ਆ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਲਓ ਜੀ ਅਸੀਂ ਇਸ ਵੇਲੇ ਪਹੁੰਚੇ ਸੁਲਤਾਨਪੁਰ ਲੋਧੀ ਧਰਤੀ ਤੇ ਪਹਿਲਾਂ ਵੀ ਅਸੀਂ ਮਹੀਨਾ ਸਵਾ ਮਹੀਨਾ ਦੇ ਇੱਥੇ ਹੀ ਆ ਤੇ ਸਾਡੇ ਪੱਤਰਕਾਰ ਕਿੰਨੇ ਕਿੰਨੇ ਵਾਲੇ ਉਹ ਤੇ ਤੁਸੀਂ ਮੁੜ ਜਾਣਦੇ ਹੀ ਆ ਤੇ ਪਰ ਉਹ ਪਹੁੰਚ ਚੁੱਕੇ ਨੇ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਇਲਾਕਿਆਂ ਚ ਹੁੰਦੇ ਹੋਏ ਤੇ ਸੁਰੱਖਿਆ ਪ੍ਰਬੰਧਾਂ ਨੂੰ ਝਕਾਨੀਆਂ ਦਿੰਦੇ ਹੋਏ ਜਿੱਥੇ ਨਹੀਂ ਵੀ ਹੋਣੀ ਚਾਹੀਦੀ ਰਿਕਾਰਡਿੰਗ ਜਿੱਥੇ ਨਹੀਂ ਵੀ ਹੋਣੀ ਚਾਹੀਦੀ ਜਿੱਥੋਂ ਨਹੀਂ ਵੀ ਵਿਚਾਰ ਹੋਣੇ ਚਾਹੀਦੇ ਉੱਥੋਂ ਵੀ ਲਿਆ ਕੇ ਸਾਨੂੰ ਦੇ ਰਹੇ ਨੇ ਜਾਨ ਤਲੀ ਤੇ ਧਰਦੇ ਹੋਏ ਤਾਇਆ ਜੀ ਧਰਦੇ ਹੋਏ ਤੇ ਲੜਦੇ ਹੋਏ ਆ ਲੜਦੇ ਵੀ ਹੋਏ ਤੇ ਉਹਨਾਂ ਤੱਕ ਪਹੁੰਚਦੇ ਆ ਇਹ ਆ ਵੀ ਉਦਾਂ ਹੈ ਲੜਾਕੇ ਜਿਹਾ ਹੀ ਆ ਪੈਸਿਆਂ ਭਾਰੀ ਬਣਾ ਆਪਣੇ ਨਾਲ ਲੜਨ ਬਾਕੀਆਂ ਦਾ ਤਾਂ ਪਤਾ ਕੋਈ ਨੀ
ਜੀ
ਤੇ ਲੋ ਉਹਨਾਂ ਤੱਕ ਪਹੁੰਚਦੇ ਆ ਲੋ ਹਰਬੰਸ ਸਿੰਘ ਜੀ ਤੇ ਸੰਤੋਖ ਸਿੰਘ ਪੰਨੂ ਤੇ ਮੈਂ ਉਹਨਾਂ ਨੂੰ ਸੱਦਾ ਦਿੰਦਾ ਲੋ ਵੀ ਹਰਬੰਸ ਸਿੰਘ ਜੀ ਤੁਹਾਡਾ ਬਹੁਤ ਬਹੁਤ ਜੀਆਂ ਨੂੰ ਤੇ ਪਹਿਲਾਂ ਮੈਂ ਜਾਣਨਾ ਚਾਹੂੰਗਾ ਤੇ ਕਿਸ ਤਰ੍ਹਾਂ ਸਜਾਇਆ ਹੋਇਆ ਕਿਸ ਤਰ੍ਹਾਂ ਉਹਨੂੰ ਸਵਾਰਿਆ ਹੋਇਆ ਜਿਹੜੇ ਟੈਂਟ ਸਿਟੀ ਆ ਤੰਬੂ ਆ ਜਾਂ ਦੀਵਾਨ ਆ ਜਾਂ ਆਲੇ ਦੁਆਲੇ ਜਿੱਥੇ ਉਹ ਸਟੇਜ ਲੱਗੀ ਆ ਉਹ ਸਟੇਜ ਕਿਸ ਤਰ੍ਹਾਂ ਦੀ ਲੱਗੀ ਆ ਉਹ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਜਰੂਰ ਦੱਸੋ ਜੀ ਹਰਬੰਸ ਸਿੰਘ ਜੀ
ਜਿਹੜਾ ਹੈਗਾ ਆਧੁਨਿਕ ਤਰੀਕੇ ਦੇ ਨਾਲ ਆਧੁਨਿਕ ਤਰੀਕੇ ਦੇ ਨਾਲ ਜਿਹੜਾ ਹੈ ਇਸ ਨੂੰ ਸਜਾਇਆ ਜਾ ਰਿਹਾ ਉਹ ਯਾਰ ਇੱਕ ਮਿੰਟ ਰੁਕ ਤੇ ਜਾ ਖਾਂ ਰੁਕ ਜਾ ਹਾਂ
ਅਲਾਊਡ ਨਹੀਂ ਹੈ ਨਾ
ਰੁਕ ਜਾ ਯਾਰ
ਲੜ ਪਈ ਹੋ
ਕਿ ਵੀਡੀਓ ਗੱਲ ਕਰਨ ਦੇ ਆ ਤੂੰ
ਤਾਂ ਵੀ ਵੀਡੀਓ ਗੱਲ ਲੜ
ਪਈ ਹੋ ਤੇਰਾ
ਰੁਕ ਜਾ ਯਾਰ ਰੁਕ ਜਾ ਗੱਲ ਬਾਤ
ਭਾਈ ਬਾਹਰ ਨਿਕਲ ਜਾ ਨਾ
ਨਹੀਂ ਅਸੀਂ ਨਿਕਲਣਾ
ਆਪ ਨਿਕਲ ਗਏ ਤੋ
ਨਹੀਂ ਨਿਕਲੇਂਗੇ
ਨਿਕਲੋਗੇ ਲੈ ਹੋਰ ਫੋਰਸ ਲਿਆਓ
ਲਿਆ
ਕਰੋ ਜਿਹੜਾ ਕੇਸ ਦਰਜ ਕਰਨਾ ਭੈਣ ਕੋਈ ਗੱਲ ਹੋਵੇ ਕੋਈ ਬਾਤ ਹੋਵੇ ਲੈ ਮੰਗਵਾਓ ਪਲੀਜ਼
ਸਾਰਾ ਗੱਲ ਦਾ ਸਵਾਦ ਮਾਰ ਕੇ ਰੱਖਤਾ ਯਾਰ ਤੂੰ
ਅਸੀਂ ਕੋਈ ਗਲਤ ਗੱਲ ਕਰਨ ਦੇ ਜਿਹੜੀ ਤੁਸੀਂ ਗੱਲ ਕਰਨ ਦੇ ਇੱਥੋਂ ਦੇ ਅਸੀਂ ਰਹਿਣ ਵਾਲੇ ਆ
ਦਾ ਕਰ ਦੇਣਗੇ ਇੱਥੇ
ਮਰਜ਼ੀ
ਲੈ ਯਾਰ ਜਾ
ਤੂੰ ਕਰ ਕੇਸ ਦਰਜ ਕਰਨਾ ਕਰ ਕੇਸ ਦਰਜ ਪੈਸੇ
ਵਧਾ ਦਾਂਗੇ
ਸੰਗਤਾਂ ਨਾਲ ਕੀ ਵਿਹਾਰ ਕਰਨਗੇ ਜੋ ਪ੍ਰੈਸ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰ ਰਹੇ ਆ
ਅਕਸਰ ਹੀ ਆਪਾਂ ਦੇਖਦੇ ਆ ਕਿ ਜਿੰਨੇ ਵੀ ਸਮਾਗਮ ਜਿਹੜੇ ਹੁੰਦੇ ਆ ਜਦੋਂ ਕਿਤੇ ਵੀ ਹੋਵੇ ਚਾਹੇ 500 ਸਾਲਾਂ ਚ ਹੋਰ ਕਿਸੇ ਧਰਮ ਦਾ ਵੀ ਸਮਾਗਮ ਹੁੰਦਾ ਵੀ ਜਿੱਥੇ ਸਾਡੀ ਸਿਕਿਉਰਿਟੀ ਜਾਂ ਜਿੱਥੇ ਸਾਡੇ ਜਿਹੜੇ ਅਧਿਕਾਰੀ ਲਾਏ ਜਾਂਦੇ ਆ ਉਹਨਾਂ ਨੂੰ ਪਤਾ ਨੀ ਕੀ ਕੋਈ ਜਿਹੜੀ ਹੈਗਾ ਮੈਨੇਜਮੈਂਟ ਵੱਲੋਂ ਕੁਝ ਇਸ ਤਰ੍ਹਾਂ ਦਾ ਕਿਹਾ ਜਾਂਦਾ ਵੀ ਇਦਾਂ ਕਰੋ ਜਾਂ ਉਹਨਾਂ ਨੂੰ ਕੋਈ ਬੋਲਬਾਣੀ ਦਾ ਖਰੇ ਸਿਖਾਇਆ ਨੀ ਜਾਂਦਾ ਸਿੱਖਦੇ ਨੀ ਮੈਨੂੰ ਸਮਝ ਨੀ ਆਉਂਦੀ ਵੀ ਉਹਨਾਂ ਨੇ ਕੀ ਸਿਸਟਮ ਆ ਤੂੰ ਸਾਡੇ ਨਾਲ ਆ ਕੇ ਗੱਲ ਕਰ ਆ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਉਹਦੇ ਵਿੱਚ ਤੂੰ
ਬਿਲਕੁਲ ਗੱਲਬਾਤ ਕਰਨ ਦਾ ਇੱਕ ਢੰਗ ਵੀ ਤਰੀਕਾ ਹੁੰਦਾ ਇੱਕ ਮੈਨਰ ਹੁੰਦਾ ਵਾ ਵੀ ਜਿਹੜੀ ਗੱਲਬਾਤ ਕਰਨ ਦੇ ਵਾਸਤੇ ਉਹਦਾ ਕੋਈ ਮੈਥਡ ਹੀ ਹੈ ਨੀ ਕੋਈ ਢੰਗ ਤਰੀਕਾ ਹੀ ਹੈ ਨੀ ਆ ਵੀ ਆਣ ਕੇ ਦਵਾ ਦਵਾ ਬਾਹਰ ਕਰ ਦਿਓ ਦਵਾ ਦਵਾ ਬਾਹਰ ਲੈ ਜਾਓ ਇਹ ਕੋਈ ਗੱਲ ਨੀ ਹੈ
ਨਹੀਂ ਨਹੀਂ ਇਸ ਤਰ੍ਹਾਂ ਦੀ ਇਹਨਾਂ ਨੂੰ ਕੋਈ ਚਾਹੀਦੀ ਨੀ ਹੈਗੀ ਗੱਲ ਕਰਨੀ
ਕਿਉਂਕਿ
ਅਸੀਂ ਇਸ ਵੇਲੇ ਜਿਹੜਾ ਹੈਗਾ ਵੈਸੇ ਜਨਰਲ ਨੌਲੇਜ ਲਈ ਆਪਣੇ ਸਰੋਤਿਆਂ ਨੂੰ ਦੱਸ ਰਹੇ ਹਾਂ ਕੋਈ ਸਾਡਾ ਕਿਸੇ ਨਾਲ ਕੋਈ ਖੁੰਦਕਬਾਜ਼ੀ ਨੀ ਨਾ ਅਸੀਂ ਦੱਸ ਰਹੇ ਜੀ ਇੰਨਾ ਕੰਮ ਹੋ ਗਿਆ ਜੀ ਇੰਨਾ ਨਹੀਂ ਹੋਇਆ ਜਾਂ ਇੱਦਾਂ ਨੀ ਇੱਦਾਂ ਹੋਗੀ ਜਾਂ ਇੱਦਾਂ ਹੋਗੀ ਅਸੀਂ ਨਾ ਸਿਰਫ
ਭਾਈ ਸਾਹਿਬ ਜੀ ਅਸੀਂ ਰੇਡੀਓ ਤੇ ਆ ਪੁਲਿਸ ਬੈਠੀ ਆ ਸਾਹਮਣੇ ਜਾ ਕੇ ਹੁਣ ਰਿਪੋਰਟ ਦਰਜ ਕਰਾ ਦਿਓ
ਤੇ ਅਸੀਂ
ਇਹਨਾਂ ਦਾ ਵਿਹਾਰ ਹੀ ਕਿਹੋ ਜਿਹਾ ਹੋਇਆ
ਹਾਂਜੀ ਜਰਨਲੀ ਟਾਕ ਜਿਹੜੀ ਅਸੀਂ ਕਰ ਰਹੇ ਹਾਂ ਕੋਈ ਨਾ ਸਾਡਾ ਕਿਸੇ ਨਾਲ ਹੈਗਾ ਕਿ ਅਸੀਂ ਕੋਈ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤਾਂ ਵੈਸੇ ਸਾਡੀ ਡਿਊਟੀ ਹੈ ਕਿ ਇੱਥੇ ਅਸੀਂ ਸੁਲਤਾਨਪੁਰ ਲੋਧੀ ਦੇ
ਸੁਲਤਾਨਪੁਰ ਦਾ ਹੁਣ ਸਾਰੇ ਥਾਵਾਂ ਤੇ ਆਪਾਂ ਹੈਲੀਪੈਡ ਉੱਥੇ ਵੀ ਜਾ ਕੇ ਆਏ ਹਾਂ। ਜਿਹੜਾ ਗਵਰਨਮੈਂਟ ਦਾ ਟੈਂਟ ਆ ਉੱਥੇ ਲੱਗਿਆ, ਟੈਂਟ ਬਣ ਰਹੇ ਆ, ਸਟੇਜ ਬਣ ਰਹੀ ਆ, ਉੱਥੇ ਵੀ ਜਾ ਕੇ
ਆਏ।
ਲੀਡਰ ਦਾ ਸਾਡੇ ਨਾਲ ਰੋਜ਼ ਰਹਿੰਦੇ ਆ ਤੇ ਅਸੀਂ ਦੱਸ ਦੋ ਇਹਨਾਂ ਦੇ ਵਾਸਤੇ ਕੀ ਖਤਰਾ ਵਾ।
ਨਹੀਂ ਜਿਹੜਾ ਸੰਗਤਾਂ ਦੇ ਲਈ ਇੱਥੇ ਆਉਣਾ, ਇੱਥੇ ਮੁੜ ਕੇ ਵੀ ਸੰਗਤਾਂ ਨਹੀਂ ਆਉਣਾ, ਚਲੋ ਠੀਕ ਆ। ਹੋ ਸਕਦਾ ਕਿ ਇਹਨਾਂ ਦੀ ਕੋਸ਼ਿਸ਼ ਇਹ ਹੋਏਗੀ ਕਿ ਇੱਥੇ ਵੀਡੀਓ ਨਾ ਬਣਾਉਣ।
ਕੰਮ ਢਿੱਲੇ ਚੱਲ ਰਹੇ ਆ,
ਕੰਮ ਢਿੱਲੇ ਚੱਲ ਰਿਹਾ ਕਿ ਸਾਡੀ
ਸਾਨੂੰ ਉਹਨਾਂ ਨੇ ਕੀ ਆ, ਸਟੇਜ ਤਾਂ ਇਹਨਾਂ ਦੀ, ਇਹਨਾਂ ਨੇ ਬਹਿਣਾ, ਅਸੀਂ ਆ ਕੇ ਇੱਥੇ ਬਹਿਣਾ ਕਿਤੇ
ਜੀ,
ਇਹ ਭਾਵੇਂ ਸਾਡੇ ਵੱਲੋਂ ਮਗਰੋਂ ਬਣਾ ਲੈਣਾ ਜੇ ਇਹਨਾਂ ਨੂੰ ਨਹੀਂ ਲੋੜਦੇ
ਜੀ। ਅਸੀਂ ਤਾਂ ਸਿੰਪਲ ਜਿਹੜੇ ਗੱਲਬਾਤ ਕਰ ਰਹੇ ਹਾਂ ਕਿ ਸੰਗਤਾਂ ਦੇ ਨਾਲ ਵੀ ਆ ਜੀ ਆ, ਅਸੀਂ ਇੱਥੇ ਪਹੁੰਚੇ ਆ, ਇੱਥੇ ਕਿੱਦਾਂ ਹੋ ਰਹੀ ਆ, ਤਾਂ ਕਿ ਸੰਗਤਾਂ ਆਉਣ ਵਾਲੀਆਂ ਜਿਹੜੀਆਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।
ਭਾਈ ਸਾਹਿਬ ਸਾਨੂੰ ਤੁਹਾਡੇ ਕਰਨਾ ਕੋਈ ਪ੍ਰੋਬਲਮ ਨਹੀਂ, ਭਾਵੇਂ ਬਾਅਦ ਸਟੇਜ ਲਾ ਲਿਓ, ਇਸ ਸਾਹਿਬ ਦੇ ਵਾਸਤੇ ਉਹ ਸਟੇਜ ਲਾ ਰਹੇ, ਸਾਡੇ ਵਾਸਤੇ ਨਹੀਂ ਲਾ ਰਹੇ। ਅਸੀਂ ਤਾਂ ਸਿਰਫ ਇਹ ਗੱਲਬਾਤ ਕਰ ਰਹੇ ਹਾਂ ਵੀ ਕੀ ਸੁਲਤਾਨਪੁਰ ਦੇ ਵਿੱਚ ਕੀ ਕੁਛ ਹੋ ਰਿਹਾ
ਦੱਸੋ,
ਸਮਝ ਨਹੀਂ ਆਇਆ ਤੇ ਫਿਰ ਪੰਜਾਬੀ ਸਿੱਖੋ ਜੀ, ਇੱਥੇ ਡਿਊਟੀ ਕਰਨ ਜਾਂਦਾ।
ਉਹ ਬਸ ਉਹ ਘੱਟ ਇਹਨਾਂ ਨੂੰ, ਉਹ ਭਰਾਵਾ ਲੜੋ ਨਾ,
ਦੋ ਚਾਰ ਸਾਲ ਮੇਰੇ ਘਰ ਬਾਹਰ ਆਏ ਡਿਊਟੀ ਗਾਏ, ਥੋੜੀ ਨਾ ਪਰਮਾਨੈਂਟ
ਬੰਦ ਕਰਦੇ,
ਉਹ ਬੰਦ ਕਰਦੇ, ਬੰਦ ਕਰੋ ਇਹਨੂੰ, ਬੰਦ ਕਰਦੇ ਸਾਰਾ ਸਾਰਾ ਉਹ ਵੀ ਕੇਸ ਚਲਾ ਦਿੱਤਾ ਉਹਨਾਂ ਨੇ, ਵਾਇਰਲ ਕਰ ਦੇਣੀਆਂ ਆਪਣੀਆਂ, ਵਾਇਰਲ ਕਰ ਦੇਣੀਆਂ। ਤਾਇਆ ਉਹ ਯਾਰ ਪੱਤਰਕਾਰ ਬੰਦੇ ਆਪਣੇ ਬਾਹਲੇ ਤੱਤੇ ਆ, ਤੈਨੂੰ ਤਾਂ ਮੈਂ ਕਿਹਾ ਸੀ ਵੀ ਲੜਾ ਕੇ ਇਹਨਾਂ ਨੂੰ ਪੈਸੇ ਵੀ ਭਰਾਵਾ ਪਹਿਲਾਂ ਹੀ ਦੇਣੇ ਪੈਣੇ, ਉਹ ਹੀ ਨਾ ਕੰਮ ਕਰਨ ਕਿਤੇ ਜਲੂਸ ਹੀ ਕੱਢਣਾ ਆਪਣਾ। ਇਹਨਾ ਮੇਰੀ ਗੱਲ ਸੁਣੀ ਨੀ ਪਤੰਦਰ, ਜਾਣ ਲੱਗੇ ਬੋਲਣ, ਮੈਂ ਵਿੱਚ ਕਹੀ ਜਾਣਾ, ਮੇਰੀ ਵੀ ਸੁਣ ਲਓ, ਅਸੀਂ ਅਪਡੇਸ਼ਨ ਲੈਣੀ, ਅਸੀਂ ਅਪਡੇਸ਼ਨ ਲੈਣੀ। ਇਹ ਕਹਿੰਦੇ ਵੀ ਜੋ ਲੈਣਾ ਤੁਸੀਂ ਲੈ ਲਓ, ਅਸੀਂ ਤਾਂ ਹੁਣ ਪਹਿਲਾਂ ਇਹਨੂੰ ਸੂਤ ਕਰਕੇ ਤੇ ਫੇਰ ਪੱਤਰਕਾਰੀ ਕਰਾਂਗੇ ਇਹਦੇ ਨਾਲ। ਓਹੋ ਤਾਇਆ ਜੀ ਬੜੇ ਤੱਤੇ ਵਗਦੇ ਨੇ, ਤੈਨੂੰ ਕਿਹਾ ਸੀ ਪੁੱਤ ਮੈਂ ਬੜੇ ਅਫਲਾ ਤੂਣ ਪੱਤਰਕਾਰ ਲੱਭੇ ਤੇ ਜਲੂਸ ਕੱਢਣਗੇ ਚੰਗੇ ਚੰਗੇ ਦਾ, ਇਹ ਜਤਾਇਆ ਇੰਨਾ ਟ੍ਰੇਲਰ ਹੀ ਇੰਨਾ ਖਤਰਨਾਕ ਆ, ਪੂਰਾ ਪ੍ਰੋਗਰਾਮ ਕਿੰਨਾ ਖਤਰਨਾਕ ਹੋਊ, ਪੂਰਾ ਪ੍ਰੋਗਰਾਮ ਹਲੇ ਤੁਸੀਂ ਜਾਂਦੇ ਜਾਂਦੇ ਤੁਹਾਨੂੰ ਛੱਡ ਕੇ ਹੀ ਜਾਵਾਂਗੇ, ਨਿਆਣਿਆਂ ਨੂੰ ਮੈਂ ਕਹਿਣਾ ਤੁਸੀਂ ਤਾਂ ਚਲੋ ਵੇਖਿਆ ਹੀ, ਆਪਾਂ ਨੂੰ ਦੇਖਣਾ ਹੀ ਆ। ਹਲੇ ਪੂਰਾ ਪ੍ਰੋਗਰਾਮ ਜਦੋਂ ਲਿਆਉਣਗੇ ਤੇ ਉੱਧਰ ਤੁਸੀਂ ਬੀਬੀਸੀ ਲੰਡਨ ਨੂੰ ਥੱਲੇ ਛੱਡ ਲੈਂਦੇ ਜੀ, ਇਹ ਐਵੇਂ ਨੀ। ਰੇਟ ਇਹਨਾਂ ਦਾ ਬੜਾ ਥੋੜਾ, ਸਾਡਾ ਰੇਟ ਰੇਟ ਨਾ ਕਰੀ ਜਾ, ਮੈਂ ਚਪੇੜ ਮਾਰ ਦੇਣੀ, ਅਗਲਾ ਸੁਣਦਾ ਹੋਊਗਾ ਤੇ ਉਹਨੇ ਕਹਿਣਾ ਅਸੀਂ ਵਧਾਓ, ਥੱਪੜ ਤੇਰੇ ਮਾਰ ਕੇ ਮੈਂ ਮੂੰਹ ਲਾਲ ਕਰ ਦੂੰ ਤੇਰਾ, ਘੰਟਾ ਹੋ ਗਿਆ ਤੁਸੀਂ ਰੇਟ ਰੇਟ। ਉਹ ਹੁਣ ਅਗਲੀ ਵਾਰੀ ਜਿਹਨਾਂ ਦੀ ਲੈਬ ਚੱਲਿਆ ਉਹ ਦੁਬਾਰਾ ਲਾ ਕੇ ਵੀ ਰੇਡੂਏ ਚ ਸੁਣਦਾ ਵੀ ਕਿੱਦਾਂ ਦੀ ਆਵਾਜ਼ ਮੇਰੀ ਆਈ ਵਿੱਚ, ਉਹ ਤਾਂ ਲਾਈਵ ਸੀ, ਉਹ ਫੇੜੇ ਮੂੰਹ ਜਿਹਾ ਮਾਰਿਆ ਸਰੋਤਿਆਂ ਦਾ ਜਾਣਨ ਦਾ ਕਰਕੇ ਅਗਲਾ ਲਾ ਲੈਂਦਾ ਸਾਡਾ ਲਾਈਵ ਨੂੰ ਕਿੰਨਾ ਕੁ ਪਸੰਦ ਕੀਤਾ, ਸਰੋਤਿਆਂ ਦੀ ਫੀਡਬੈਕ ਕੀ ਆਏ, ਫੀਡਬੈਕ ਆ, ਫੀਡਬੈਕ ਨੀ ਹੁੰਦੀ, ਹਾਂ 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 ਹਾਂ, ਉਹ ਆਂਦੇ ਕਿੱਦਾਂ ਦੇ ਆਏ, ਉਹ ਦੋ ਦੋ ਸੌ ਰੁਪਇਆ ਮਾਰੂ ਤੇਰਾ ਥਾਪੜਾ। ਉਹ ਤਾਂ ਹੁਣ ਤਾਂ ਤੁਸੀਂ ਨਾ ਕਹੋ ਆ ਲਾ ਜੀ, ਤਾਰੀਫ ਕਰੀ ਦਿੰਦੀ ਮਗਰੋਂ ਅਗਲਾ ਬਾਅਦ ਚ ਉਦੋਂ ਹੀ ਰੇੜੂਆ ਲਾ ਕੇ ਚੈੱਕ ਜਰੂਰ ਕਰਦਾ। ਬਸ ਸੁਣੀ ਜੀ ਤੁਸੀਂ ਆਪ ਦੀ ਡੇਸ਼ਨ ਸੁਣੀ ਹਲਤਾਨਪੁਰ ਲੋਧੀ ਤੋਂ, ਸਾਰਾ ਪ੍ਰੋਗਰਾਮ ਤੁਸੀਂ ਸੁਣੋਗੇ ਨਾ ਸਵਾਦ ਆਜੂ ਸਾਡੇ ਹੰਤੋਖ ਸਿੰਘ ਪੰਨੂ ਤੇ ਹਰਬੰਸ ਸਿੰਘ ਦੀ, ਇੱਕ ਬਹੁਤ ਜ਼ਿਆਦਾ ਮਜ਼ਬੂਤ ਟੀਮ ਸਾਡੇ ਰੇਡੂਏ ਨੂੰ ਮਿਲ ਗਈ ਆ। ਹੁਣ ਕੱਲੀ ਕੱਲੀ ਗੱਲ ਤੁਹਾਡੇ ਤੱਕ ਨਾ ਪਹੁੰਚੇ ਤਾਂ ਸਾਨੂੰ ਭਾਵੇਂ ਫਿੜੇ ਮੂੰਹ ਕਹਿ ਦਿਓ ਵੀ ਤੁਸੀਂ ਭਾਵਾਂ ਜੇ ਸਾਡੀ ਮਤਲਬ ਜ਼ਿਆਦਾ ਨਹੀਂ ਹੋਈਆਂ, ਕੋਈ ਨੀ ਕੋਈ ਨੀ, ਆਹੋ ਜਦੋਂ ਸੁਣਦੇ ਅਗਲਾ ਵੀ ਫੂਕੀ ਜੀ ਫਿਰ ਆਵੇ। ਜੇ ਤੁਹਾਨੂੰ ਲੱਗੇ ਕਿ ਅਸੀਂ ਕੱਲੀ ਕੱਲੀ ਗੱਲ ਨਹੀਂ ਤੁਹਾਡੇ ਤੱਕ ਪਹੁੰਚਾ ਰਿਹਾ, ਤੁਰ ਫਿੜੇ ਮੂੰਹ ਸਾਨੂੰ ਭਾਵਾਂ ਕਹਿ ਦਿਓ ਤੁਸੀਂ, ਤੁਰ ਫਿੱਟੇ। ਉਹ ਤਾਂ ਉਹਨਾਂ ਨੇ ਓਦਾਂ ਵੀ ਜੇ ਕਹਿ ਹੀ ਦੇਣਾ ਜੇ ਨਾ ਆਪਾਂ ਕਰਦੇ ਆ ਕੰਮ, ਤੇ ਲਓ ਜੀ ਅਸੀਂ ਤੇ ਇਸੇ ਕਰਕੇ ਸਟੂਡੀਓ ਇੱਥੇ ਚੱਕ ਕੇ ਲਿਆਏ ਸੀ ਵੀ ਇੱਥੋਂ ਦੀ ਕੱਲੀ ਕੱਲੀ ਗੱਲ ਤੁਹਾਨੂੰ ਦੱਸੀ। ਇਹ ਕੱਲ ਸਾਡੇ ਪੁੱਤ ਰਾਜ ਚਾਲ ਨੇ ਕਿਹਾ, ਸਾਡੀਆਂ ਅੱਖਾਂ ਖੋਲਤੀਆਂ ਐਸੀਆਂ ਖੁੱਲੀਆਂ, ਸਾਨੂੰ ਬੰਦੇ ਹੀ ਐਸੇ ਵਧੀਆ ਵਧੀਆ ਟੱਕਰੇ, ਦੋ ਪੱਤਰਕਾਰ ਬੜੇ ਲੜ ਕੇ ਘੋਲ ਕੇ, ਤੁਸੀਂ ਦੇਖੋ ਕਿੱਦਾਂ ਛਿਤਰੋ ਛਿਤਰੀ ਹੋ ਕੇ ਤੁਹਾਡੇ ਤੱਕ ਪ੍ਰੋਗਰਾਮ ਲਿਆ ਰਿਹਾ, ਤੇ ਸੁਣਨਾ ਜ਼ਰੂਰ ਆ ਤੁਸੀਂ, ਹਿਰੜੀ ਹੁਰੜੀ ਦਾ ਟਾਈਮ ਪਤਾ ਨੀ ਆਪਣੇ, ਲਗਭਗ ਆਪਾਂ ਸਾਢੇ ਕੁ ਤਿੰਨ ਤੋਂ ਹੀ ਮੁੱਕ ਜਾਂਦਾ ਕੰਮ, ਤੇ ਮਤਲਬ ਸਾਢੇ ਕੁ ਦਸ, ਹਾਂ ਸਾਢੇ ਕੁ ਦਸ ਪੌਣੇ ਕੁ ਗਿਆਰਾਂ ਵਜੇ ਉੱਧੜ ਧੁੰਮੀ ਚੱਕ ਦੇਣੀ ਆ, ਸੁਣਿਓ ਜ਼ਰੂਰ। ਤੇ ਗੁਰਸ਼ਰਨ ਸੇਖੋ ਸਾਹਿਬ ਕਹਿੰਦੇ ਜੀ ਤਾਇਆ ਜੀ ਵੈਸੇ ਇੰਨੇ ਮਹਿੰਗੇ ਪੱਤਰਕਾਰ ਦੀ ਲੋੜ ਤਾਂ ਹੈ ਨਹੀਂ ਸੀ, ਪਰ ਸਵਾਦ ਬਹੁਤ ਆ ਰਿਹਾ। ਆਏ ਹਾਏ ਗੱਲ ਸਵਾਦ ਦੀ ਆ, ਤੁਸੀਂ ਮਹਿੰਗੇ ਸਸਤੇ ਨਾ ਵੇਖੋ, ਮਹਿੰਗੇ ਸਸਤੇ ਨਾ ਆਹੋ, ਨਾਲੇ ਤੁਸੀਂ ਗੁਰੂ ਸਵਾਦ ਲੈਣਾ ਮਹਿੰਗੇ ਸਸਤੇ ਨੂੰ, ਆਪਾਂ ਕਹਿੰਦਾ ਪੱਤਰਕਾਰ ਮੁੱਲ ਖਰੀਦਣੇ ਆ ਵੀ ਜਿਹੜੇ ਬਾਅਦ ਚ ਉਹਨਾਂ ਨੂੰ ਪੱਠੇ ਵੜਾ ਕਹਿੰਦੇ। ਤਾਇਆ ਸੁਣਦੇ ਹੋਊਗੇ, ਪੱਤਰਕਾਰ ਚ ਸਵਾਦ ਆਉਣਾ ਚਾਹੀਦਾ, ਤੁਸੀਂ ਰੇਟ ਨਾ ਵੇਖੋ, ਰੇਟ ਇਹਨਾਂ ਦਾ ਬਹੁਤ ਚੱਕ ਦੇਣਾ ਦੇਖੀਏ ਮਾਰਕੀਟ ਚ ਆਪਾਂ। ਆ ਹੁਣ ਜੇ ਇੱਕ ਅੱਧਾ ਪ੍ਰੋਗਰਾਮ ਇਹਨਾਂ ਦਾ ਵਾਇਰਲ ਹੋ ਗਿਆ ਨਾ, ਇਹ ਪੱਤਰਕਾਰ ਦਸ ਦਸ ਹਜ਼ਾਰ ਰੁਪਇਆ ਇੱਕ ਪ੍ਰੋਗਰਾਮ ਦਾ ਲਿਆ ਕਰਨਗੇ, ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਵੀ ਤਿਆਰ ਆ। ਲਓ ਪ੍ਰਦੀਪ ਸਿੰਘ ਤੂਰ ਸਾਹਿਬ ਹੱਸਣ ਦੇ ਨੇ, ਕਿਹੜੀ ਗੱਲ ਦਾ,
ਲੜਾਈ ਤੋਂ ਹੱਥ ਪਏ, ਕਹਿੰਦਾ ਪੱਤਰਕਾਰ ਹਲੇ ਆਏ ਵੀ ਨਹੀਂ ਤੇ ਲੜਾਈ ਪਹਿਲਾਂ ਹੀ ਸ਼ੁਰੂ ਕਰਤੀ। ਉਹ ਇਹਦਾ ਟ੍ਰੇਲਰ ਸੀ ਜਿਦਾਂ ਫਿਲਮ ਪੂਰੀ ਨਹੀਂ ਹੁੰਦੀ, ਇਹਦਾ ਟ੍ਰੇਲਰ ਸੀ ਸਾਰਾ ਪ੍ਰੋਗਰਾਮ, ਤੁਸੀਂ ਦੇਖਿਓ ਤਾਂ ਸਹੀ। ਤੁਹਾਡੀਆਂ ਬਖੀਆਂ ਜਿਹਾਂ ਲਾਫੀਆਂ ਤਾਂ ਮੈਨੂੰ ਕਹਿ ਦਿਓ, ਮੈਨੂੰ ਕਹਿ ਦਿਓ। ਤਾਇਆ ਜੀ ਐਕਸਾਈਟਡ ਨੇ ਉਹ, ਆਪਣੇ ਪ੍ਰੋਗਰਾਮ ਨਾਲੋਂ ਜਿਆਦਾ ਉਹਨਾਂ ਨੇ ਡੀਕਿਆ ਕਰਨਾ ਇਹਨਾਂ ਦਾ। ਆਹ ਮਹਿੰਗੇ ਜੋ ਫਿਰ ਬਹੁਤ ਆ, ਉਹ ਆਪਾਂ ਸਸਤੇ ਚ ਸਾਰੀ ਜਾਣੇ, ਉਹ ਥੋੜੇ ਜਿਹੇ ਮਹਿੰਗੇ ਆ ਯਾਰ। ਲਓ ਫਿਰ ਤਾਇਆ ਜੀ ਹੁਣ ਅਗਲਾ ਅਗਲਾ ਗੀਤ ਵੀ ਆਪਾਂ ਸੁਣਾਉਣਾ ਵਾ, ਮਨਮੋਹਨ ਵਾਰਸ ਦਾ ਗੀਤ ਫਿਰ ਆਪਾਂ ਸੁਣ ਲੈਂਦੇ, ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਆ ਜੀ। ਤੁਸੀਂ ਜਾਣਾ ਕਿਤੇ ਨਹੀਂ ਜੀ, ਨਵੀਂ ਨਵੀਂ ਅਪਡੇਸ਼ਨਾਂ ਦੇ ਨਾਲ ਤੁਸੀਂ ਨਾਲ ਹਰਮਨ ਰੇਡੀਓ ਦੇ ਜੁੜੇ ਰਹਿਣਾ, ਤੇ ਹਰ ਕੱਲੀ ਕੱਲੀ ਗੱਲ ਤੁਹਾਡੇ ਤੱਕ ਜ਼ਰੂਰ ਸੁਲਤਾਨਪੁਰ ਲੋਧੀ ਦੀ ਪਹੁੰਚਾਵਾਂਗੇ। ਆਓ ਫਿਰ ਖੂਬਸੂਰਤ ਗੀਤ ਸੁਣਦੇ ਆ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ।
ਸੋਹਣੇ ਰੰਗ ਪਿਆਰ ਦੇ ਲੈ ਕੇ ਬਿਲਕੁਲ ਸਾਹਮਣੇ ਤੇਰੇ ਬਹਿ ਕੇ, ਸੋਹਣੇ ਰੰਗ ਪਿਆਰ ਦੇ ਲੈ ਕੇ ਬਿਲਕੁਲ ਸਾਹਮਣੇ ਤੇਰੇ ਬਹਿ ਕੇ, ਸੂਰਤ ਦਿਲ ਦੇ ਵਿੱਚ ਵਸਾਵਾ ਖਿੜਖਿੜ ਹੱਸਦੀ ਹੱਸਦੀ ਦੀ, ਦਿਲ ਕਰਦਾ ਤਸਵੀਰ ਬਣਾਵਾ ਤਸਵੀਰ ਬਣਾਵਾ,
ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ अपनी आवाज राही तुहाडे तक पहुंचाउन दी कोशिश कर रहा हां। पंजाबी साहित दिया ना भुलन योग रचनावां जिवें ज्ञानी सोहन सिंह सीतल होरां दा तूतां वाला खूह, नानक सिंह द्वारा लिखत मेरी दुनिया, बलवंत गार्गी दा हुसीन चेहरे, अमृता प्रीतम जी दी रस्सी दी टिकट अते होर भी बहुत सारियां किताबां नूं आवाज दी परवाज द्वारा तुहाडे तक पहुंचावांगा सिर्फ हरमन रेडियो ते हर सोमवार शाम 7 बजे। किताबां दे कुछ पन्ने लैके तुहाडे रूबरू हो रहा हां मैं सरबजीत सिंह।
इस प्रोग्राम नूं स्पॉन्सर करन लई संपर्क करो account@harmanradio.com जां विजिट करो साडी वैबसाइट harmanradio.com।
जी प्यारो एक बार फिर तो बहुत बहुत जी आयां नूं करदे हां जी रेडियो हरमन दे मार्फत तुसी जुड़े हो जी रेडियो हरमन दे नाल ताया बिशन सिंह मलकीर सिंह ते मनदीप सिंह तुहाडा वीर हाजर है जी एक बार फिर तो। लो जी अगले स्रोतियां दे नाल गल्लां बातां करदे हां ते जिहड़े साडे स्रोते पहुंचे होए ने उहनां दे विचों सिंह जौसन साहब परम जौसन साहब पहुंचे होए ने। ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੋਸਨ ਸਾਹਿਬ, ਆ ਜਾਓ ਦੇਵ ਦਿਓ, ਆ ਜਾਓ ਬਾਬਾ ਜੀ। ਕਹਿੰਦੇ ਜੀ ਨਾਈਸ ਅਪਡੇਟ ਫਰੋਮ ਸੁਲਤਾਨਪੁਰ। ਹਾਂ ਕਹਿੰਦੇ ਤਾਇਆ ਜੀ ਬਹੁਤ ਸੋਹਣੀ ਰਿਪੋਰਟ ਦਿੱਤੀ ਤੁਸੀਂ ਸੁਲਤਾਨਪੁਰ ਦੀ। ਉਹ ਭਰਾਵਾ ਹਲੇ ਯਾਰ ਬੇਇੱਜ਼ਤੀ ਨੀ ਹੋ ਗਈ ਮੈਨੂੰ ਦਾਦਾ? ਬੇਇੱਜ਼ਤੀ ਨਹੀਂ ਹੋਈ ਤਾਇਆ? ਮੈਨੂੰ ਜਿੱਦਾਂ ਮਹਿਸੂਸ ਜੀ ਹੋਈ ਵੀ ਜਿੱਦਾਂ ਹੋ ਗਈ। ਨਹੀਂ 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 ਤਾਇਆ ਜੀ, ਉਹ ਟ੍ਰੇਲਰ ਏਦਾਂ ਦਾ ਹੀ ਹੁੰਦਾ। ਟ੍ਰੇਲਰ ਐਸਾ ਹੋਣਾ ਚਾਹੀਦਾ ਜਿਹੜਾ ਵਾਇਰਲ ਹੋ ਜਾਏ। ਨਹੀਂ ਇਹ ਤੇ ਛਿੱਤਰੋ ਛਿੱਤਰੀ ਹੋ ਗਿਆ, ਉਹ ਕਦੋਂ ਆਪਣੇ ਨਾਲ ਫੇਰ ਜੋੜਨਗੇ? ਤੁਸੀਂ ਜਦੋਂ ਕਹੋ ਮੈਨੂੰ ਤਾਂ ਲੱਗਦਾ ਵੀ ਉਹਨਾਂ ਊਂ ਫੜ ਕੇ ਬੰਨ ਲੈ ਛਡਾਉਣੇ ਨਾ ਪੈਣ। ਸਰਕਾਰੀ ਬੰਦੇ ਦਾ ਵਾਹ ਪੈ ਗਿਆ ਉਹਨਾਂ ਦਾ, ਹੱਥ ਦਾੜੀ ਗੱਲ ਹੀ ਆ। ਤਾਇਆ ਮੈਂ ਇਤਿਹਾਸਾ ਬਣਾਇਆ, ਉਹ ਕਹਿੰਦਾ ਅਸੀਂ ਕਿਹੜਾ ਨਾਲ ਬੰਬ ਬੰਨੇ ਆ ਜਿਹੜਾ ਸਾਨੂੰ ਕਰਨ ਨੀ ਦਿੰਦੇ ਰਿਪੋਰਟਿੰਗ। ਪੱਤਰਕਾਰ ਵਾਲੇ ਤਾਇਆ ਖਤਰਨਾਕ ਜਿਹੀਆਂ ਗੱਲਾਂ ਕਰ ਗਏ। ਮੈਂ ਕਹਿੰਦਾ ਜੀ ਬਾਲੇ ਉਧਰ ਉਧੜ ਤੋਂ ਵੀ ਮਚਾਉਣ ਨਾਲੇ ਆ। ਉਹਨਾਂ ਨੂੰ ਲਾ ਕੇ ਟੈਲੀਫੋਨ ਪੁੱਛੀਏ ਵੀ ਹੈਗੇ ਆ ਕਿਤੇ, ਬੰਨ ਕੇ ਤੇ ਨੀ ਰੱਖ ਲਿਆ ਉਹਨਾਂ ਨੇ? ਬਾਅਦ ਕੇਸ ਕੂਸ ਹੋ ਜਾ ਵੀ 200 ਰੁਪਇਆ ਦਿੰਦੇ ਦਿੰਦੇ ਤੇ 5-7 ਹਜ਼ਾਰ ਰੁਪਇਆ ਦੇ ਕੇ ਛਡਾਉਣੇ ਪੈਣ ਥਾਣੇ। ਮੁੜ ਮੇਰਾ ਤੇ ਸੈਨ ਵੀ ਉਹਨਾਂ ਤੋਂ ਲੈ ਲਿਆ ਮੈਂ ਵੀ ਤੁਸੀਂ ਹੁਣ 12-13 ਤਰੀਕ ਤੱਕ ਤੁਸੀਂ ਦੇਣਾ ਕੱਲਾ ਕੱਲਾ ਪ੍ਰੋਗਰਾਮ ਸਾਨੂੰ। ਮੇਰੇ ਤੋਂ ਪੈਸੇ ਵੀ ਅਡਵਾਂਸ ਚ ਫੜ ਲਗਾ ਪੈਸੇ। ਚਲੋ ਫਿਰ ਤਾਂ ਠੀਕ ਹੀ ਆ। ਚਲੋ ਲਿਖਤ ਪੜ੍ਹਤ ਮੈਂ ਕੀਤੀ, ਸੈਨ ਮੈਂ ਕਰਾਏ, ਕਾਇਦਾ ਮੈਂ ਉਹਨਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ, ਪਾਸਪੋਰਟ ਦੇ ਸਕੈਨਾਂ ਕਰਾ ਕੇ ਤੇ ਫਿੰਗਰ ਪ੍ਰਿੰਟ, ਆਈ ਪ੍ਰਿੰਟ ਤੇ ਆਪਣੇ ਹੋਰ ਕਾਹਦੇ ਪ੍ਰਿੰਟ ਹੁੰਦੇ? ਤੁਸੀਂ ਕਿਹੜੇ ਇੰਨੀ ਸਿਕਿਉਰਿਟੀ ਕਰ ਲਈ ਆ? ਆਪਾਂ ਉਹਨਾਂ ਨੂੰ PR ਦੇਣੀ ਤਾਂ, ਉਹ PR ਨੂੰ ਵੱਧ ਕੇ ਉਹ ਭਰਾਵਾ ਆਪਣਾ 12-1200 ਰੁਪਇਆ ਲੈ ਗਿਆ ਮੇਰੇ ਤੋਂ ਪਹਿਲਾਂ ਹੀ। 1200 ਕਿੰਨਾ ਬਣਦਾ? 6 ਦਿਨਾਂ ਦਾ ਤੇ ਕਹਿੰਦੇ ਕਿੱਲੀ ਕਿੱਲੀ ਰਿਪੋਰਟ ਤੁਹਾਨੂੰ ਦਿਆਂ, 6 × 12। ਹਾਂ 1200 ਰੁਪਇਆ ਲੈ ਗਿਆ ਖੜੇ ਪੈਰੀ ਮੇਰੇ ਤੋਂ। ਮੈਨੂੰ ਇਹ ਵੀ ਡਰ, ਫਿਰ ਮੈਂ ਕਿਹਾ ਮੈਂ ਤੇ ਕੱਲੀ ਕੱਲੀ ਤਸੱਲੀ ਪਹਿਲਾਂ ਕਰਕੇ ਤੇ ਫਿਰ ਮੈਂ ਤੁਹਾਨੂੰ ਭੇਜਣਾ। ਉਹਦਾ ਮੈਨੂੰ ਗੱਲਾਂ ਤੋਂ ਤੇ ਲੱਗਦਾ ਰਿਪੋਰਟਿੰਗ ਉਹਦਾ ਚੰਗੀ ਕਰਨਗੇ, ਮਾੜੀ ਨੀ ਲੱਗੇ ਕਰਨ। ਤੇ ਆਪਾਂ ਉਹਨਾਂ ਨੂੰ ਜੋੜ ਹੀ ਨਾ ਲਈਏ? ਜੋੜ ਲੈਣੇ ਆ ਇਸ ਤੋਂ ਪਹਿਲਾਂ। ਬਾਅਦ ਦੇ ਵਿੱਚ ਉਹ ਬੰਦਾ ਜੀ ਨਾਲ ਲੜਦੇ ਸੀ, ਉਹ ਥਾਣੇ ਰਿਪੋਰਟ ਲਿਖਾ ਦੇਣ, ਉਹਨਾਂ ਨੂੰ ਦੱਸਦੇ ਆ ਸਗੋਂ ਸਾਹਮਣੇ ਬੈਠਾ ਕਹਿੰਦਾ ਰਿਪੋਰਟ ਲਿਖਾ ਗਿਆ। ਉਹ ਜੋ ਤੁਸੀਂ ਆਪ ਹੀ ਕਹੀ ਨੇ, ਅਗਲੇ ਨੇ ਜਦੋਂ ਲਿਖਾਤੀ ਸਾਡਾ ਤਾਂ 1200 ਗਿਆ ਨਾ ਭਾਂਡੇ ਹੀ ਭਾਂਡੇ। ਲਓ ਇੱਕ ਗੀਤ ਤੋਂ ਬਾਅਦ ਫਿਰ ਉਹਨਾਂ ਤੱਕ ਜੋੜ ਲੈਣੇ ਆ। ਪਹਿਲਾਂ ਉਹਨਾਂ ਨੂੰ ਟੈਲੀਫੋਨ ਲਾ ਲਾ, ਖਰੇ ਉਹਨਾਂ ਨੇ ਆਪਾਂ ਨੂੰ ਗਾਲਾਂ ਹੀ ਕੱਢਣ ਲੱਗ ਪੈਣਾ ਜੋੜਦੇ ਸਾਰ ਹੀ। ਇਸ ਕਰਕੇ ਇੱਕ ਗਾਣਾ ਲਾ ਲਾ, ਗਾਣੇ ਤੋਂ ਬਾਅਦ ਉਹਨਾਂ ਨੂੰ ਜੋੜ ਲਾ ਪੋਤਾ। ਇਸ ਤੋਂ ਪਹਿਲਾਂ ਕਿ ਆਪਣਾ ਸਾਰੀਆਂ ਹੀ ਆਪਰੇਸ਼ਨ ਆਈ ਤੇ ਆਪਣੇ ਕੋਲ ਰਹਿ ਜਾਣ, ਤੇ ਲਓ ਜੀ ਹੁਣ ਤੁਸੀਂ ਕਿਤੇ ਜਾਣਾ ਨੀਗਾ। ਪੱਤਰਕਾਰ ਸਾਡੇ ਬੜੇ ਮਹਿੰਗੇ, ਸਾਡੇ ਨਾਲ ਬਸ ਹੋਰ ਚੰਦ ਬਣਾ ਜੀ ਤੁਹਾਡੇ ਨਾਲ ਜੋੜਨ ਲੱਗੇ ਆ। ਆਪਾਂ ਨੂੰ ਐ ਨੀ ਲੱਗਦਾ ਜੀ ਤਾਂ ਮਸਜਿਦ ਨੂੰ ਸਟੇਜ ਤੇ ਸੱਜਣ ਲੱਗੇ? ਆਹੋ ਸਹੀ ਗੱਲ, ਫੀਲਿੰਗ ਤੇ ਇੱਦਾਂ ਦੀ ਆ। ਉਦਾਂ ਫੇਰ ਵੀ ਪੈਸੇ ਚੰਗੇ ਲੈ ਕੇ ਲਿਆਓ। ਕੌਣ ਹੋਇਆ? ਪੱਤਰਕਾਰ ਹੋਰ ਉੱਥੇ ਮੁਹੰਮਦ ਸਦੀਕ ਲੈ ਵੀ ਮਿਲ ਗਈ ਸੀ। ਗਾਣਾ ਕੋਈ ਲਾ ਦੇ ਫਿਰ ਨਾਲ ਹੀ ਆਪਾਂ ਪੱਤਰਕਾਰ ਜੋੜ ਲੈਣੇ। ਇਸ ਤੋਂ ਪਹਿਲਾਂ ਸਰੋਤੇ ਆਪਣੇ ਪਹਿਲਾਂ ਹੀ ਬੰਦ ਕਰ ਲੈਣੇ ਰੇਡੂ, ਆ ਆਪਾਂ ਚਿੜਾ ਕੇ ਜਾਣਾ ਪੱਤਰਕਾਰ।
ਪਿੱਛੋਂ ਸੋਹਣੀਏ ਸਵੇਰੇ ਅੱਜ ਹੋ ਗਏ ਹੋ ਖਾਬ ਤੇਰੇ ਹੀਰੀਏ ਨੀ ਮੇਰੇ ਅੱਜ ਹੋ ਗਏ
ਜੀ ਪਿਆਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਕਰਦੇ ਆ ਜੀ ਰੇਡੀਓ ਹਰਮਨ ਦੇ ਮਾਰਫਤ ਰੇਡੀਓ ਹਰਮਨ ਦੇ ਉੱਤੇ ਤੁਸੀਂ ਸ਼ੋਅ ਚੱਲ ਰਿਹਾ ਜੀ ਹਰਮਨ ਸਟੂਡੀਓ ਹਰਮਨ ਸਟੂਡੀਓ ਦੇ ਵਿੱਚ ਤਾਏ ਹੋਰਾਂ ਨੇ ਵਾਅਦਾ ਕੀਤਾ ਸੀ ਤੇ ਬੰਦੇ ਸਾਡੇ ਤਾਂ ਜੀ ਮੈਂ ਕੀਤਾ ਫੋਨ ਕਹਿੰਦੇ ਅਸੀਂ ਬਚੇ ਹੋਏ ਆ ਤੇ ਟੈਂਟਨ ਸਿਟੀ ਪਹੁੰਚ ਚੁੱਕੇ ਨੇ ਆ ਕਿੱਥੇ ਟੈਂਟ ਸਿਟੀ
ਅੱਛਾ ਲੜਾਈ ਵੀ ਉਸੇ ਹੋਈ
ਹਾਂਜੀ ਉਹ ਕਰਨ ਨਹੀਂ ਦਿੰਦੇ ਇੰਟਰਵਿਊ
ਚਲੋ ਕੋਈ ਨੀ ਇਹ ਬੜੇ ਔਰੇ ਨੇ ਇਹਨਾਂ ਨੇ ਚੱਲ ਜਾਣਾ ਜਿੱਥੇ ਨਹੀਂ ਵੀ ਜਾਣਾ ਪੱਤਰਕਾਰਾਂ ਦਾ ਕੰਮ ਹੀ ਇਹ ਹੁੰਦਾ ਵਾ ਵੀ ਫਸ ਫਸਾਈਆ ਬਦੋ ਬਦੀ ਕਰ ਲੈਣਾ ਕਿਸੇ ਨਾਲ
ਹਾਂ ਆਪਾਂ ਵੀ ਪੱਤਰਕਾਰ ਹੀ ਆ ਆਪਾਂ ਇੰਨੇ ਨੀ ਨਾ ਉਹਦੇ ਜਿੰਨੇ ਆਪਾਂ ਬੰਦੇ ਉਹਦੇ ਰੱਖ ਲੈ ਹੁਣ 200 ਰੁਪਈਏ ਵਾਲੇ ਇਹਨਾਂ ਦੇਖੀਆਂ ਕਲੀ ਕਲੀ ਰਿਪੋਰਟ ਕਿੱਦਾਂ ਦਿੰਦੇ ਆ ਤੇ ਜੁੜ ਗਏ ਉਹ ਕਹਿੰਦੇ ਸੀ ਜੋੜ ਲਓ ਸਾਨੂੰ ਅਸੀਂ ਆਪ ਤੋਂ ਪਹਿਲਾਂ ਜੁੜ ਜਾਈਏ ਕਿਸੇ ਚੀਜ਼ ਨਾਲ ਆਹੋ ਵੀ ਤੁਹਾਨੂੰ ਪਹਿਲਾਂ ਹੀ ਜੋੜ ਲਈਏ ਪਹਿਲਾਂ ਭੂਮਿਕਾ ਬੰਨਾਂਗੇ ਅਸੀਂ ਤਾਇਆ ਭੂਮਿਕਾ ਦਾ ਸਾਰੇ ਪ੍ਰੋਗਰਾਮ ਚ ਉਹਨਾਂ ਦੀ ਭੂਮਿਕਾ ਹੀ ਬੰਨਦੇ ਆਏ ਆ ਲਓ ਜੀ ਤਿਆਰ ਆਰ ਯੂ ਰੈਡੀ ਆਰ ਯੂ ਰੈਡੀ ਉਹ ਰੈਡੀ ਨੇ
ਸੁਣਨ ਵਾਲਾ ਵੀ ਕੋਈ ਹੋਣਾ ਚਾਹੀਦਾ। ਉਹ ਕਹਿੰਦੇ ਮੈਨੂੰ ਕਹਿੰਦੇ ਘੰਟੇ ਦਾ ਦਿਆ ਕਰਨਾ ਪ੍ਰੋਗਰਾਮ। ਫਿਰ ਮੈਂ ਕਿਹਾ ਵੀ ਘੰਟੇ ਦਾ ਤੁਹਾਡਾ ਸੁਣ ਲਉ ਕੋਈ, ਤੇ ਜੇ ਸੁਣ ਲਊਗਾ ਤੇ ਤੁਹਾਡੇ ਪੈਸੇ ਵਧਾ ਦਾਂਗੇ, ਤੇ ਜਾਈ ਤਾਂ ਅਸੀਂ 100 ਰੁਪਇਆ ਕਰ ਦੇਣਾ ਜੇ ਬੰਦ ਕਰਤਾ ਕਿਸੇ ਨੇ ਰੇਡੂ ਇੱਕ ਜਾਣੇ ਨੇ ਵੀ ਸੁਣਦੇ ਨੇ।
ਅੱਛਾ ਏਦਾਂ ਚੱਲਿਆ।
ਹਾਂ ਚੱਲ ਆਪਾਂ ਕਿਹੜਾ ਉਹਨਾਂ ਨੂੰ ਦੱਸਣਾ ਵੀ ਸਰੋਤੇ ਵਧੀਆ ਤੁਹਾਡਾ ਸੁਣਨ ਦਾ ਕਰਕੇ ਤੁਹਾਡੇ ਅਸੀਂ ਕਹਿਣਾ ਉਹ ਆ ਕੇ ਨਾਲ ਸਗੋਂ 2-4 ਘਟੇ ਹੀ ਆ, ਤੇ ਇਸ ਕਰਕੇ ਆਪਾਂ ਤੈਨੂੰ ਪਤਾ ਸਕੀਮਾਂ ਦੇ ਉੱਤੇ ਆਪਾਂ ਰੋਟੀ ਖਾਣੇ ਜੀ। ਫਿਰ ਜੋੜੀਏ ਉਹਨਾਂ ਨੂੰ, ਜੋੜ ਲੈਂਦੇ ਹਾਂ ਪਹਿਲਾਂ ਕੋਈ ਆਵੇ ਤੇ ਸਹੀ ਸਰੋਤਾ। ਲੋ ਵੀ ਪਿਆਰਿਓ ਵਿੱਚ ਵਿੱਚ ਵੀ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਆ, ਕਿਉਂਕਿ ਅਸੀਂ ਵੀ ਕਿਤੇ ਜਾਣਾ ਨੀਗਾ, ਅਸੀਂ ਉਹਨਾਂ ਨੂੰ ਇੱਥੇ ਜੋੜਨਾ ਜੇ ਉੱਥੇ ਉਹਨਾਂ ਦੇ ਨਾਲ ਕੋਈ ਲੜਾਈ ਲੜੂ ਹੋਵੇ ਸੰਪਰਕ ਕੱਟਣਾ ਵੀ ਪੈ ਸਕਦਾ। ਅੱਗੇ ਵੀ ਜਿੱਦਾਂ ਕੱਟਣਾ ਪੈ ਗਿਆ ਉਹ ਤਾਂ ਨਾਨ ਹੱਡਾ ਵੀ ਹੋ ਤੁਰੇ ਸੀ। ਇਹ ਕਰਕੇ ਅਸੀਂ ਇੱਥੇ ਬੈਠੇ ਆ, ਸੁੱਖ ਸੁਨੇਹਾ ਕੋਈ ਵੀ ਤੁਸੀਂ ਨਾਲ ਨਾਲ ਭੇਜਣਾ ਪ੍ਰੋਗਰਾਮ ਚ ਉਹ ਵੀ ਭੇਜੀ ਜਾਓ। ਜੇ ਗੀਤ ਵਿੱਚੇ ਕੁਝ ਸੁਣਨਾ ਤੇ ਵਿੱਚੇ ਵੀ, ਵਿੱਚੇ ਤੇ ਨੀ ਖਰੇ ਚੱਲਣਾ ਉਹਨਾਂ ਨੇ, ਕਿਉਂਕਿ ਵਿੱਚੇ ਤੋਂ ਨਾ ਬੰਦ ਹੋਣ ਫਿਰ ਕਰਨਾ ਨੀ ਜੋ ਚੱਲ ਪੈਰ ਉਦਾਂ, ਤੁਹਾਡੇ ਸੁਨੇਹ ਦਾ ਜਵਾਬ ਤੂੰ ਲਿਖ ਕੇ ਦੇਈਏ।
ਚਲੋ ਲਿਖ ਕੇ ਮੈਂ ਜ਼ਰੂਰ ਦੇਈ ਚੱਲੂਗਾ। ਪਹਿਲੇ ਦੋਸਤੋ ਤੁਸੀਂ ਸੁਨੇਹਾ ਭੇਜਣਾ ਜੀ request@harmanradio.com ਤੇ ਈਮੇਲ ਕਰਕੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ। ਆਪਾਂ ਫਿਰ ਚੱਲੀਏ ਤਾਇਆ ਜੀ ਪ੍ਰੋਗਰਾਮ ਦੇ ਵਿੱਚ।
ਹਾਂ ਮੇਰਾ ਪੁੱਤ, ਉਹ ਯਾਰ ਇੱਕ ਦੋ ਆ ਵੀ ਰੇਡੂਏ ਰੂਡੂਏ ਉਹ ਕਈ ਲਈ ਫਿਰਦੇ, ਵਿੱਚੇ ਕਿਸੇ ਹੋਰ ਦਾ ਨਾ ਬੋਲ ਦੇਣ।
ਕਿੱਦਾਂ
ਪਤਾ ਕੀ ਆ, ਉਹ ਪੱਤਰਕਾਰਾਂ ਨੂੰ ਕਿਹੜਾ ਪਤਾ, ਮੈਂ ਦੱਸਿਆ ਸੀ ਰੇਡੂਆ ਕਿਹੜਾ ਇਹ ਨਾ, ਮੈਂ ਕਿਹਾ ਵਿੱਚ ਕੋਈ ਨਾਮ ਹੋਰ ਹੀ ਬੋਲੀ ਫਿਰਨ ਕਿਤੇ। ਚੱਲ ਬੋਲੀ ਫਿਰਨਗੇ ਠੀਕ ਆ, ਵੀ 200 ਰੁਪਏ ਦਾ ਅਗਲਿਆਂ ਨੂੰ ਉਹਨਾਂ ਕੀ ਕਰਨਾ ਆਪਣਾ, ਇੰਨਾ ਹੀ ਬਹੁਤ ਆ ਵੀ ਜਿਹੜਾ ਬੋਲੀ ਜਾਣਗੇ।
ਸਹੀ ਗੱਲ। ਫੇਰ ਕਰੀਏ ਤਾਇਆ ਜੀ ਸ਼ੁਰੂ।
ਹਾਂ ਕਰ ਦਿਓ ਸ਼ੁਰੂ। ਮਲਕੀਤ ਹੋਏ ਕਿਆ ਕਰੇ ਆਵਾਜ਼ ਉਹਨਾਂ ਦੀ ਪੱਤਰਕਾਰਾਂ ਦੀ। ਲਓ ਜੀ ਆ ਗਏ ਤੁਸੀਂ, ਚਲੋ ਫੜ ਮਾੜਾ ਜਿਹਾ ਸ਼ਬਦ ਥੋੜਾ ਜਿਹਾ ਲਾ ਕੇ ਫੇਰ ਚੱਕ ਦੇ ਉਹਨਾਂ ਨੂੰ।
ਠੀਕ ਆ।
ਸਰੋਤਿਆਂ ਨੂੰ ਸੰਤੋਸ਼ ਪੰਨ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸੁਲਤਾਨਪੁਰ ਲੋਧੀ ਤੋਂ। ਆਪ ਜੀ ਨੂੰ ਪਤਾ ਹੀ ਹੈ ਕਿ 550 ਸਾਲਾਂ ਦੇ ਸਮਾਗਮ ਚੱਲ ਰਹੇ ਨੇ ਤੇ ਉਹਨਾਂ ਦੇ ਵਾਸਤੇ ਵਿਸ਼ੇਸ਼ ਪ੍ਰੋਗਰਾਮ ਆਪ ਜੀ ਵਾਸਤੇ ਹਾਜ਼ਰ ਆ। ਤੇ ਅੱਜ ਸਰੋਤਿਓ ਅਸੀਂ 3 ਨੰਬਰ ਟੈਂਟ ਸਿਟੀ ਦੇ ਵਿਚ ਪਹੁੰਚੇ ਹੋਏ ਆ, ਜੋ ਕਪੂਰਥਲੇ ਰੋਡ ਤੇ ਆ, ਕਿਉਂਕਿ ਇਹਨਾਂ ਦਿਨਾਂ ਦੇ ਵਿਚ ਸੰਗਤਾਂ ਦੀ ਬਹੁਤ ਜ਼ਿਆਦਾ ਆਮਦ ਹੋ ਰਹੀ ਹੈ ਤੇ ਉਹਨਾਂ ਦੇ ਰਹਿਣ ਦੇ ਵਾਸਤੇ ਸਾਰੇ ਰਹਿਸ਼ ਦੇ ਪ੍ਰਬੰਧ ਜਿਹੜੇ ਵੱਖ ਵੱਖ ਹੋ ਰਹੇ ਨੇ। ਤੇ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਾਵਾਂ ਦਾ ਪ੍ਰਬੰਧ ਕੀਤਾ ਹੋਇਆ ਹੈ, ਨਾਲ ਦੀ ਨਾਲ ਸਰਕਾਰ ਨੇ ਜਿਹੜੇ ਆਰਜੀ ਟੈਂਟ ਲਾ ਕੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ। ਤੇ ਜਦੋਂ ਆਪਾਂ ਟੈਂਟਾਂ ਦੀ ਗੱਲ ਕਰਦੇ ਹਾਂ, ਕਈ ਵਾਰ ਆਪਾਂ ਸੋਚਦੇ ਹਾਂ ਕਿ ਟੈਂਟ ਸ਼ਾਇਦ ਉਸ ਤਰ੍ਹਾਂ ਹੀ ਲੱਗੇ ਹੋਣਗੇ, ਪਰ ਜਿਹੜੇ ਇਹ ਟੈਂਟ ਨੇ ਬਹੁਤ ਵਧੀਆ ਨੇ, ਇੱਥੇ ਰਹਿਣ ਦੇ ਪ੍ਰਬੰਧ ਬਹੁਤ ਵਧੀਆ ਨੇ, ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਇਸ ਟੈਂਟ ਸਿਟੀ ਦੇ ਵਿੱਚ ਹਾਜ਼ਰ ਨੇ। ਤੇ ਨਾਲ ਦੀ ਨਾਲ
ਸਹੂਲਤਾਂ
ਸੰਗਤਾਂ ਨੂੰ ਗੁਰਦੁਆਰੇ ਤੱਕ ਲਿਜਾਣ ਦੇ ਵਾਸਤੇ ਈ ਰਿਕਸ਼ਾ ਤੇ ਇੱਕ, ਜਦੋਂ ਕਿਉਂਕਿ ਕਾਫੀ ਵੱਡਾ ਏਰੀਆ ਵਾ ਟੈਂਟ ਸਿਟੀ ਦਾ, ਤੇ ਮੇਨ ਗੇਟ ਤੋਂ ਟੈਂਟ ਤੱਕ ਲਿਜਾਣ ਵਾਸਤੇ ਵੀ ਅੰਦਰ ਜਿਹੜੇ ਆ ਆਟੋ ਜਿਹੜੇ ਲੱਗੇ ਹੋਏ ਨੇ, ਜਿਹੜੇ ਬਿਜਲੀ ਦੇ ਚੱਲਦੇ ਨੇ, ਜਿਨ੍ਹਾਂ ਨੂੰ ਈ ਰਿਕਸ਼ਾ ਕਿਹਾ ਜਾਂਦਾ, ਉਹ ਵੀ ਹਾਜ਼ਰ ਨੇ। ਤੇ ਇੱਥੇ ਸਰਦਾਰ ਰਣਜੀਤ ਸਿੰਘ SDM ਜੀਰਾ ਦੀ ਡਿਊਟੀ ਆ, ਜਿਹੜੇ ਬੜੇ ਨਿੱਘੇ ਸੁਭਾਅ ਦੇ ਮਾਲਕ ਨੇ ਤੇ ਸਾਰੀਆਂ ਸੰਗਤਾਂ ਦੀ ਆਓ ਭਗਤ ਕਰ ਰਹੇ ਨੇ। ਉਹਨਾਂ ਨੇ ਦੱਸਿਆ ਕਿ ਸਾਰੇ ਜਿਹੜੇ ਮੁਲਾਜ਼ਮ ਸਾਡੇ ਨੇ, ਉਹ ਵੀ ਇੱਕ ਜਿੱਥੇ ਸਰਕਾਰੀ ਡਿਊਟੀ ਆ ਉੱਥੇ ਇੱਕ ਸੇਵਾਦਾਰ ਵਾਂਗੂ ਹੀ ਵਿਹਾਰ ਕਰ ਰਹੇ ਨੇ,
ਕਿਉਂਕਿ
ਸਾਰਿਆਂ ਦਾ ਸਾਂਝਾ ਤੇ ਇਹਦੇ ਵਿੱਚ ਸਾਰਿਆਂ ਨੂੰ ਹੀ ਆਪਣਾ ਆਪਣਾ ਬਣਦਾ ਯੋਗਦਾਨ ਜਿਹੜਾ ਪਾਉਣਾ ਚਾਹੀਦਾ, ਤੇ ਡਿਊਟੀਆਂ ਤੋਂ ਵੀ ਉੱਪਰ ਉੱਠ ਕੇ ਸਾਰੇ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਨੇ। ਤੇ ਆਪਾਂ ਇਸ ਸੰਬੰਧ ਵਿੱਚ SDM ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ। ਤੇ ਨਾਲ ਦੀ ਨਾਲ ਸਾਡੇ ਨਾਲ ਉੱਗੇ ਚਿੰਤਕ ਡਾਕਟਰ ਆਸਾ ਸਿੰਘ ਘੁੰਮਣ ਜੀ ਵੀ ਹਾਜ਼ਰ ਨੇ, ਆਪਾਂ ਉਹਨਾਂ ਦੇ ਵੀ ਵਿਚਾਰ ਜਾਣਾਂਗੇ। ਤੇ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਰਬੰਸ ਸਿੰਘ ਵੀ ਸਾਥ ਦੇਣਗੇ,
ਉਹ ਤਾਂ ਹੈਗਾ
ਹੀ, ਇਦਾਂ ਹੀ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਸਾਡੇ ਨਾਲ ਹੁੰਦੇ ਆ, ਤਾਂ ਰੇਡੀਓ ਦੀ ਟੀਮ ਦੇ ਮੈਂਬਰ ਨੇ। ਤੇ ਅਸੀਂ ਇੱਕ ਗੱਲ ਸੰਗਤਾਂ ਨੂੰ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਦੇ ਵੀ ਤਰ੍ਹਾਂ ਝਿਜਕਣ ਦੀ ਲੋੜ ਨਹੀਂ, ਇਹਨਾਂ ਜਿਹੜੇ ਸਰਕਾਰੀ ਪ੍ਰਬੰਧ ਕੀਤੇ ਹੋਏ ਨੇ, ਕਿਉਂਕਿ 3 ਟੈਂਟ ਸਿਟੀ ਬਣੇ ਹੋਏ ਨੇ, ਇੱਕ ਜਿਹੜਾ ਵੇਚ ਤੋਂ ਦੂਸਰੇ ਪਾਸੇ ਜਿੱਥੇ ਸਰਕਾਰੀ ਸਟੇਜ ਆ, ਉਹਦੇ ਲਾਗੇ ਜਿਹੜਾ ਇੱਕ ਨੰਬਰ ਆ ਟੈਂਟ ਸਿਟੀ ਬਣਿਆ ਹੋਇਆ। ਟੈਂਟ ਸਿਟੀ ਤਾਂ ਆਪਾਂ ਵੈਸੇ ਕਹਿ ਦਿੰਦੇ ਹਾਂ, ਟੈਂਟ ਲੱਗਿਆ ਹੋਇਆ। ਵੈਸੇ ਇਹਨਾਂ ਦਾ ਨਾਮ ਗੁਰੂ ਨਾਨਕ ਨਗਰ ਆ, ਨੰਬਰ ਇੱਕ, ਨੰਬਰ ਦੋ ਤੇ ਨੰਬਰ ਤਿੰਨ ਹੈ। ਜਿਹੜਾ ਲੋਹੀਆਂ ਵਾਲੀ ਚੁੰਗੀ ਆ ਉਸ ਤੋਂ ਅੱਗੇ ਜਾ ਕੇ ਜਿਹੜਾ ਨਾਲਾ ਪਾਰ ਕਰਕੇ ਜਿੱਥੋਂ ਲੋਹੀਆਂ ਨੂੰ ਜਾਇਆ ਜਾਂਦਾ ਹੈ, ਉੱਥੇ ਇੱਕ ਟੈਂਟ ਸਿਟੀ ਬਣਿਆ ਹੋਇਆ ਹੈ ਦੋ ਨੰਬਰ। ਉਹਦੇ ਵਿੱਚ ਵੀ ਬਹੁਤ ਸਾਰੀਆਂ ਸਹੂਲਤਾਂ ਇਸੇ ਤਰ੍ਹਾਂ ਹੀ ਸਾਰੀਆਂ ਟੈਂਟ ਸਿਟੀ ਦੇ ਵਿੱਚ ਹਾਜ਼ਰ ਹਨ। ਤੇ ਵੱਧ ਤੋਂ ਵੱਧ ਜਿਹੜਾ ਸੰਗਤਾਂ ਨੂੰ ਇਹਨਾਂ ਟੈਂਟ ਸਿਟੀਆਂ ਦਾ ਜਿਹੜਾ ਫਾਇਦਾ ਲੈਣਾ ਚਾਹੀਦਾ, ਇੱਥੇ ਆ ਕੇ ਰਹਿਣਾ ਚਾਹੀਦਾ। ਇੱਥੇ ਜੇ ਮੰਨ ਲਓ 150 ਇਕੱਠੇ ਕਿਸੇ ਪਿੰਡ ਦਾ ਜਥਾ ਆ ਗਿਆ ਜਾਂ ਟਰੱਕ ਜਾਂ ਟਰਾਲੀ ਲੈ ਕੇ ਆਏ, ਉਹਨਾਂ ਦੇ ਵੀ ਰਹਿਣ ਦਾ ਪ੍ਰਬੰਧ ਆ। ਕੱਲੇ ਕੱਲੇ ਦੋ ਜੀ ਜੇ ਹੋਣ ਪਰਿਵਾਰ, ਉਹਨਾਂ ਦਾ ਵੀ ਪ੍ਰਬੰਧ ਆ, ਤੇ ਨਾਲ ਦੀ ਨਾਲ ਜਿਹੜੇ ਹੈ ਚਾਰ ਜੀਆਂ ਦੇ ਰਹਿਣ ਦਾ ਪ੍ਰਬੰਧ ਵੀ ਹੈ ਕਿ ਮੰਨ ਲਓ ਇੱਕ ਪਰਿਵਾਰ ਆਇਆ ਹੈ ਤੇ ਉਹਨਾਂ ਨੂੰ ਵੀ ਇੱਥੇ ਜਿਹੜਾ ਠਹਿਰਾਇਆ ਜਾ ਸਕਦਾ ਹੈ, ਉੱਥੇ ਵੀ ਆ ਕੇ ਇੱਥੇ ਆ ਕੇ ਠਹਿਰ ਸਕਦੇ ਨੇ। ਸਹਾਰੀਆ ਹੀ ਘਰ ਵਰਗੀਆਂ ਸਹੂਲਤਾਂ ਇਹਨਾਂ ਇਸ ਗੁਰੂ ਨਾਨਕ ਨਗਰ ਨੰਬਰ ਤਿੰਨ ਦੇ ਵਿੱਚ ਅਸੀਂ ਅੱਖੀਂ ਦੇਖੀਆਂ ਨੇ, ਸਾਰੀਆਂ ਹਾਜ਼ਰ ਨੇ। ਤੇ ਹਰਬੰਸ ਸਿੰਘ ਜੀ, ਆਪਾਂ ਅੱਜ ਟੈਂਟ ਸਿਟੀ ਦੇ ਵਿੱਚ ਪਹੁੰਚੇ ਹੋਏ ਆ ਤੇ ਆਪਾਂ ਅੰਦਰ ਘੁੰਮ ਫਿਰ ਕੇ ਵੇਖਿਆ, ਤੇ ਜਿਹੜਾ ਆਪਾਂ ਬਾਹਰੋਂ ਕਈ ਵਾਰ ਆਪਣੇ ਮਨ ਦੇ ਵਿੱਚ ਲੈ ਕੇ ਤੁਰਦੇ ਆ ਕਿ ਸ਼ਾਇਦ ਟੈਂਟ ਕਿਹੋ ਜਿਹੇ ਹੋਣਗੇ ਜਾਂ ਉਸ ਤਰ੍ਹਾਂ ਹੀ ਆ, ਪਤਾ ਨੀ ਕਿਤੇ ਸੱਪਾਂ ਦਾ ਥਾਂ ਨਾ ਹੋਵੇ, ਇਧਰੋਂ ਸੱਪ ਵਰ ਜੇ ਤੇ ਇਧਰੋਂ ਚੂਹਾ ਆ ਜਾਵੇ। ਤੇ ਇਹੋ ਜਿਹੀ ਕੋਈ ਗੱਲ ਨੀ, ਬੜੀਆਂ ਜਿਹੜੀਆਂ ਸਹੂਲਤਾਂ ਨੇ, ਵਧੀਆ ਪ੍ਰਬੰਧ ਕੀਤੇ ਹੋਏ ਨੇ, ਸਾਰੇ ਪੁਖਤਾ ਪ੍ਰਬੰਧ ਨੇ। ਤੇ ਜਿਹੜੇ ਸੰਗਤਾਂ ਆਈਆਂ ਹੋਈਆਂ ਉਹਨਾਂ ਦੇ ਵੇਖੋ, ਗੜੀ ਕਾਰ ਹੋਰ ਵੀ ਬਹੁਤ ਸਾਰਾ ਆਰੋਪ, ਕਈ ਕੁਛ ਆਪਾਂ ਦੇਖ ਕੇ ਆਏ
ਹਾਂ। ਸਤਿਕਾਲ ਜੀ, ਤੇ ਨਾਲ ਹੀ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਤੇ ਪਿਛਲੇ ਕਾਫੀ ਸਮੇਂ ਤੋਂ ਆਪਾਂ ਇਸ ਨੂੰ ਦੇਖਦੇ ਆ ਰਹੇ ਹਾਂ ਟੈਂਟ ਸਿਟੀ ਨੂੰ। ਤੇ ਆਪਾਂ ਸਭ ਤੋਂ ਪਹਿਲਾਂ ਨੰਬਰ 1 ਟੈਂਟ ਸਿਟੀ ਜਿਹੜਾ ਹੈਗਾ ਗੁਰੂ ਨਾਨਕ ਨਗਰ 1 ਨੰਬਰ, ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਾ ਕੇ ਆਏ ਸੀ, ਜਿੱਥੇ ਇਸ ਕੰਪਨੀ ਜਿਹੜੀ ਕੰਪਨੀ ਨੇ ਬਣਾਇਆ ਵਾ, ਉਸ ਕੰਪਨੀ ਦੇ ਮਾਲਕ ਜਿਹੜੇ ਸੀਗੇ ਆਪਾਂ ਉਹਨਾਂ ਨੂੰ ਵੀ ਮਿਲ ਕੇ ਆਏ ਆ। ਤੇ ਉਸ ਵੇਲੇ ਤੇ ਵਾਕਈ ਇਸ ਤਰ੍ਹਾਂ ਲੱਗਦਾ ਸੀਗਾ ਕਿ ਸ਼ਾਇਦ ਪਤਾ ਨਹੀਂ ਇਹ ਕਿਸ ਤਰ੍ਹਾਂ ਦਾ ਹੋਏਗਾ। ਤੇ ਇਸ ਤੋਂ ਪਹਿਲਾਂ ਅਸੀਂ ਸੁਣਦੇ ਸਾਂ ਜਿਹੜੀਆਂ ਸੰਗਤਾਂ 350 ਸਾਲਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਦੇ ਉੱਤੇ ਪਟਨਾ ਸਾਹਿਬ ਗਈਆਂ ਕਿ ਉੱਥੇ ਇਸ ਇਸ ਤਰ੍ਹਾਂ ਟੈਂਟ ਬਣੇ ਹੋਏ ਸੀ, ਇਸ ਤਰ੍ਹਾਂ ਅਸੀਂ ਰਹੇ, ਉਹਨਾਂ ਵਿੱਚ ਗਰਮ ਪਾਣੀ ਵੀ ਆਉਂਦਾ ਸੀ, ਉਹਨਾਂ ਵਿੱਚ ਠੰਡਾ ਵੀ ਆਉਂਦਾ ਸੀ, ਉਹਨਾਂ ਵਿੱਚ ਆਹ ਸਹੂਲਤਾਂ ਸੀ, ਉਹਨਾਂ ਵਿੱਚ ਉਹ ਸੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਵੇਖਣ ਨੂੰ ਮਿਲੀਆਂ, ਬਾ ਕਮਾਲ ਨੇ, ਸਰਕਾਰ ਦਾ ਵੀ ਅਸੀਂ ਧੰਨਵਾਦ ਕਰਾਂਗੇ ਔਰ ਜਿਸ ਕੰਪਨੀ ਨੇ ਇਸ ਨੂੰ ਬਣਾਇਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਬਾਕੀ ਰਹੀ ਗੱਲ ਇਸ ਦੇ ਵਿੱਚ ਰਹਿਣ ਦੀ, ਤੇ ਪੰਨੂ ਸਾਹਿਬ ਇੱਕ 5-star ਹੋਟਲ ਨੂੰ ਵਾਕਈ ਕੱਟਦੇ ਨੇ। ਆਪਾਂ ਅੰਦਰੋਂ ਜਾ ਕੇ ਇਸ ਨੂੰ ਵੇਖਿਆ, ਆਪਣੇ ਅਵਤਾਰ ਰੇਡੀਓ ਦੇ ਉੱਤੇ ਵੀਡੀਓ ਤਾਂ ਆਪਾਂ ਨਹੀਂ ਸ਼ਾਇਦ ਦਿਖਾ ਸਕਦੇ ਕਿਉਂਕਿ ਇੱਕ
ਉਹ ਹਰਮਨ
ਕਿ ਸੁਰੱਖਿਆ ਦੇ ਪੱਖੋਂ ਆਪਾਂ ਇਸ ਨੂੰ ਨਹੀਂ ਦਿਖਾ ਸਕਦੇ। ਹਰ ਜਿਹੜਾ ਕਮਰਾ ਵਾ, ਹਰ ਘਰ ਵਾ ਜਿਹੜਾ ਹੈਗਾ, ਉਹ ਇੱਕ ਚੰਗੀ ਅੱਜ ਦੀਆਂ ਜਿਹੜੀਆਂ ਸਾਡੀਆਂ ਕੋਠੀਆਂ ਨੇ ਉਹਨਾਂ ਨੂੰ ਮੱਤ ਪਾਉਂਦਾ। ਸੋ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਪਾਂ ਆਪਣੇ ਜਿਹੜੇ ਇੱਥੋਂ ਦੇ ਪ੍ਰਬੰਧਕ ਆ ਉਹਨਾਂ ਦੇ ਨਾਲ ਆਪਾਂ ਸਾਂਝੀਆਂ ਕਰਾਂਗੇ, ਤੇ ਇੱਥੋਂ ਦੀ ਹੋਰ ਜਾਣਕਾਰੀ ਜਿਹੜੀ ਆਪਾਂ ਲਵਾਂਗੇ, ਕਿਸ ਤਰ੍ਹਾਂ ਰਜਿਸਟ੍ਰੇਸ਼ਨ ਹੋ ਸਕਦੀ ਹੈ, ਕਿੰਨੇ ਕਮਰੇ ਨੇ, ਕਿਸ ਕਿਸ ਤਰ੍ਹਾਂ ਦਾ ਇਹਦੇ ਵਿੱਚ ਜਿਹੜਾ ਪ੍ਰਬੰਧ ਹੈ, ਕੀ ਇਹਦੇ ਵਿੱਚ ਹੈ, ਉਹ ਸਾਰੀ ਗੱਲਬਾਤ ਜਿਹੜੀ ਆ, ਅੰਦਰੂਨੀ ਗੱਲਬਾਤ ਜਿਹੜੀ ਆ, ਉਹ ਆਪਾਂ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਪਹਿਲੇ ਸਰੋਤਿਓ ਆਓ ਜਾਣਦੇ ਆ ਉਹਨਾਂ ਦੇ ਕੋਲੋਂ ਕਿ ਇਸ ਟੈਂਟ ਸਿਟੀ ਦਾ ਕੀ ਜਿਹੜਾ ਹੈਗਾ ਪ੍ਰੋਸੀਜਰ ਆ, ਕਿੰਨੇ ਕੁ ਲੋਕ ਜਿਹੜੇ ਇਹਦੇ ਵਿੱਚ ਰਹਿ ਸਕਣਗੇ, ਤੇ ਕਿਸ ਕਿਸ ਤਰ੍ਹਾਂ ਦੇ ਲੋਕ ਰਹਿ ਸਕਣਗੇ, ਕਿਵੇਂ ਰਹਿ ਸਕਣਗੇ, ਕਿਵੇਂ ਰਜਿਸਟ੍ਰੇਸ਼ਨ ਹੋਏਗੀ, ਉਹਨਾਂ ਦੇ ਲਈ ਕੀ ਸਹੂਲਤਾਂ ਹੋਣਗੀਆਂ, ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਆਪਾਂ ਉਹਨਾਂ ਦੇ ਨਾਲ ਸਾਂਝੀਆਂ ਕਰਾਂਗੇ। ਆਓ ਸਾਂਝੀਆਂ ਕਰਦੇ ਉਹਨਾਂ ਦੇ ਨਾਲ ਗੱਲਬਾਤ।
ਬਿਲਕੁਲ ਜੀ, ਆਪਾਂ ਜਾਣਿਆ SDM ਸਾਹਿਬ ਕੋਲੋਂ, ਜਿਨ੍ਹਾਂ ਨੇ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਰਜਿਸਟ੍ਰੇਸ਼ਨ ਹੋ ਸਕਦੀ ਆ, ਕਿਉਂਕਿ ਪਹਿਲਾਂ ਉਹ ਤੇ ਪਹਿਲਾਂ ਪਾਓ ਦੇ ਆਧਾਰ ਤੇ ਇੱਥੇ ਰਜਿਸਟ੍ਰੇਸ਼ਨ ਲਈ ਚੱਲ ਰਹੀ ਆ। ਤੇ ਹਰਬੰਸ ਸਿੰਘ ਜੀ, ਤੋਂ ਆਪਾਂ ਉਹ ਸਾਹਮਣੇ ਨਜ਼ਰ ਮਾਰਦੇ ਆ ਤੇ ਬੜਾ ਵੱਡਾ ਹਸਪਤਾਲ ਵੀ ਆਪਾਂ ਨੂੰ ਨਜ਼ਰ ਆ ਰਿਹਾ, ਤੇ ਜਿਹੜੇ ਕੈਂਸਰ ਕੇਅਰ ਵਾਲੇ ਆ ਕੁਲਵੰਤ ਸਿੰਘ ਧਾਰੀਵਾਲ ਹੋਣੀ, ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਕਿਉਂਕਿ ਕੈਂਸਰ ਦੀ ਬਿਮਾਰੀ ਬੜੇ ਵੱਡੇ ਪੱਧਰ ਤੇ ਫੈਲੀ ਹੋਈ ਆ, ਤੇ ਉਹਦੇ ਵਾਸਤੇ ਕੈਂਪ ਲਾਉਂਦੇ ਆ, ਉਹਦੀ ਰੋਕਥਾਮ ਵਾਸਤੇ ਅਵੇਅਰ ਕਰਦੇ ਆ, ਦੱਸਦੇ ਆ ਕਿ ਮੁੱਢਲੀਆਂ ਕਿਹੜੀਆਂ ਗੱਲਾਂ ਨੇ ਜਦੋਂ ਕੈਂਸਰ ਦੀ ਜਿਹੜੀ ਸ਼ੁਰੂਆਤ ਹੁੰਦੀ ਆ, ਕਿਉਂਕਿ ਜੇ ਪਹਿਲੀਆਂ ਸਟੇਜਾਂ ਦੇ ਵਿੱਚ ਹੀ ਕੈਂਸਰ ਦਾ ਪਤਾ ਲੱਗ ਜੇ ਤੇ ਉਹਨਾਂ ਨੂੰ ਮਤਲਬ ਰੋਕਿਆ ਜਾ ਸਕਦਾ ਕੈਂਸਰ ਨੂੰ।
ਉਹਨਾਂ ਦੀ ਗੱਡੀ ਦੇ ਉੱਤੇ ਵੀ ਲਿਖਿਆ ਹੋਇਆ ਮੈਂ ਦੇਖਿਆ ਪੰਨੂ ਸਾਹਿਬ ਕਿ ਕੈਂਸਰ ਦਾ ਇਲਾਜ ਹੈ ਪਰ ਜੇ ਪਹਿਲਾਂ ਪਤਾ ਲੱਗ ਜਾਵੇ ਤਾਂ, ਹਾਂ ਉਹਨਾਂ ਦੀ ਇਹ ਗੱਡੀ ਦੇ ਉੱਤੇ ਵੀ ਲਿਖਿਆ ਹੋਇਆ।
ਹਾਂਜੀ
ਬੜਾ ਵੱਡਾ ਹੀ ਆਪਣੇ ਹਰਬੰਸ ਸਿੰਘ ਜੀ ਹਸਪਤਾਲ ਨਜ਼ਰ ਆਉਂਦਾ ਤੇ ਆਪਾਂ ਅੰਦਰ ਜਾ ਕੇ ਵੀ ਮਾਰਦੇ ਹਾਂ ਕਿਉਂਕਿ ਬਾਹਰੋਂ ਤਾਂ ਇੱਕ ਟੈਂਟ ਹੀ ਲੱਗਦੇ ਆ ਤੇ ਅੰਦਰ ਜਾ ਕੇ ਵੇਖਦੇ ਆ ਵੀ ਕਿਹੋ ਜਿਹੀਆਂ ਸਹੂਲਤਾਂ ਦੇ ਨਾਲ ਜਿਹੜਾ ਇਹ ਹਸਪਤਾਲ ਆ ਲੈਸਾ ਮੈਨੂੰ ਲੱਗਦਾ ਵੀ ਆਪਾਂ ਹੁਣ ਲਾਗੇ ਪਹੁੰਚ ਗਏ ਤੇ ਅੰਦਰ ਕਾਫੀ ਕੁਛ ਜਿਹੜਾ ਆਪਾਂ ਨੂੰ ਦਰਵਾਜ਼ੇ ਤੋਂ ਲੱਗਦਾ ਵਾ ਕਿ ਅੰਦਰ ਕਾਫੀ ਜਿਹੜੇ ਡਾਕਟਰਾਂ ਦੇ ਪ੍ਰਬੰਧ ਹੋਣਗੇ।
ਹੁਣ ਸਾਹਿਬ ਵਾਕਿਆ ਜੀ ਤੁਹਾਡੀ ਗੱਲ ਠੀਕ ਆ ਜੀ, ਜਿਸ ਤਰ੍ਹਾਂ ਆਪਾਂ ਟੈਂਟ ਸਿਟੀ ਬਾਰੇ ਜਾਣਦੇ ਸਾਂ, ਆਪਾਂ ਟੈਂਟ ਸਿਟੀ ਦੇ ਵਿੱਚ ਜਿੱਥੇ ਆਫੀਸਰ ਬੈਠਣਗੇ ਉਹਨਾਂ ਦਾ ਵੀ ਆਪਾਂ ਵੇਖਿਆ ਥਾਂ, ਉਹ ਵੀ ਵਾਕਿਆ ਉਸੇ ਆਫੀਸਰ ਦੇ ਦਫ਼ਤਰਾਂ ਵਰਗਾ ਹੈਗਾ, ਜਿਹੋ ਜਿਹੇ ਆਮ ਸਟਿਲ ਜਿਹੜੇ ਦਫ਼ਤਰ ਉਹ ਹੁੰਦੇ ਆ ਉਸੇ ਤਰ੍ਹਾਂ ਦਾ ਆਫਿਸ ਉਹਨਾਂ ਦੇ ਬਣੇ ਹੋਏ ਆ। ਬਾਕੀ ਜਿੱਥੇ ਸੰਗਤਾਂ ਨੇ ਰਹਿਣਾ ਉਹ ਵੀ ਬਹੁਤ ਆਲੀਸ਼ਾਨ ਕਮਰੇ ਜਿਹੜੇ ਆ ਬਣੇ ਹੋਏ ਆ, ਕਿਸੇ ਤਰ੍ਹਾਂ ਦਾ ਉਹਦੇ ਵਿੱਚ ਘੱਟਾ ਨਹੀਂ ਉੱਡ ਰਿਹਾ, ਤੇ ਇੱਧਰ ਉੱਧਰ ਜਾਣ ਦੇ ਲਈ ਉਹਨਾਂ ਨੇ ਉਹ ਜਿਹੜੇ ਈ ਰਿਕਸ਼ਾ ਨੇ ਉਹ ਰੱਖੇ ਹੋਏ ਆ। ਤੇ ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਅਸੀਂ ਅਵਤਾਰ ਰੇਡੀਓ ਦੇ ਮਾਧਿਅਮ ਰਾਹੀਂ ਗੱਲਾਂ ਕਰਦੇ ਰਹੀਦਾ ਕਿ 550 ਸਾਲਾਂ ਤੇ ਕੀ ਸੰਗਤਾਂ ਨੂੰ ਜਿਹੜਾ ਤੋਹਫ਼ਾ ਉਹ ਮਿਲੇਗਾ, ਕਿਉਂਕਿ ਬਾਬਾ ਨਾਨਕ ਜਦੋਂ ਪੈਦਾ ਹੋਇਆ ਤਾਂ ਖੁਸ਼ੀਆਂ ਲੈ ਕੇ ਆਇਆ। ਬਾਬੇ ਨਾਨਕ ਨੇ ਜਿੰਨਾ ਚਿਰ ਵੀ ਆਪਣੀ ਜ਼ਿੰਦਗੀ ਜੀਵੀ ਆ ਉਹਦੇ ਵਿੱਚ ਖੁਸ਼ੀਆਂ ਵੰਡੀਆਂ। ਅੱਜ ਬਾਬੇ ਨਾਨਕ ਦਾ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉਹਦੇ ਉੱਤੇ ਕਿਹੋ ਜਿਹੀਆਂ ਜਿਹੜੀਆਂ ਖੁਸ਼ੀਆਂ ਸਾਨੂੰ ਮਿਲਣਗੀਆਂ। ਤੇ ਅਜਿਹੇ ਦੇ ਵਿੱਚ ਕੁਲਵੰਤ ਸਿੰਘ ਜੀ ਧਾਲੀਵਾਲ ਜੀ ਹੁਣੀ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਬੀੜਾ ਚੁੱਕਿਆ ਹੋਇਆ ਕੈਂਸਰ ਦੇ ਬਾਬਤ, ਤੇ ਉਹਨਾਂ ਨੇ ਇੱਥੇ ਹਸਪਤਾਲ ਜਿਹੜਾ ਉਹ ਬਣਾਇਆ ਵਾ, ਤੇ ਹਸਪਤਾਲ ਵਾਲੀਆਂ ਸਾਰੀਆਂ ਸਹੂਲਤਾਂ ਉਹ ਸਾਨੂੰ ਇਸ ਟੈਂਟ ਸਿਟੀ ਦੇ ਵਿੱਚ ਮਿਲਣਗੀਆਂ।
ਆਪਾਂ ਦੇਖ ਰਹੇ ਹਾਂ ਕਿ ਅੰਦਰ ਕਾਫੀ ਜਿਹੜੇ ਕਮਰੇ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਐਡਮਿਟ ਵੀ ਕੀਤਾ ਜਾ ਸਕਦਾ। ਦੇਖੋ ਰਿਸੈਪਸ਼ਨ ਤੇ ਵੀ
ਉਹ ਜੀ ਪੂਰਾ ਪੂਰਾ ਪੂਰੇ ਦਾ ਪੂਰਾ ਹਸਪਤਾਲ ਬਣਾਇਆ ਹੋਇਆ, ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਰਿਸੈਪਸ਼ਨ ਹੁੰਦੀ ਆ, ਪੁੱਛ ਗਿੱਛ ਵੀ ਦਫ਼ਤਰ ਹੁੰਦਾ, ਫਿਰ ਪਰਚੀ ਕੱਟਣ ਵਾਲਾ ਸਿਸਟਮ ਹੁੰਦਾ ਵਾ, ਫਿਰ ਉਸ ਤੋਂ ਅੱਗੇ ਛੋਟਾ ਡਾਕਟਰ ਹੁੰਦਾ, ਉਸ ਤੋਂ ਅੱਗੇ ਉਹ ਥੋੜਾ ਵੱਡਾ ਡਾਕਟਰ, ਉਸ ਤੋਂ ਅੱਗੇ ਵੱਡਾ ਡਾਕਟਰ, ਫਿਰ ਉਹਨਾਂ ਦੀਆਂ ਲੈਬੋਰਟਰੀਆਂ ਹੁੰਦੀਆਂ, ਉਹ ਸਾਰਾ ਸਿਸਟਮ ਜਿਹੜਾ ਹੈਗਾ ਉਹ ਇਹਦੇ ਵਿੱਚ ਸਭ ਕੁਛ ਹੈਗਾ ਵਾ। ਸੋ ਆਪਾਂ ਇਹਨਾਂ ਦੇ ਨਾਲ ਮੇਰੀ ਗੱਲ ਜਿਹੜੀ ਆ ਉਹ ਬਾਅਦ ਵਿੱਚ ਕਰਾਂਗੇ, ਫਿਲਹਾਲ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤਿਆਂ ਨੂੰ ਕੁਝ ਮੁੱਖ ਜਾਣਕਾਰੀਆਂ ਇਹਦੀਆਂ ਆਪਾਂ ਦੇਵਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਕੁਲਵੰਤ ਸਿੰਘ ਜੀ ਧਾਲੀਵਾਲ ਜੀ ਹੁਣੀ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਹੋਰ ਜਿਹੜੇ ਇੱਥੇ ਡਾਕਟਰ ਸਾਹਿਬਾਨ ਆਏ ਹੋਏ ਆ ਉਹਨਾਂ ਦੇ ਨਾਲ ਗੱਲ ਕਰਾਂਗੇ, ਜਿਹੜੇ ਇੱਥੇ ਮਰੀਜ਼ ਆਉਣਗੇ ਉਹਨਾਂ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ, ਹੋਰ ਸਾਰੇ ਪੂਰੇ ਹਸਪਤਾਲ ਬਾਰੇ ਜਿਹੜੀ ਜਾਣਕਾਰੀ ਆ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਸਾਂਝੀ ਕਰਾਂਗੇ। ਫਿਲਹਾਲ ਆਪਾਂ ਛੋਟੀ ਜਿਹੀ ਜਾਣਕਾਰੀ ਜਿਹੜੀ ਦੇ ਰਹੇ ਹਾਂ ਕਿ ਟੈਂਟ ਸਿਟੀ ਗੁਰੂ ਨਾਨਕ ਨਗਰ 3 ਦੇ ਵਿੱਚ, ਗੁਰੂ ਨਾਨਕ ਨਗਰ 3 ਦੇ ਵਿੱਚ ਇਹ ਜਿਹੜਾ ਕੁਲਵੰਤ ਸਿੰਘ ਜੀ ਧਾਲੀਵਾਲ ਜੀ ਹੁਣੀ ਉਹਨਾਂ ਵੱਲੋਂ ਇਹ ਜਿਹੜਾ ਕੈਂਸਰ ਦਾ ਹਸਪਤਾਲ ਜਿਹੜਾ ਉਹ ਇੱਥੇ ਖੋਲਿਆ ਗਿਆ, ਹੋਰ ਵੀ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਇਲਾਜ ਹੋਏਗਾ, ਤੇ ਮੁੱਖ ਤੌਰ ਤੇ ਇੱਥੇ ਕੈਂਸਰ ਦਾ ਜਿਹੜਾ ਹੈਗਾ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ, ਉਹਦੇ ਟੈਸਟ ਕੀਤੇ ਜਾਣਗੇ
ਹੁਣ ਕਰਕੇ, ਕਿਉਂਕਿ ਹਰੇਕ ਤਰ੍ਹਾਂ ਦੇ ਮਰੀਜ਼ ਨੇ ਆਉਣਾ ਵਾ, ਕਿਸੇ ਨੂੰ ਕੀ ਐਮਰਜੈਂਸੀ ਹੋ ਸਕਦੀ ਹੈ ਤੇ ਇੱਥੇ ਸਾਰਾ ਜਿਹੜਾ ਇਲਾਜ ਆ ਉਹਨਾਂ ਦੇ ਵਾਸਤੇ ਪ੍ਰਬੰਧ ਹੋਊਗਾ। ਤੇ ਹਰਮਾਨ ਜੀ ਆਪਾਂ ਵੇਖ ਰਹੇ ਹਾਂ ਕਿ ਸਾਰਾ ਕੁਝ ਮਤਲਬ ਜਿਹੜੇ ਟੈਂਟ ਆ ਉਹ ਵੀ ਮੁਫ਼ਤ ਦੇ ਵਿੱਚ ਨੇ, ਕੋਈ ਕਿਸੇ ਨੂੰ ਕੋਈ ਪੈਣਾ ਪੈਸਾ ਨਹੀਂ ਦੇਣਾ ਪੈਂਦਾ, ਨਾ ਕੋਈ ਰਜਿਸਟ੍ਰੇਸ਼ਨ ਵਾਸਤੇ ਤੇ ਨਾ ਹੀ ਜਿਹੜਾ ਹਸਪਤਾਲ ਦੇ ਵਿੱਚ ਦਵਾਈ।
ਇਹ ਬਹੁਤ ਵੱਡੀ ਗੱਲ ਆ ਜੀ, ਪਿਛਲੇ ਦਿਨੀ ਇੱਕ ਫੇਸਬੁੱਕ ਤੇ ਕਿਸੇ ਸੱਜਣ ਨੇ ਆਪਣੇ ਪੋਸਟ ਪਾਈ ਸੀਗੀ ਵੀ ਜਿੰਨੇ ਟੈਂਟ ਸਿਟੀ ਆ ਉਹਨਾਂ ਤੇ ਕਿਰਾਇਆ ਲਿਆ ਜਾਂਦਾ, ਤੇ ਫਿਰ ਜਿਹੜੇ ਹੈਗੇ ਆ ਆਟੋ ਰਕਸ਼ੇ ਉਹਨਾਂ ਦੇ ਉੱਤੇ ਵੀ ਕਿਰਾਇਆ ਲਿਆ ਜਾਂਦਾ। ਮੈਂ ਆਪਣੇ ਪਿਆਰੇ ਸਰੋਤਿਆਂ ਦੱਸਣਾ ਚਾਹਾਂਗਾ, ਨਾ ਟੈਂਟ ਸਿਟੀ ਦਾ ਕੋਈ ਕਿਰਾਇਆ, ਨਾ ਆਟੋ ਰਕਸ਼ਿਆਂ ਦਾ ਕਿਰਾਇਆ। ਅੱਛਾ, ਆਟੋ ਰਕਸ਼ੇ ਉਹਨਾਂ ਦਾ ਕਿਰਾਇਆ ਵਾ ਜਿਹੜੇ ਪ੍ਰਾਈਵੇਟ ਆਟੋ ਰਕਸ਼ੇ ਲਾਏ ਹੋਏ ਲੋਕਾਂ ਨੇ ਆਪਣੇ ਉਹਨਾਂ ਦਾ ਰਕਸ਼ਾ, ਜਿੰਨੇ ਵੀ ਈ ਰਿਕਸ਼ਾ ਨੇ
ਉਹਨਾਂ ਦੇ ਉੱਤੇ ਬਕਾਇਦਾ ਲਿਖ ਕੇ ਵੀ ਲਾਇਆ ਹੋਇਆ।
ਹਾਂ, ਉਹਨਾਂ ਉੱਪਰ ਬਕਾਇਦਾ ਬੱਸਾਂ ਉੱਪਰ ਵੀ ਲਿਖਿਆ ਹੋਇਆ, PRTC ਦੀਆਂ ਬੱਸਾਂ ਚੱਲਦੀਆਂ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ, ਉਹਨਾਂ ਦੇ ਉੱਤੇ ਵੱਡਾ ਵੱਡਾ ਕਰਕੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਫ੍ਰੀ ਬੱਸ ਸੇਵਾ ਗੁਰੂ ਨਾਨਕ ਦੇਵ ਜੀ ਜਨਮ ਸ਼ਤਾਬਦੀ 550 ਸਾਲਾਂ, ਉਹਨਾਂ ਉੱਤੇ ਵੱਡੇ ਅੱਖਰਾਂ ਦੇ ਵਿੱਚ ਲਿਖ ਕੇ ਲਾਇਆ ਹੋਇਆ। ਅਸੀਂ ਪਿਆਰੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਉਹਨਾਂ ਦੇ ਵਿੱਚ ਚੱਲੋ, ਨਾ ਕਿ ਤੁਸੀਂ ਉਹਨਾਂ ਨੂੰ ਪੈਸੇ ਵਾਲਿਆਂ ਦੇ ਵਿੱਚ ਜਾ ਕੇ ਬੈਠੋ। ਇੱਕ ਟੈਂਟ ਸਿਟੀ ਵੀ ਪੈਸੇ ਵਾਲਾ ਬਣਿਆ ਹੋਇਆ ਵਾ, ਉਹ ਹੈਗਾ ਜਿਹੜਾ ਪਵਿੱਤਰ ਵੇਈ ਦੇ ਕੰਢੇ ਦੇ ਉੱਤੇ ਟੈਂਟ ਸਿਟੀ ਬਣਿਆ, ਉਹ ਪਤਾ ਲੱਗਿਆ ਕਿ ਜਿਹੜਾ ਹੈਗਾ ਕਿਰਾਏ ਵਾਲਾ ਉਹ ਟੈਂਟ ਆ, ਜਿਹੜਾ ਕਿ ਸੰਤ ਸੀਚੇਵਾਲ ਜੀ ਜਾਂ ਸਾਡੇ ਰੇਡੀਓ ਦੇ ਨਾਲ ਹੀ ਰੇਡੀਓ ਦੇ ਦਫ਼ਤਰ ਦੇ ਨਾਲ ਹੀ ਜਿਹੜਾ ਉਹ ਲੱਗਿਆ ਹੋਇਆ ਵਾ ਟੈਂਟ ਆ, ਉੱਥੇ ਜਿਹੜਾ ਪੈਸੇ ਲੈ ਜਾਂਦੇ। ਬਾਕੀ ਜਿਹੜੇ
ਤਿੰਨ ਟੈਂਟ ਸਿਟੀ ਆ ਉਹ ਗਵਰਨਮੈਂਟ ਨੇ ਬਣਾਏ ਹੋਏ ਆ, ਉਹ ਸਾਰੇ ਕੁਝ ਫ੍ਰੀ
ਆ, ਉਹ ਸਾਰੇ ਕੁਝ ਫ੍ਰੀ ਆ। ਇਹ ਜ਼ਰੂਰ ਜਿਹੜਾ ਵਖਰੇਵਾ ਵਾ ਉਹ ਸਾਡੀਆਂ ਸੰਗਤਾਂ ਜਿਹੜੀਆਂ ਸਾਡੇ ਪਿਆਰੇ ਸਰੋਤੇ ਉਹ ਸਮਝ ਲੈਣ,
ਹਾਂਜੀ ਉਹ ਰੱਖਣਾ ਚਾਹੀਦਾ
ਜੀ।
ਤੇ ਬਿਲਕੁਲ ਹਰਮਨ ਸਿੰਘ ਜੀ, ਜੋ ਸਰਕਾਰ ਨੇ ਪ੍ਰਬੰਧ ਕੀਤਾ ਵਾ ਕਾਫਲੇ ਤਰੀਫ ਆ ਤੇ ਕਾਬਲੇ ਤਰੀਫ ਆ, ਤੇ ਮੈਂ ਕਹਿੰਦਾ ਵੀ ਬਹੁਤ ਵਧੀਆ ਗੱਲ ਆ ਕਿ ਜਿਹੜਾ ਇੰਨਾ ਹਿਸਾਬ ਨਾਲ 40,000 ਦੇ ਲਗਭਗ ਜਿਹੜੇ ਬੰਦਿਆਂ ਦੇ ਰਹਿਣ ਦਾ ਪ੍ਰਬੰਧ ਉਹਨਾਂ ਨੇ ਟੈਂਟ ਸਿਟੀਆਂ ਦੇ ਵਿੱਚ ਕੀਤਾ ਹੋਇਆ ਵਾ, ਚੰਗੀ ਗੱਲ ਆ। ਤੇ ਨਾਲ ਦੀ ਨਾਲ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਇਹ ਬਿਨਾਂ ਦੇ ਮੈਨੂੰ
ਤੇ ਚੰਗੀ ਗੱਲ ਆ ਜਿਹੜੀਆਂ ਅਜਿਹੀਆਂ ਖਬਰਾਂ ਆ ਰਹੀਆਂ ਨੇ ਜਿਹੜੀਆਂ ਦੋਵਾਂ ਦੇਸ਼ਾਂ ਦੀਆਂ ਸਾਂਝਾਂ ਨੇ ਉਹ ਹੋਰ ਪੀੜੀਆਂ ਹੋਣਗੀਆਂ ਕਿਉਂਕਿ ਸਿੱਖ ਪੰਥ ਦੇ ਖਾਸ ਕਰਕੇ ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਆ ਉਹ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਤੇ ਇਸ ਕਰਕੇ ਜਿਹੜੀਆਂ ਇਹ ਸਾਂਝਾਂ ਵਾ ਮੈਂ ਕਹਿੰਦਾ ਵੀ ਸਜੀਵੀ ਬਣਨ ਤੇ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅੱਗੇ ਵਧਣ ਕਿਉਂਕਿ ਜਿਹੜੇ ਦੂਸਰੇ ਦੂਰ ਦੁਰਾਡੇ ਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਤੱਕ ਵੀ ਜੇ ਕਿਤੇ ਇਸ ਤਰ੍ਹਾਂ ਦਾ ਹੋ ਜਾਂਦਾ ਵਾ ਤਾਂ ਫਿਰ ਮੈਂ ਕਹਿੰਦਾ ਸੋਨੇ ਤੇ ਸੁਹਾਗਾ ਹੀ ਹੋਊ ਤੇ ਸਿੱਖ ਪੰਥ ਜਿਹੜਾ ਬਾਗੋ ਬਾਗ ਹੋਊਗਾ ਤੇ ਅਜਿਹੀਆਂ ਜਿਹੜੀਆਂ ਸੰਭਾਵਨਾਵਾਂ ਵਾ ਕਰਤਾਰਪੁਰ ਲਾਂਘੇ ਦੇ ਨਾਲ ਜਿਹੜੀਆਂ ਖੁੱਲ ਗਈਆਂ ਨੇ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਸਿੱਖ ਸੰਗਤਾਂ ਤੇ ਖਾਸ ਕਰਕੇ ਪੰਜਾਬੀ ਵੀ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਸੀ ਇਹ ਨੀ ਜ਼ਰੂਰੀ ਵੀ ਧਾਰਮਿਕ ਤੌਰ ਤੇ ਵੈਸੇ ਵੀ ਕਿਉਂਕਿ ਇਹ ਭਾਵਨਾ ਦੇ ਨਾਲ ਵੀ ਬੜਾ
ਨਾਤੇ ਵੀ ਰਿਸ਼ਤੇਦਾਰੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਜਿਹੜੀਆਂ ਹੈਗੀਆਂ ਇੱਧਰ ਉੱਧਰ ਹੈਗੀਆਂ ਕੱਲ ਹੀ ਮੈਂ ਇੱਕ ਚੈਨਲ ਦੇ ਉੱਤੋਂ ਸੁਣ ਰਿਹਾ ਸੀਗਾ ਕਿ ਇਹਦੇ ਜ਼ਰੀਏ ਕੋਈ ਭੈਣ ਭਰਾ ਜਿਹੜੇ ਆ ਉਹ ਮਿਲੇ ਨੇ ਲਾਂਘੇ ਦੇ ਜ਼ਰੀਏ ਬਾਕੀ ਜਿਹੜਾ ਦੋਦਾ ਪਿੰਡ ਵਾ ਆਪਾਂ ਉਸ ਦੀ ਕਹਾਣੀ ਜਿਹੜੀ ਆ ਪਿੰਡ ਦੀ ਆਪਾਂ ਸੁਣਦੇ ਆ ਗੁਰੂ ਨਾਨਕ ਸਾਹਿਬ ਦੀ ਉਹ ਜਿਹੜੀ ਸਾਖੀ ਆ ਜਿੱਥੋਂ ਕਰਤਾਰਪੁਰ ਸ਼ਹਿਰ ਜਾਂ ਕਰਤਾਰਪੁਰ ਗੁਰਦੁਆਰਾ ਸਾਹਿਬ ਵਸਦਾ ਉਹ ਦੇਖਿਆ ਜਾਂਦਾ ਕਿ
ਇਹ ਦੁੱਧ ਪਿੰਡ ਦੀ ਆਪਣੀ ਕਹਾਣੀ ਮੈਨੂੰ ਪਤਾ ਜਿਹੜਾ ਆਪਣਾ ਪਿੰਡ ਆ ਮਹਾਬਲੀਪੁਰ
ਜੀ
ਆਪਾਂ ਸ਼ਾਇਦ ਇੱਥੇ ਰਿਕਾਰਡਿੰਗ ਕਰਨ ਵਾਸਤੇ ਗਏ ਤੇ ਉਹਨਾਂ ਵੀ ਇੱਕ ਬਜ਼ੁਰਗਾਂ ਨੇ ਬਣਾਈ ਤੇ ਆਪਾਂ ਕੋਸ਼ਿਸ਼ ਕਰਾਂਗੇ ਜੇ ਆਪਾਂ ਨੂੰ ਦੁਬਾਰਾ ਮਿਲ ਪਏ
ਹਾਂਜੀ
ਤੇ ਫਿਰ ਆਪਾਂ ਉਹਨਾਂ ਦੇ ਜਮਾਨੇ ਜਰੂਰ ਜਿਹੜੀ ਇਹ ਕਹਾਣੀ ਆ ਜਰੂਰ ਸੁਣਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਵੀਡੀਓ ਬਣਾ ਕੇ ਵੀ ਆਪਾਂ ਜਿਹੜਾ ਜਰੂਰ ਫੇਸਬੁੱਕ ਤੇ ਯੂਟਿਊਬ ਤੇ ਪਾਈਏ ਕਿਉਂਕਿ ਇਹ ਹੁਣ ਸਮੇਂ ਦੀ ਮੁੱਖ ਲੋੜ ਹੈ ਜੀ
ਤੇ ਉਹ ਦੁੱਧਾ ਪਿੰਡ ਜਿਹੜਾ ਹੈਗਾ ਨਾ ਉਹ ਜਦੋਂ ਅਸੀਂ ਕੈਮਰਿਆਂ ਦੇ ਜ਼ਰੀਏ ਦੇਖਦੇ ਆ ਤੇ ਦੁੱਧੇ ਪਿੰਡ ਦੇ ਵਿੱਚ ਕੋਈ ਖਾਸ ਤਰੱਕੀ ਜਿਹੜੀ ਆ ਉਸ ਵੇਲੇ ਦੀ ਨਹੀਂ ਹੋਈ ਸੀ ਕਿਉਂਕਿ ਇੱਕ ਤਾਂ ਉਹ ਸਰਹੱਦ ਦੇ ਕੰਢੇ ਪਿੰਡ ਵਾ ਜਿਸ ਤਰ੍ਹਾਂ ਕਿ ਸਾਡੇ ਸਰਹੱਦ ਦੇ ਕੰਢੇ ਪਿੰਡ ਜਿਹੜੇ ਆ ਉਹਨਾਂ ਦੇ ਉੱਤੇ ਕੋਈ ਖਾਸ ਨਾ ਤਾਂ ਸਹੂਲਤਾਂ ਜਿਹੜੀਆਂ ਦਿੱਤੀਆਂ ਨਾ ਸਕੂਲ ਦੀਆਂ ਨਾ ਕਿਸੇ ਹੋਰ ਸਿਹਤ ਸਹੂਲਤਾਂ ਹੁੰਦੀਆਂ ਨਾ ਕੁਛ ਵੀ ਨੀ ਆਪਣੇ ਸਹੂਲਤਾਂ ਹੁੰਦੀਆਂ ਆਪਾਂ ਜਾ ਕੇ ਅਕਸਰ ਹੀ ਦੇਖਦੇ ਰਹਿੰਦੇ ਆ ਜਿਹੜੇ ਸਰਹੱਦੀ ਇਲਾਕੇ ਹੁੰਦੇ ਆ ਤੋ ਅਜਿਹੇ ਦੇ ਵਿੱਚ ਉਹ ਜਿਹੜਾ ਦੁੱਧਾ ਪਿੰਡ ਵਾ ਉਹਦਾ ਵੀ ਵਿਕਾਸ ਹੋਇਆ ਬਹੁਤ ਸਾਰਾ ਪੰਥ ਸਾਹਿਬ ਕਿਉਂਕਿ ਉੱਥੇ ਸੜਕਾਂ ਜਿਹੜੀਆਂ ਬਣੀਆਂ ਕਰਤਾਰਪੁਰ ਸਾਹਿਬ ਨੂੰ ਆਉਣ ਦੇ ਲਈ ਸਿਰਫ ਇੱਕ ਗੁਰਦੁਆਰਾ ਸਾਹਿਬ ਹੀ ਕਰਤਾਰਪੁਰ ਦਰਬਾਰ ਸਾਹਿਬ ਕਰਤਾਰਪੁਰ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਮ ਆ ਉਹ ਕਿਸੇ ਪਿੰਡ ਦਾ ਜਾਂ ਕਿਸੇ ਸ਼ਹਿਰ ਦਾ ਨਾਮ ਨਹੀਂ ਹੈ ਉਹ ਸਿਰਫ ਇੱਕ ਗੁਰਦੁਆਰਾ ਸਾਹਿਬ ਦਾ ਨਾਮ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਹੈ ਔਰ ਜਿਹੜਾ ਦੁੱਧਾ ਪਿੰਡ ਹੈ ਉਹਦੇ ਤੋਂ ਥੋੜਾ ਜਿਹਾ ਅੱਗੇ ਆ ਕੇ ਇਹ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਸਥਿਤ ਹੈ ਤੇ ਉਸ ਦੋਦੇ ਪਿੰਡ ਦਾ ਵੀ ਜਿਹੜਾ ਵਿਕਾਸ ਹੋਇਆ ਵਾ ਜਿੱਥੇ ਸਾਡੇ ਇਧਰਲੇ ਗੁਰਦਾਸਪੁਰ ਏਰੀਏ ਦਾ ਜਿਹੜਾ ਵਿਕਾਸ ਹੋਇਆ ਤੇ ਜਾਂ ਹੋਇਆ ਵਾ ਜਾਂ ਹੋਏਗਾ ਜਾਂ ਹੋਣਾ ਸ਼ੁਰੂ ਹੋ ਗਿਆ ਤੇ ਇਸੇ ਦੇ ਨਾਲ ਉਧਰਲੇ ਜਿਹੜੇ ਸਾਡੇ ਭੈਣ ਭਰਾ ਵਾ ਦੋਦੇ ਪਿੰਡ ਦੇ ਵਸਨੀਕ ਹੋਣਗੇ ਉਹਨਾਂ ਨੂੰ ਵੀ ਕਾਫੀ ਸਹੂਲਤਾਂ ਜਿਹੜੀਆਂ ਮਿਲਣਗੀਆਂ ਇਸ ਦੇ ਨਾਲ ਕਿਉਂਕਿ ਬਾਬਾ ਨਾਨਕ ਜਿਹੜਾ ਉਹ ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ ਖੁਸ਼ੀਆਂ ਲੈ ਕੇ ਆਇਆ ਵਾ ਤੇ ਅੱਜ ਉਹਨਾਂ ਦਾ 550ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਵੀ ਲੋਕਾਂ ਦੇ ਲਈ ਖੁਸ਼ੀਆਂ ਲੈ ਕੇ ਆ ਰਿਹਾ ਵਾ ਸੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਾਂਗੇ ਕਿ ਮਹਾਰਾਜ ਇਸੇ ਤਰ੍ਹਾਂ ਜਿਹੜੀਆਂ ਖੁਸ਼ੀਆਂ ਵਾ ਉਹ ਵਰਤਦੀਆਂ ਰਹਿਣ ਜਿਹੜੇ ਭੰਡਾਰੇ ਆ ਉਹ ਇਸੇ ਤਰ੍ਹਾਂ ਹੀ ਵਰਤਦੇ ਰਹਿਣ ਤੇ ਜਿਹੜੀਆਂ ਸੰਗਤਾਂ ਇਧਰ ਉਧਰ ਜਾ ਰਹੀਆਂ ਉਹ ਆਪਸ ਵਿੱਚ ਪ੍ਰੇਮ ਹੋਰ ਉਹਨਾਂ ਦਾ ਵਧੇ ਤੇ ਆਪਸ ਵਿੱਚ ਮਿਲ ਜੁਲ ਕੇ ਬੈਠ ਸਕਣ ਤੇ ਜਿਹੜੀਆਂ ਹੋਰ ਖੁਸ਼ੀਆਂ ਉਹ ਦੁਨੀਆਂ ਚੋਣੀਆਂ ਹੋਣ
ਤੇ ਆਪਣੇ ਜਿਹੜੀ ਐਡੀਟਰ ਅਮਨ ਉਹਦੀ ਬੜੀ ਜਲਦੀ ਜਾਣਾ ਵੀ ਜੇ ਪਾਸਪੋਰਟ ਤੋਂ ਬਗੈਰ ਕਰਤਾਰਪੁਰ ਲਾਂਘੇ ਦਾ ਕਿਤੇ ਸਬਬ ਬਣੇ ਵੀ ਉਹਨੇ ਵਿਚਾਰੀ ਨੇ ਪਾਸਪੋਰਟ ਅਜੇ ਤੱਕ ਬਣਾਇਆ ਨੀ ਗਾ ਤੇ ਮੈਨੂੰ ਲੱਗਦਾ ਤੇ ਉਹਦੀ ਵੀ ਜਿਹੜੀ ਮਨ ਦੀ ਇੱਛਾ ਵਾ ਉਹ ਪੂਰੀ ਹੋ ਗਈ ਅਜੇ ਹੋਰ ਦਸਤਾਵੇਜ਼ ਦੇ ਨਾਲ ਹੀ ਕਰਤਾਰਪੁਰ ਲਾਂਘੇ ਜਾਇਆ ਤੇ ਫਿਰ ਅਮਨ ਆਪਣੀ ਵੀ ਜਰੂਰ ਕਰਤਾਰਪੁਰ ਦੇਖ ਕੇ ਆਊਗੀ
ਜਰੂਰ ਜੀ ਸਾਰਿਆਂ ਨੂੰ ਦੇਖਣਾ ਚਾਹੀਦਾ ਜੀ ਇਹ ਤਾਂ ਆਪਾਂ ਭਾਰਤ ਸਰਕਾਰ ਬਾਰੇ ਦੇ ਨਾਲ ਨਾਲ ਆਪਾਂ ਪਾਕਿਸਤਾਨ ਸਰਕਾਰ ਦੀ ਵੀ ਜਰੂਰ ਅਸੀਂ ਬੜੀ ਮਿਹਰਬਾਨੀ ਸਮਝਾਂਗੇ ਕਿਉਂ ਇਸ ਤਰ੍ਹਾਂ ਕੀਤਾ ਹੈਗਾ ਕਿਉਂਕਿ ਮੇਰਾ ਖਿਆਲ ਆ ਕਿ ਪਾਸਪੋਰਟ ਜਿਹੜੇ ਆ ਉਹ ਬਜ਼ੁਰਗਾਂ ਦੇ ਕੋਲ ਨਹੀਂ ਆ ਤੇ ਨਾ ਹੀ ਹੁਣ ਉਹ ਬਣਾ ਸਕਣਗੇ
ਬਜ਼ੁਰਗ ਜਿਆਦਾ ਜਾਣ ਦੇ ਵੀ ਜਿਆਦਾ ਚਾਹਵਾਨ
ਜਾਣਾ ਜਿਆਦਾ ਜਾਣ ਦੇ ਚਾਹਵਾਨ ਬਜ਼ੁਰਗ ਹੀ ਆ ਤੇ ਇੱਕ ਨਾਲੇ ਹੋਰ ਵੀ ਗੱਲ ਜਿਹੜੀ ਆ ਕਿ ਜਦੋਂ ਕਹਿੰਦੇ ਆ ਕਿ ਪਾਕਿਸਤਾਨ ਨੂੰ ਜਦੋਂ ਵੀਜ਼ਾ ਲੱਗ ਜਾਵੇ ਤੇ ਹੋਰ ਕਿਸੇ ਦੇਸ਼ ਨੂੰ ਲੱਗਦਾ ਨੀ ਲੋਕੀ ਇਸ ਗੱਲ ਤੋਂ ਵੀ ਡਰਦੇ ਜਿਹੜੇ ਆ ਪਾਸਪੋਰਟ ਦਾ ਨਾਂ ਨਹੀਂ ਸੀ ਲੈਂਦੇ ਚਲੋ ਹੁਣ ਆਪਾਂ ਆਧਾਰ ਕਾਰਡ ਜਾਂ ਹੋਰ ਕੋਈ ਜਿਹੜਾ ਹੈਗਾ ਪਛਾਣ ਪੱਤਰ ਉਹਨੂੰ ਅਸੀਂ ਦਿਖਾ ਕੇ ਤਾਂ ਉੱਥੇ ਆਪਣੇ ਜਾ ਸਕਾਂਗੇ ਤੇ ਦੂਜੀ ਗੱਲ ਇਹ ਪੰਨੂ ਸਾਹਿਬ ਜਿਹੜੇ ਕਰਤਾਰਪੁਰ ਜਾਣਗੇ ਉਹ ਕਰਤਾਰਪੁਰ ਹੀ ਜਾ ਸਕਣਗੇ ਤੇ ਦੂਜੀ ਗੱਲ ਇਹ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਹਰ ਫੰਕਸ਼ਨ ਤੇ ਉੱਤੇ ਜਥਾ ਜਾਂਦਾ ਜਾਂ ਸ਼ਹੀਦੀ ਗੁਰਪੁਰਬ ਤੇ ਜਾਂਦਾ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਤੇ ਜਾਂਦਾ ਜਾਂ ਫਿਰ ਕਹਿ ਲਓ ਕਿ ਇਸੇ ਗੁਰਪੁਰਬ ਦੇ ਉੱਤੇ ਜਾਂਦਾ ਵਾ ਤੇ ਉਹ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦਾ ਕੱਲ ਦੀ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚੋਂ
ਪੜਨ ਨੂੰ ਮਿਲਿਆ ਵਾ ਕਿ ਜਿਹੜਾ ਜਥਾ ਜਾਏਗਾ ਉਹ ਸਿਰਫ ਤੇ ਸਿਰਫ ਗੁਰਦੁਆਰਾ ਨਨਕਾਣਾ ਸਾਹਿਬ ਜਨਮ ਸਥਾਨ ਦੇਖੇਗਾ ਤੇ ਉਸ ਦੇ ਨਾਲ ਜਾਂ ਜਿਹੜੇ ਨਨਕਾਣਾ ਸਾਹਿਬ ਸ਼ਹਿਰ ਦੇ ਵਿਚ ਹੋਰ ਗੁਰਦੁਆਰਾ ਸਾਹਿਬਾਨ ਹੋਣਗੇ ਉਹਨਾਂ ਦੇ ਦਰਸ਼ਨ ਕਰ ਸਕੂਗਾ। ਇਸ ਤੋਂ ਇਲਾਵਾ ਸ੍ਰੀ ਕਰਤਾਰਪੁਰ ਦੇ ਦਰਸ਼ਨ ਹੀ ਹੋ ਸਕਣਗੇ। ਇਸ ਤੋਂ ਇਲਾਵਾ ਲਾਹੌਰ ਜਾਂ ਹੋਰ ਹਸਨ ਅਬਦਾਲ ਦੇ ਪੰਜਾ ਸਾਹਿਬ ਤੇ ਹੋਰ ਜਿਹੜੇ ਗੁਰਧਾਮ ਉਧਰ ਆਪਣੇ ਹੈਗੇ ਆ ਉਹਨਾਂ ਦੇ ਦਰਸ਼ਨ ਨਹੀਂ ਹੋਣਗੇ। ਕੇਵਲ ਤੇ ਕੇਵਲ ਨਨਕਾਣਾ ਸਾਹਿਬ ਤੇ ਦਰਬਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਹੋਣਗੇ ਤੇ ਜਿਹੜੇ ਇਧਰੋਂ ਕਰਤਾਰਪੁਰ ਸਾਹਿਬ ਤੋਂ ਜਾਣਗੇ ਆਪਣੇ ਡੇਰਾ ਬਾਬਾ ਨਾਨਕ ਤੋਂ ਉਹਨਾਂ ਨੂੰ ਸਿਰਫ ਤੇ ਸਿਰਫ ਸ੍ਰੀ ਦਰਬਾਰ ਕਰਤਾਰਪੁਰ ਸਾਹਿਬ ਦੇ ਹੀ ਦਰਸ਼ਨ ਹੋ ਸਕਣਗੇ। ਉਹ ਅੱਗੇ ਪਾਕਿਸਤਾਨ ਚ ਨਹੀਂ ਜਾਣਗੇ। ਅੱਗੇ ਜੇਕਰ ਪਾਕਿਸਤਾਨ ਚ ਉਹਨਾਂ ਜਾਣਾ ਤਾਂ ਉਹ ਜਿਹੜਾ ਬਕਾਇਦਾ ਉਹਨਾਂ ਦਾ ਵੀਜ਼ਾ ਲਵਾ ਕੇ ਜਾਣਗੇ, ਬਕਾਇਦਾ ਜਿਹੜੀ ਉਹ ਫੀਸ ਉਹਨਾਂ ਦੀ ਹੈਗੀ ਆ ਉਹ ਦੇ ਕੇ ਤੇ ਫਿਰ ਉਹ ਅੱਗੇ ਜਾ ਸਕਦੇ।
ਅਜੇ ਤਾਂ ਬੰਸ ਸਿੰਘ ਹੈ ਵੀ ਜਿੰਨਾ ਕਰਤਾਰਪੁਰ ਦਾ ਜਿਨ੍ਹਾਂ ਨੇ ਉਹਨਾਂ ਨੇ ਏਰੀਆ ਨਿਰਧਾਰਿਤ ਕੀਤਾ ਵਾ ਗੁਰਦੁਆਰੇ ਸਾਹਿਬ ਦਾ, ਉਨੇ ਥਾਂ ਦੇ ਵਿਚ ਜਾ ਸਕਦੇ ਆ, ਉਨੇ ਥਾਂ ਚ ਹੀ ਰਹਿ ਸਕਦੇ ਆ। ਉੱਥੇ ਸ਼ਾਇਦ ਮਤਲਬ ਜਿਹੜੀਆਂ ਖਬਰਾਂ ਆ ਰਹੀਆਂ ਨੇ ਵੀ ਰਹਿਣ ਵਾਸਤੇ ਪ੍ਰਬੰਧ ਵੀ ਹੈਗਾ ਬੜਾ ਕੁਛ, ਮਤਲਬ ਖਰੀਦੋ ਫਰੋਖਤ ਵਾਸਤੇ ਮਾਰਕੀਟਿੰਗ ਦਾ ਵੀ ਬਹੁਤ ਵਧੀਆ ਪ੍ਰਬੰਧ ਜਿਹੜਾ ਕੀਤਾ ਜਾ ਰਿਹਾ। ਜੇ ਕੋਈ ਉਧਰੋਂ ਕੋਈ ਖਰੀਦ ਹੁੰਦਾ ਤੇ ਕੁਛ ਪੈਸਾ ਵੀ ਉਹਨਾਂ ਨੇ ਕਿਹਾ ਕਰੇ ਕਿੰਨੇ ਵੀ ਉਹ ਜਿਹੜੇ ਭਾਰਤੀ ਕਰੰਸੀ ਆ ਉਹ ਨਾਲ ਜਾ ਸਕਣਗੇ।
15 ਕਿਲੋ ਭਾਰ ਸ਼ਾਇਦ ਜੀ 15 ਕਿਲੋ ਭਾਰ ਤੇ
ਇਹਦਾ ਮਤਲਬ ਵੀ ਉੱਥੇ ਮਤਲਬ ਭਾਰਤੀ ਕਰੰਸੀ ਵੀ ਚੱਲੂਗੀ।
ਹਾਂਜੀ 2-3 ਹਜ਼ਾਰ ਰੁਪਇਆ ਸ਼ਾਇਦ ਉਹਨਾਂ ਨੇ ਕਿਹਾ ਵਾ ਜੀ,
ਜਿਹੜਾ ਆਪਾਂ ਗੈਟ ਨਹੀਂ ਕਹਿ ਸਕਦੇ ਕਿੰਨਾ ਹੁਣ ਮੈਨੂੰ ਯਾਦ ਭੁੱਲ ਗਿਆ ਤੇ ਉਹਨਾਂ ਪੈਸੇ ਲਿਜਾ ਸਕਦਾ। ਇਹਦਾ ਮਤਲਬ ਕੁਝ ਕੁਝ ਖਰੀਦ ਕੇ ਜਿਹੜਾ ਬੰਦਾ ਵੀ ਕੋਈ ਵੀ ਸ਼ਰਧਾਲੂ ਜਿਹੜਾ ਲਿਆ ਸਕਦਾ ਬਹੁਤ ਚੰਗੀ ਗੱਲ ਆ। ਤੇ ਹਰਬੰਸ ਸਿੰਘ ਦੀ ਆਸ ਕਰਦੇ ਆ ਕਿ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਵਰਗੂ ਜਿਹੜੇ ਹੋਰ ਗੁਰਧਾਮ ਆ ਉਹਨਾਂ ਵੀ ਇਹਦੇ ਵੀ ਦਰਸ਼ਨ ਨਜ਼ਾਰੇ ਕਰਨੇ ਸਾਰਿਆਂ ਨੂੰ ਨਸੀਬ ਹੋਣ
ਜੀ। ਜੀ ਪੰਨ ਸਾਹਿਬ ਇਹ ਤਾਂ ਬਹੁਤ ਵੱਡੀ ਗੱਲ ਆ ਜੀ। ਸਿੱਖਾਂ ਦੀ ਅਰਦਾਸ ਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਗੁਰਬਾਣੀ ਦਾ ਫੁਰਮਾਨ ਆ ਤੋ ਸਿੱਖਾਂ ਦੀ ਅਰਦਾਸ ਪੂਰੀ ਹੋ ਰਹੀ ਆ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਹੋਰ ਵੀ ਜਿਹੜੇ ਗੁਰਧਾਮ ਆ ਉਹਨਾਂ ਦੇ ਉੱਤੇ ਅਸੀਂ ਇਸ ਤਰ੍ਹਾਂ ਬਿਨਾਂ ਵੀਜ਼ਾ ਬਿਨਾਂ ਕਿਸੇ ਰੋਕ ਟੋਕ ਜਾ ਸਕੀਏ।
ਵਾਹ ਬਾਈ ਵਾਹ, ਬਹੁਤ ਸੋਹਣੀ ਗੱਲ ਇਹਨਾਂ ਨੇ ਕੀਤੀ ਆ ਤੇ ਲਗਾਤਾਰ ਉਹ ਜਿਹੜੀ ਆ ਬਸ ਮੈਨੂੰ ਸਾਹਿਬ ਬਹੁਤ ਕਰਦੇ ਤੁਹਾਨੂੰ ਫੇਰ ਜੋੜਦੇ ਅਸੀਂ ਇਹਨੂੰ ਕੋਈ ਗੱਲ ਕਾਲੇ ਨਾ ਬਵੋ
ਜੀ। ਤੇ ਲਓ ਜੀ ਅਪਡੇਸ਼ਨ ਜਿਹੜੀ ਲਗਾਤਾਰ ਆਪਾਂ ਜ਼ਰੂਰ ਜਾਰੀ ਰੱਖਾਂਗੇ ਤੇ ਪਿਆਰੇ ਦੋਸਤੋ ਕਿਸ ਤਰ੍ਹਾਂ ਦਾ ਲੱਗ ਰਿਹਾ ਪ੍ਰੋਗਰਾਮ
ਤਾਇਆ, ਇਹਨਾਂ ਨੇ ਤਾਂ ਫੱਟੇ ਚੱਕ ਦਿੱਤੇ ਜਿਸ ਹਿਸਾਬ ਨਾਲ ਸਟਾਰਟਿੰਗ ਕੀਤੀ ਸੀ। ਮੈਂ ਕਿਹਾ ਇਹ ਤਾਂ ਲੜਾਈਆਂ ਹੀ ਕਰਨਗੇ।
ਤੈਨੂੰ ਮੈਂ ਦੱਸਿਆ ਰੇਡੂਆ ਵਿੱਚ ਪਾਵਾਂ ਕਿਸੇ ਨਾਂ ਨੂੰ ਹੋਰ ਕਿਸੇ ਦਾ ਲੈ ਜਾਣਾ ਇੱਕ ਦੋ ਵਾਰ, ਕਿਉਂਕਿ ਤੈਨੂੰ ਦੱਸਿਆ ਵੀ ਉਹਨਾਂ ਨੂੰ ਚੇਤੇ ਚੂਤੇ ਭੁੱਲ ਜਾਂਦਾ। ਉਹ ਕਹਿੰਦੇ ਵੀ ਜੇ ਰੇਡੂਏ ਦਾ ਨਾਂ ਹੋਰ ਰਖਾਉਣਾ ਤਾਂ 200 ਰੁਪਇਆ ਹੋਰ ਲੱਗਣਾ। ਮੈਂ ਕਿਹਾ ਵੀ ਅਸੀਂ ਰੇਡੂਏ ਦੇ ਨਾਂ ਤੋਂ ਕੀ ਲੈਣਾ, ਜੋ ਮਰਜ਼ੀ ਕਹੀ ਜਾਓ, ਸਾਨੂੰ ਤਾਂ ਜਾਣਕਾਰੀ ਚਾਹੀਦੀ ਹੈ। ਸਾਨੂੰ ਤੇ ਜਾਣਕਾਰੀ ਹੈ ਕਿ ਨਹੀਂ ਮਿਲਕੀ ਤਾਂ ਰੇੜੂਆ ਜੇ ਤਾਂ ਮਰਜ਼ੀ ਨਾਂ ਲਈ ਜਾਓ, ਸਾਨੂੰ ਜਾਣਕਾਰੀ ਚਾਹੀਦੀ।
ਨਹੀਂ ਨਹੀਂ ਤਾਇਆ ਜੀ ਰੇੜੂਆ ਵੀ ਆਪਾਂ ਹਰਮਨ ਹੀ ਕਹਾਉਣਾ।
ਦੇ ਦੇ ਫਿਰ ਤੂੰ ਕੋਲੋਂ ਦੇ ਦੇ 200 ਰੁਪਇਆ।
ਰੇਡੂਏ ਦੇ ਨਾਂ ਤੋਂ ਕੀ ਤਾਇਆ, ਆਪਾਂ ਤਾਂ ਜਾਣਕਾਰੀ ਲੈਣੀ।
ਫੇਰ ਟੁੱਟਾ ਜਾ ਲਓ ਜੀ ਅੱਗੇ ਆਪਣਾ ਪ੍ਰੋਗਰਾਮ ਦੇ ਵਿੱਚ ਇੱਕ ਮਸ਼ਹੂਰੀ ਲੈ ਲਈਏ। ਮਸ਼ਹੂਰੀ ਤੋਂ ਬਾਅਦ ਪੱਤਰਕਾਰ ਸਾਡੇ ਨੇਰੀਆਂ ਲਿਆਈ ਹੋਣਗੇ, ਕਰ ਟਲ ਨਹੀਂ ਲੱਗੇ, ਪਰ ਇੱਕ ਮਸ਼ਹੂਰੀ ਲੈ ਲਈਏ ਫੇਰ ਆਉਂਦੇ ਪ੍ਰੋਗਰਾਮ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਹਰਮਨ ਰੇਡੀਓ ਜਲਦ ਹਾਜ਼ਰ ਹੁੰਦਾ ਹੈ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਕਾਫਲਾ, ਸ਼ਾਮਲ ਹੋਣ ਲਈ ਮੇਲ ਕਰੋ request@harmanradio.com ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ
08514 1000 ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ।
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kulalhospital.com।
ਮਾਮਾ ਮੈਨੇ ਇਸ ਪਾਰਟੀ ਮੇ ਨਾ ਲੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ HK Kids।
HK Kids ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ। HK Kids
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
You are listening Harman Radio Australia, truly yours. For more information, visit our website harmanradio.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਪਿਆਰੋ, ਰੇਡੀਓ ਹਰਮਨ, ਇਸ ਵੇਲੇ ਤੁਸੀਂ ਰੇਡੀਓ ਹਰਮਨ ਦੇ ਨਾਲ ਜੁੜੇ ਹੋਏ, ਤੁਹਾਡਾ ਵੀਰ ਹੈ ਮਨਦੀਪ ਸਿੰਘ ਢਿੱਲੋਂ ਤੇ ਤਾਇਆ ਬਿਸ਼ਨ ਸਿੰਘ ਤੇ ਮਲਕੀਤ ਸਿੰਘ ਲੈ ਕੇ ਹਾਜ਼ਰ ਹੈ ਜੀ ਪ੍ਰੋਗਰਾਮ ਹਰਮਨ ਸਟੂਡੀਓ। ਗੱਲ ਕਰ ਰਹੇ ਸੀ ਸੁਲਤਾਨਪੁਰ ਲੋਧੀ ਦੀ ਅਪਡੇਸ਼ਨ ਦੀ। ਅਪਡੇਸ਼ਨ ਲਗਾਤਾਰ ਸੰਤੋਖ ਸਿੰਘ ਪੰਨੂ ਤੇ ਹਰਬੰਸ ਸਿੰਘ ਲੈ ਕੇ ਆਏ ਨੇ, ਜਿਸ ਤਰ੍ਹਾਂ ਅਸੀਂ ਸੋਚਿਆ ਸੀ ਉਸ ਤੋਂ ਬਿਲਕੁਲ ਉਲਟ। ਮਤਲਬ ਤਾਇਆ ਜੀ ਇਹਨਾਂ ਨੇ ਤਾਂ ਹਨੇਰੀਆਂ ਲਿਆਂਦੀਆਂ ਪਈਆਂ।
ਚਲੋ ਕੋਈ ਨਹੀਂ, 2 ਦਿਨ ਨੀ 4 ਦਿਨ ਨੀ ਤੇ ਲਿਆਉਣਗੇ ਤੇ ਹਨੇਰੀਆਂ ਜ਼ਰੂਰ ਤੇ ਲਿਆਉਣੀਆਂ ਵੀ ਚਾਹੀਦੀਆਂ। ਠੀਕ ਆ ਭਾਈ, ਪੈਸੇ ਕਿਉਂ ਦਿੱਤੇ ਆ? ਪੈਸੇ ਹੀ ਗਣਾਈ ਜਾ, ਪੈਸੇ ਗਣਾਈ ਜਾਂਦਾ ਤਾ ਜਦੋਂ ਦਿੱਤੇ ਆ ਤੇ ਫਿਰ ਗਣਾਉਣੇ ਨੇ ਗੇ। ਤੇ ਬਾਕੀ ਅਗਲਾ ਮੈਨੂੰ ਕਹਿੰਦਾ ਸੀ, ਪੰਨੂ ਸਾਹਿਬ ਕਹਿੰਦੇ ਵੀ ਜਿਹੜਾ ਟੈਂਟ ਦਾ ਪ੍ਰਬੰਧ ਆ ਜਾਂ ਉਹਦੇ ਬਾਰੇ ਆਪਾਂ ਉਹਨਾਂ ਤੋਂ ਉੱਥੋਂ ਅਧਿਕਾਰੀ ਕੋਈ ਟੱਕਰ ਗਿਆ ਇਹਨਾਂ ਨੂੰ ਮਿਲ ਗਿਆ, ਫੜ ਲਿਆ ਲਾ ਲਓ ਜਾਂ ਮਿਲ ਗਿਆ ਲਾ ਲਓ, ਉਹ ਟੈਂਟਾਂ ਦੀ ਹੁਣ ਜਾਣਕਾਰੀ ਪਹੁੰਚਦੀ ਕਰ ਰਿਹਾ ਵੀ ਕੀ ਹਿਸਾਬ ਕਿਤਾਬ ਆ। ਤੇ ਉੱਥੇ ਪੈਸਾ ਤੇ ਨੀ ਕੋਈ ਲੱਗਦਾ ਮੁਫ਼ਤ ਤੇ ਕਿੱਦਾਂ ਕਿੱਦਾਂ ਪ੍ਰਬੰਧ ਆ। ਨੰਬਰ 2 ਟੈਂਟ ਹਿੱਟੀ ਦਾ ਲਿਆ ਵੀ ਮਲਕੀਤ ਆ, ਇਹ ਸੁਣਾ ਵੀ ਉਹਨਾਂ ਦੀਆਂ ਅਗਲੀਆਂ ਗੱਲਾਂ ਬਾਤਾਂ।
ਸੁਲਤਾਨਪੁਰ ਲੋਧੀ ਦੇ ਵੱਖ ਵੱਖ ਏਰੀਆ ਤੋਂ ਪ੍ਰੋਗਰਾਮ ਆਦਿ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਜੋ ਸਰਕਾਰ ਵੱਲੋਂ ਕੀਤੇ ਗਏ ਹਨ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਵੱਖ ਵੱਖ ਸੰਸਥਾਵਾਂ ਵੱਲੋਂ ਕੀਤੇ ਗਏ ਹਨ ਉਹਨਾਂ ਦੇ ਬਾਰੇ ਆਪਾਂ ਹਮੇਸ਼ਾ ਗੱਲਬਾਤ ਕਰਦੇ ਹਾਂ। ਉਹ ਯਤਨ ਕੀਤਾ ਗਿਆ ਤਾਂ ਜੋ ਹਰੇਕ ਆਏ ਵਿਅਕਤ ਨੂੰ ਇਹ ਨਾ ਮਹਿਸੂਸ ਹੋਵੇ ਕਿ ਉਸ ਨੂੰ ਘਰ ਵਰਗੀਆਂ ਸਹੂਲਤਾਂ ਇੱਥੇ ਨਹੀਂ ਦਿੱਤੀਆਂ। ਹਰੇਕ ਵਿਅਕਤੀ ਜਿਹੜਾ ਉਹ ਸਾਡੇ ਮੁਲਾਜ਼ਮ ਜਿਹੜੇ ਨੇ ਉਹ ਵੀ ਸ਼ਰਧਾ ਪੂਰਵਕ, ਇਹ ਨਹੀਂ ਕਿ ਡਿਊਟੀ, ਉਹ ਇੱਕ ਸੇਵਾ ਭਾਵਨਾ ਜਿਹੜੀ ਆ ਬਹੁਤ ਤਨਦੇਹੀ ਨਾਲ ਜਿਹੜੀ ਡਿਊਟੀ ਨਿਭਾ ਰਹੇ ਨੇ। ਔਰ ਹਰੇਕ ਵਿਅਕਤੀ ਨੂੰ ਇੱਥੇ ਚਾਹ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਉਹਨਾਂ ਦੇ ਇੱਥੇ ਜਿੱਥੇ ਉਹ ਨਿਵਾਸ ਕਰਕੇ ਗਏ ਨੇ ਉੱਥੇ ਮਨਾਉਣਾ।
ਸਰ, ਕਈ ਵਾਰ ਕਈ ਤਰ੍ਹਾਂ ਦੇ ਭਰਮ ਭੁਲੇਖੇ ਜਿਹੜੀਆਂ ਸੰਗਤਾਂ ਉਹਨਾਂ ਦੇ ਵਿੱਚ ਆ ਰਹੇ ਆ, ਕਈ ਤਰ੍ਹਾਂ ਦੀਆਂ ਅਫਵਾਹਾਂ ਮਿਲ ਰਹੀਆਂ ਸੀ ਵੀ ਕਿਸੇ ਕੋਈ ਚਾਰਜ ਲੈ ਜਾਂਦੇ ਤੇ ਕਿਸੇ ਤਰ੍ਹਾਂ ਦੇ ਕੋਈ ਚਾਰਜ ਤਾਂ ਨਹੀਂ ਲੈ ਜਾਂਦੇ ਜੀ?
ਨਹੀਂ, ਇਹ ਜਿੰਨੀ ਵੀ ਸੇਵਾ ਹੈ ਰਹਾਇਸ਼ ਦੀ ਔਰ ਬਾਕੀ ਜਿੰਨੀਆਂ ਸਹੂਲਤਾਂ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਨੇ ਉਹ ਸਾਰੀਆਂ ਇੱਥੇ ਹੀ ਹੈ। ਇੱਥੋਂ ਤੱਕ ਕਿ ਇੱਥੇ ਵਿੱਚ ਹੀ ਇੱਕ ਜਿਹੜਾ ਲੰਗਰ ਆ ਉਹ ਵੀ ਕੱਲ੍ਹ ਤੋਂ ਤਿਆਰ ਹੋਣਾ ਸ਼ੁਰੂ ਹੋ ਜਾਏਗਾ। ਔਰ ਉਸ ਦੇ ਵਿੱਚ ਇਹ ਹੈ ਕਿ ਸਾਨੂੰ ਲੰਗਰ ਵਾਸਤੇ ਵੀ ਜਿਹੜੇ ਯਾਤਰੂ ਨਿਵਾਸ ਕਰਨਗੇ ਉਹਨਾਂ ਨੂੰ ਆਸੇ ਪਾਸੇ ਨਹੀਂ ਜਾਣਾ, ਉਹਨੂੰ ਇੱਥੇ ਹੀ ਸਭ ਕੁਝ ਮਿਲ ਜਾਏਗਾ।
ਸਰ, ਜਿਹੜੇ ਇੱਥੇ ਯਾਤਰੀ ਆਉਣਗੇ ਉਹਨਾਂ ਵਾਸਤੇ ਮੈਡੀਕਲ ਸਹੂਲਤ ਵੀ ਹੈ?
ਇੱਥੇ ਮੈਡੀਕਲ ਸਹੂਲਤ ਵਾਸਤੇ ਇੱਕ ਵੱਖਰੇ ਤੌਰ ਤੇ ਵਰਲਡ ਕੈਂਸਰ ਕੇਅਰ
ਸੁਸਾਇਟੀ ਵੱਲੋਂ ਔਰ ਸਰਕਾਰ ਵੱਲੋਂ ਮਿਲ ਕੇ ਜਿਹੜਾ ਉਹ ਪਿਛਲੇ ਬੰਨੇ ਹਾਸਪਿਟਲ ਜਿਹੜਾ ਸਥਾਪਿਤ ਕੀਤਾ ਗਿਆ, ਜਿਸ ਦੇ ਵਿਚ ਕੈਂਸਰ ਨਾਲ ਸੰਬੰਧਿਤ ਪੇਸ਼ੈਂਟ ਜਿਹੜੇ ਉਹ ਵੀ ਆ ਕੇ ਆਪਣੀ ਮੈਡੀਸਨ ਚੈੱਕਅਪ ਕਰਾਉਣ ਤੋਂ ਬਾਅਦ ਲੈ ਸਕਦੇ ਆ, ਔਰ ਜਿਹੜੇ ਆਮ ਯਾਤਰੂ ਜੇ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਇੱਥੇ ਆ ਕੇ ਇੱਥੋਂ ਆਪਣਾ ਇਲਾਜ ਕਰਵਾ ਸਕਦਾ ਹੈ। ਤੀਸਰੀ ਗੱਲ ਰਹੀ ਕਿ ਇੱਥੋਂ ਟੈਂਟ ਸਿਟੀ ਤੋਂ ਗੁਰਦੁਆਰਾ ਸਾਹਿਬ ਤੱਕ ਜਾਣ ਲਈ ਜਿਹੜੇ ਈ ਰਿਕਸ਼ਾ ਜਿਹੜੇ ਨੇ ਉਹ ਲਗਾਏ ਹੋਏ ਨੇ, ਔਰ ਮੇਨ ਜਿਹੜੀ ਆ ਪਾਰਕਿੰਗ ਪਿਛਲੇ ਪਾਸੇ ਇਸ ਤੋਂ ਵੀ ਪਿੱਛੇ ਰਹਿ ਜਾਂਦੀ ਆ, ਔਰ ਜਿਹੜੇ ਲੋਕ ਉਥੋਂ ਉਤਰ ਕੇ ਇੱਥੇ ਆਉਣਗੇ ਔਰ ਇੱਥੇ ਆਉਣ ਤੋਂ ਬਾਅਦ ਆਪਦੀ ਰਜਿਸਟ੍ਰੇਸ਼ਨ ਕਰਾਉਣਗੇ, ਉਹਨਾਂ ਨੂੰ ਰਜਿਸਟ੍ਰੇਸ਼ਨ ਕਾਊਂਟਰ ਤੋਂ ਲੈ ਕੇ ਉਹਦੇ ਰੂਮ ਤੱਕ ਜਾਣ ਲਈ ਜਿਹੜੇ ਆ ਉਹ ਈ ਰਿਕਸ਼ਾ ਦੇ ਪ੍ਰਬੰਧ ਕੀਤੇ ਹੋਏ ਨੇ। ਕੁਝ ਸਪੈਸ਼ਲੀ ਜਿਹੜੇ 10 ਈ ਰਿਕਸ਼ਾ ਜਿਹੜੇ ਨੇ ਉਹ ਅਸੀਂ ਇਸੇ ਕੰਮ ਲਈ ਰੱਖੇ ਹੋਏ ਨੇ ਟੈਂਟ ਸਿਟੀ ਦੇ ਅੰਦਰ ਅੰਦਰ, ਔਰ ਇਸ ਤੋਂ ਇਲਾਵਾ ਜਿਹੜੇ ਬਾਹਰ ਜਾਣ ਵਾਸਤੇ ਵੱਖ ਵੱਖ ਸਥਾਨਾਂ ਨੂੰ ਜਾਣ ਲੈ ਰਹੇ ਹੋ ਈ ਰਿਕਸ਼ਾ ਸਾਡੇ ਕੋਲ ਰੈਡੀ ਨੇ।
ਸਰ ਰਜਿਸਟ੍ਰੇਸ਼ਨ ਆਨਲਾਈਨ ਹੀ ਹੋ ਸਕਦੀ ਹੈ ਜਾਂ ਕਿਸੇ ਮੋਬਾਈਲ ਨੰਬਰ ਤੇ ਫੋਨ ਨੰਬਰ ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ?
ਪਹਿਲਾਂ ਜਿਹੜੀ ਪਹਿਲਾਂ ਸਾਡੀ ਐਪ ਚੱਲਦੀ ਸੀ ਉੱਥੇ ਆਨਲਾਈਨ ਜਿਹੜੀ ਬੁਕਿੰਗ ਹੁੰਦੀ ਸੀ
ਜੀ,
ਹੁਣ ਕਿਉਂਕਿ ਸਮਾਂ ਨਜ਼ਦੀਕ ਆ ਰਿਹਾ ਔਰ ਆਨਲਾਈਨ ਜਿਹੜੀ ਆ ਬੁਕਿੰਗ ਜਿਹੜੀ ਆ ਉਹ ਇਨ ਫਿਊਚਰ ਨਹੀਂ ਹੋਏਗੀ, ਹੁਣ ਜਿਹੜੀ ਆ ਫਸਟ ਕੰਮ ਫਸਟ ਸਰਵ ਜਿਹੜੀ ਇੱਥੇ ਹੀ ਹੋਊਗੀ।
ਠੀਕ ਹੈ ਜੀ, ਬਿਲਕੁਲ ਜੀ, ਜਿਸ ਤਰ੍ਹਾਂ ਐਸ ਡੀ ਐਮ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੀਆਂ ਸਹੂਲਤਾਂ ਉਹਨਾਂ ਯਾਤਰੂਆਂ ਦੇ ਵਾਸਤੇ ਇੱਥੇ ਉਪਲਬਧ ਨੇ, ਤਿੰਨ ਨੰਬਰ ਇਸੇ ਤਰ੍ਹਾਂ ਹੀ ਜਿਹੜਾ ਟੈਂਟ ਸਿਟੀ 2 ਨੰਬਰ ਤੇ 1 ਨੰਬਰ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਪ੍ਰਾਪਤ ਨੇ। ਜਿਹੜੇ ਵੀ ਸਾਡੇ ਵੀਰ ਯਾਤਰੂ ਇਸ ਵੇਲੇ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਜਿਨ੍ਹਾਂ ਨੇ ਆਉਣਾ ਨੇ ਇੱਥੇ ਆ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਆ, ਤੇ ਸਾਰੀਆਂ ਸਹੂਲਤਾਂ ਮੈਨੂੰ ਲੱਗਦਾ ਘਰ ਵਾਲੀਆਂ ਹੀ ਹੋਣਗੀਆਂ, ਕਿਉਂਕਿ ਜਿਸ ਤਰ੍ਹਾਂ ਐਸ ਡੀ ਐਮ ਸਾਹਿਬ ਨੇ ਦੱਸਿਆ ਕਿ ਜਿਹੜੇ ਮੁਲਾਜ਼ਮ ਵੀ ਇੱਥੇ ਡਿਊਟੀ ਕਰ ਰਹੇ ਨੇ ਉਹਨਾਂ ਦੇ ਵਿੱਚ ਵੀ ਸੇਵਾ ਦੀ ਪਾਬੰਦੀਆਂ ਠੀਕ ਆ, ਇੱਕ ਸਰਕਾਰੀ ਤੌਰ ਤੇ ਜਿਹੜੀ ਉਹਨਾਂ ਦੀ ਡਿਊਟੀ ਆ ਉਹ ਅਲੱਗ ਆ, ਪਰ ਕਿਉਂਕਿ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਡੇ 500 ਸਾਲਾ ਮਨਾ ਰਹੇ ਹਾਂ, ਤੇ ਸਾਰੇ ਮੁਲਾਜ਼ਮਾਂ ਦੇ ਵਿੱਚ ਵੀ ਅਜਿਹੀ ਭਾਵਨਾ ਕਿ ਜਿਹੜੇ ਆਉਣ ਵਾਲੇ ਸ਼ਰਧਾਲੂ ਨੇ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ। ਸਾਡੇ ਨਾਲ ਇਸ ਵੇਲੇ ਉੱਘੇ ਚਿੰਤਕ ਆਸਾ ਸਿੰਘ ਘੁੰਮਣ ਜੀ ਵੀ ਹਾਜ਼ਰ ਨੇ, ਤੇ ਆਓ ਆਪਾਂ ਉਹਨਾਂ ਦੇ ਨਾਲ ਵੀ ਵਿਚਾਰ ਸਾਂਝੇ ਕਰ ਰਹੇ ਹਾਂ ਕਿ ਟੈਂਟ ਸਿਟੀ ਲੱਗਣ ਦੇ ਨਾਲ ਜਿਹੜੇ ਯਾਤਰੂ ਆ ਰਹੇ ਨੇ ਉਹਨਾਂ ਨੂੰ ਕਿੰਨੇ ਲਾਭ ਹੋਣੇ ਨੇ, ਕਿਉਂਕਿ ਜਿਹੜੀਆਂ ਪੱਕੀਆਂ ਸਰਾਵਾਂ ਨੇ ਜਾਂ ਪੱਕੀ ਰਹਿਸ਼ ਆ ਕਈ ਵਾਰ ਬਣਾਉਣੀ ਬੜੀ ਮੁਸ਼ਕਿਲ ਹੁੰਦੀ ਆ, ਤੇ ਇਸ ਤਰ੍ਹਾਂ ਜਿਹੜਾ ਯਾਤਰੀਆਂ ਨੂੰ ਜਿਹੜੀ ਸਹੂਲਤ ਦਿੱਤੀ ਜਾਏ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ
ਘੁੰਮਣ ਸਾਹਿਬ ਜੀ, ਇੱਕ ਤਾਂ ਆਪਣਾ ਇੱਥੇ ਆ ਕੇ ਕਈ ਵਾਰ ਆਪਾਂ ਕੱਲ ਪਰਸੋਂ ਦੇ ਕਈ ਤਰ੍ਹਾਂ ਦੇ ਆਪਾਂ ਇਕੱਠੇ ਚੱਲ ਰਹੇ ਹਾਂ, ਤੇ ਕਈ ਤਰ੍ਹਾਂ ਦੀਆਂ ਭਰਮ ਤਰੀਕੇ ਵੀ ਚੀਜ਼ਾਂ ਜੀ ਉੱਥੇ, ਕਈ ਟੈਂਟ ਪਤਾ ਨਹੀਂ ਜੀ ਮੁੱਕੀ ਫਵਾਂ ਵੀ ਫੈਲਾ ਦਿੰਦੇ ਆ, ਅਸੀਂ ਉੱਥੇ ਸ਼ਾਇਦ ਵੀ ਚਾਰਜ ਆ, ਤੇ ਆਪਾਂ ਨੂੰ ਕਲੀਅਰ ਪਤਾ ਲੱਗਿਆ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਜਿਹੜਾ ਯਾਤਰੀਆਂ ਕੋਲੋਂ ਨਹੀਂ ਲਿਆ ਜਾਣਾ, ਸਭ ਕੁਝ ਇੱਥੇ ਫ੍ਰੀ ਆ, ਤੇ ਮੈਨੂੰ ਲੱਗਦਾ ਵੀ ਇਹ ਬੜੀ ਵੱਡੀ ਸਹੂਲਤ ਜਿਹੜੀ ਸਰਕਾਰ ਨੇ ਪੈਦਾ ਕੀਤੀ ਹੈ ਜੀ।
ਬਹੁਤ ਵੱਡੀ ਸਹੂਲਤ ਹੈ, ਅੱਜ ਸਬੱਬੀ ਐਸ ਡੀ ਐਮ ਸਾਹਿਬ ਦੇ ਦਰਸ਼ਨ ਹੋਏ, ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਖੁੱਲ੍ਹ ਕੇ ਗੱਲਬਾਤ ਹੋਈ ਹੈ ਕਿ ਇਹ ਜਿਹੜਾ ਟੈਂਟ ਸਿਟੀ ਹੈ 3 ਯੂਨਿਟ ਨੇ ਜਿਵੇਂ ਕਿ ਐਸ ਡੀ ਐਮ ਸਾਹਿਬ ਨੇ ਦੱਸਿਆ, ਔਰ ਇਹ ਜਿਹੜਾ 3 ਟੈਂਟ ਸਿਟੀ ਹੈ ਜਿਸ ਵਿਚ ਅਸੀਂ ਇਸ ਵੇਲੇ ਖੜੇ ਹਾਂ, ਇਹਦੇ ਵਿਚ 12,500 ਦੀ ਕਪੈਸਿਟੀ ਦੱਸੀ ਗਈ ਹੈ, ਔਰ ਜਿਸ ਤਰ੍ਹਾਂ ਦੀਆਂ ਸਹੂਲਤਾਂ ਦੱਸੀਆਂ ਜਾ ਰਹੀਆਂ ਉਹ ਬਹੁਤ ਹੀ ਕਮਾਲ ਦੀ ਗੱਲ ਹੈ। ਮੇਰੇ ਖਿਆਲ ਪਹਿਲੀ ਵਾਰੀ ਪੰਜਾਬ ਵਿਚ ਇਸ ਤਰ੍ਹਾਂ ਟੈਂਟ ਸਿਟੀ ਵਾਲਾ ਜਿਹੜਾ ਕਲਚਰ ਹੈ ਉਹ ਯਾਤਰੂਆਂ ਨੂੰ ਸ਼ਰਧਾਲੂਆਂ ਨੂੰ ਦੇਖਣ ਨੂੰ ਮਿਲੇਗਾ, ਜਿੱਥੇ ਮੈਡੀਕਲ ਸਹੂਲਤਾਂ ਦਾ ਧਿਆਨ ਰੱਖਿਆ ਗਿਆ ਉੱਥੇ ਨਾਲ ਦੀ ਨਾਲ ਇਸ ਹੱਦ ਤੱਕ ਸੋਚਣਾ ਕਿ ਇਨ੍ਹਾਂ ਯਾਤਰੂਆਂ ਨੂੰ ਲੰਗਰ ਵਾਸਤੇ ਨਾਲ ਦੇ ਜਿਹੜੇ ਲੰਗਰ ਨੇ, ਹਾਲਾਂਕਿ ਮਹਾਂਪੁਰਖਾਂ ਦੇ 70 ਲੰਗਰ ਜਿਹੜੇ ਨੇ ਉਹ ਇਸ ਸਮੇਂ ਦੇ ਉੱਤੇ ਚੱਲ ਰਹੇ ਨੇ ਜਾਂ ਚੱਲਣੇ ਸ਼ੁਰੂ ਹੋ ਜਾਣੇ ਨੇ, ਲੇਕਿਨ ਟੈਂਟ ਸਿਟੀ ਵਾਸਤੇ ਸਿਕਿਉਰਿਟੀ ਪੱਖੋਂ, ਮੈਡੀਕਲ ਪੱਖੋਂ, ਲੰਗਰ ਪੱਖੋਂ ਔਰ ਸਿਹਤ ਸਹੂਲਤਾਂ ਪੱਖੋਂ ਜਿਹੜੀਆਂ ਸੁਵਿਧਾਵਾਂ ਦੱਸੀਆਂ ਗਈਆਂ ਨੇ ਇਹ ਬਹੁਤ ਹੀ ਕਮਾਲ ਦੀਆਂ। ਅਸੀਂ ਵੈਸੇ ਬਿਲਕੁਲ ਠੀਕ ਹੈ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ, ਅਸੀਂ ਸੋਚਦੇ ਕਿ ਸ਼ਾਇਦ ਆਨਲਾਈਨ ਕੋਈ ਪੇਮੈਂਟ ਜਿਹੜੀ ਹੈ ਉਹ ਕਰਨੀ ਪਏਗੀ, ਪਰ ਐਸ ਡੀ ਐਮ ਸਾਹਿਬ ਇਸ ਜਿਹੜਾ ਯੂਨਿਟ ਹੈ 12,500 ਦੀ ਕਪੈਸਿਟੀ ਵਾਲਾ ਇਸ ਦੇ ਇਹ ਇੰਚਾਰਜ ਨੇ, ਇਹਨਾਂ ਦੇ ਅੰਡਰ ਮਹਿਕਮੇ ਦੇ ਵੀ ਵਿਅਕਤੀ ਜਿਹੜੇ ਨੇ ਉਹ ਕੰਮ ਕਰ ਰਹੇ ਨੇ, ਔਰ ਜਿਹੜੀ ਇਹ ਪ੍ਰਾਈਵੇਟ ਕੰਪਨੀ ਹੈ ਜਿਸ ਕੰਪਨੀ ਨੇ ਇਹ ਤਿੰਨੇ ਹੀ ਟੈਂਟ ਸਿਟੀ ਔਰ ਨਾਲ ਦੀ ਨਾਲ ਪੰਡਾਲ ਦੀ ਸਾਰੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ, ਉਹਨਾਂ ਦੇ ਆਪਣੇ ਮੁਲਾਜ਼ਮ ਜਿਹੜੇ ਨੇ ਉਹ ਵੀ ਬੜੀ ਸ਼ਰਧਾ ਨਾਲ ਕੰਮ ਕਰ ਰਹੇ ਨੇ। ਸੋ ਬਹੁਤ ਹੀ ਉਮੀਦ ਹੈ ਕਿ ਜਿਹੜੇ ਆਉਣ ਵਾਲੇ ਦਿਨ ਨੇ 12 ਤਰੀਕ ਤੱਕ ਜਿਹੜੇ ਬਾਹਰੋਂ ਯਾਤਰੂ ਆਉਣਗੇ, ਬਾਹਰਲੇ ਦੇਸ਼ਾਂ ਚੋਂ ਯਾਤਰੂ ਆਉਣਗੇ, ਉਹਨਾਂ ਨੂੰ ਬਿਲਕੁਲ ਹੀ ਕੋਈ ਅਸੁਵਿਧਾ ਵਾਲੀ ਗੱਲ ਜਿਹੜੀ ਹੈ ਉਹ ਮਹਿਸੂਸ ਨਹੀਂ ਹੋਏਗੀ। ਅਸੀਂ ਵੀ ਦੇਖ ਰਹੇ ਹਾਂ, ਤੁਸੀਂ ਵੀ ਸਾਡੇ ਨਾਲ ਹੀ ਹੋ, ਮੀਡੀਆ ਦੇ ਨਾਲ ਆਪਾਂ ਸਾਰੇ ਵਿਚਰ ਰਹੇ ਹਾਂ, ਪਿਛਲੇ 4-5 ਦਿਨ ਤੋਂ ਮੈਂ ਇਹ ਵੀ ਦੇਖ ਰਿਹਾ ਕਿ ਈਵਨ ਜਿਹੜੇ ਪੁਲਿਸ ਮਤਲਬ ਪਰਸੋਨਲ ਨੇ ਡਿਊਟੀਆਂ ਦੇ ਉੱਤੇ ਉਹ ਪੁਲਿਸ ਵਾਂਗੂ ਸਾਡੇ ਨਾਲ ਗੱਲ ਨਹੀਂ ਕਰਦੇ, ਉਹ ਇਸ ਤਰ੍ਹਾਂ ਹੀ ਗੱਲ ਕਰਦੇ ਨੇ ਕਿ ਜਿਵੇਂ ਉਹ ਵੀ ਸਾਡੇ ਵਾਂਗੂ ਇੱਥੇ ਸ਼ਰਧਾਲੂ ਹੋਣ। ਸੋ ਇਹ ਬੜਾ ਚੰਗਾ ਪੱਖ ਹੈ। ਸੋ ਅਸੀਂ ਸਮਝਦੇ ਹਾਂ ਕਿ 550 ਸਾਲਾਂ ਤੇ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਜਿਹੜੇ ਮੁਲਾਜ਼ਮ ਨੇ ਇਸ ਸੇਵਾ ਭਾਵਨਾ ਦੇ ਨਾਲ ਕੰਮ ਕਰ ਰਹੇ ਨੇ।
ਬਿਲਕੁਲ ਜੀ, ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਜਿਹੜੇ ਵੀ ਸ਼ਰਧਾਲੂ ਇੱਥੇ ਆਏ ਨੇ, ਜਿਹੜੇ ਸਾਡੇ ਪ੍ਰੋਗਰਾਮ ਦੇਖ ਰਹੇ ਨੇ ਯੂਟਿਊਬ ਤੇ ਵੀ ਜਾਂ ਚੈਨਲਾਂ ਦੇ ਰਾਹੀਂ, ਅਸੀਂ ਦੱਸਣਾ ਚਾਹੁੰਦੇ ਹਾਂ ਵੀ ਝਕਣ ਦੀ ਲੋੜ ਨਹੀਂ। ਜਿਹੜੇ ਟੈਂਟ ਸੀ 3 ਬਣ ਚੁੱਕਿਆ, 3 ਇੱਕ ਨੰਬਰ ਜਿਹੜਾ ਬਿਲਕੁਲ ਵੇਈ ਦੇ ਪਾਰਲੇ ਪਾਸੇ ਜਿੱਦਾਂ ਗੌਰਮੈਂਟ ਦੀ ਸਟੇਜ ਬਣੀ ਹੋਈ ਹੈ ਉਸ ਤੋਂ ਅੱਗੇ ਆਏ, ਇੱਕ ਲੋਹੀਆਂ ਰੋਡ ਤੇ ਹੈ, ਤੀਸਰਾ 3 ਨੰਬਰ ਜਿਹੜਾ ਇੱਕ ਕਪੂਰਥਲਾ ਰੋਡ ਦੇ ਉੱਪਰ ਟੈਂਟ ਸਿਟੀ ਬਣਿਆ ਹੋਇਆ। ਬੇਝਿਜਕ ਇਹਨਾਂ ਦੇ ਵਿੱਚ ਜਾਓ, ਆਪਣੀ ਰਜਿਸਟ੍ਰੇਸ਼ਨ ਕਰਾਓ ਤੇ ਆਰਾਮ ਦੇ ਨਾਲ ਰਹੋ, ਕਿਉਂਕਿ ਸਾਰੀ ਤਰ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਗਿਆ ਹੈ। ਇਹ ਕਈ ਵਾਰ ਆਪਾਂ ਨੂੰ ਡਰ ਹੁੰਦਾ ਕਿ ਅਸੀਂ ਟੈਂਟ ਚ ਰਹਿ ਗਏ ਸਾਡਾ ਸਮਾਨ ਚੋਰੀ ਹੋ ਜੂਗਾ, ਬਕਾਇਦਾ ਗੱਡੀ ਘਰ ਬਣੇ ਹੋਏ ਨੇ, ਹਰੇਕ ਸਮਾਨ ਦੀ ਜਿਹੜੀ ਜ਼ਿੰਮੇਵਾਰੀ ਆ, ਇੱਥੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੇ ਡਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਬਹੁਤ ਸਾਰੇ ਮੁਲਾਜ਼ਮ ਇੱਥੇ ਕੰਮ ਕਰ ਰਹੇ ਆ ਤੇ ਸਾਰੇ ਤਰ੍ਹਾਂ ਦਾ ਪ੍ਰਬੰਧ ਇੱਥੇ ਹੈਗਾ। ਸੋ ਅਸੀਂ ਆਪਦੇ ਵੱਲੋਂ ਵੀ ਅਪੀਲ ਬੇਨਤੀ ਕਰਦੇ ਹਾਂ ਕਿ ਕਈ ਵਾਰ ਜਿਹੜੇ ਯਾਤਰੂ ਹੁੰਦੇ ਆ ਸੜਕਾਂ ਤੇ ਜਾਂ ਹੋਰ ਥਾਵਾਂ ਤੇ ਪੈ ਰਹਿੰਦੇ ਆ ਕਿ ਨਹੀਂ ਸਾਨੂੰ ਲੋੜ ਨਹੀਂ ਹੈਗੀ ਜਾਂ ਇੱਕ ਝਿਜਕ ਹੁੰਦੀ ਆ, ਆਪਣੇ ਮਨ ਦੇ ਵਿੱਚੋਂ ਜਿਹੜਾ ਝਿਜਕਾ ਖਤਮ ਕਰਕੇ ਜ਼ਰੂਰ ਟੈਂਟਾਂ ਸਿਟੀ ਜਿਹੜੇ ਬਣਾਏ ਹੋਏ ਨੇ ਸਰਕਾਰ ਦੇ, ਉਹਨਾਂ ਦਾ ਫਾਇਦਾ ਲੈਣਾ ਚਾਹੀਦਾ। ਧੰਨਵਾਦ। ਚਲੋ ਦੱਸੋ, ਇਸ ਵੇਲੇ ਅਸੀਂ ਟੈਂਟ ਸਿਟੀ ਨੰਬਰ 3 ਦੇ ਵਿੱਚ ਖੜੇ ਹਾਂ। ਜਿਸ ਤਰ੍ਹਾਂ ਇੱਕ ਪੁਰਾਣੀ ਕਹਾਵਤ ਵੀ ਹੈਗੀ ਆ ਕਿ ਕੰਨੋਂ ਸੁਣੀ ਝੂਠ ਸਭ, ਅੱਖੋਂ ਦੇਖੀ ਸਾਜ। ਜਿਹੜੀ ਚੀਜ਼ ਆਪਾਂ ਅੱਖ ਦੇ ਨਾਲ ਦੇਖ ਸਕਦੇ ਹਾਂ ਉਹ 'ਤੇ ਆਪਾਂ ਜ਼ਿਆਦਾ ਭਰੋਸਾ ਕਰ ਸਕਦੇ ਹਾਂ। ਅਸੀਂ ਟੈਂਟ ਸਿਟੀ ਅੰਦਰ ਜਾ ਕੇ ਆਏ ਹਾਂ, ਸਾਰਾ ਹੀ ਟੈਂਟ ਸਿਟੀ ਅਸੀਂ ਘੁੰਮਿਆ ਵਾ, ਲੰਗਰ ਹਾਲ ਵੀ ਦੇਖਿਆ, ਜਿਹੜੇ ਛੋਟੇ ਕਮਰੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਟੈਂਟਾਂ ਭਾਵ ਵੀ 4 ਆਦਮੀ ਰਹਿ ਸਕਦੇ ਆ, ਜਿਨ੍ਹਾਂ ਦੇ ਵਿੱਚ 2 ਰਹਿ ਸਕਦੇ ਆ, ਜਾਂ ਜਿਹੜੇ ਵੱਡੇ ਲਾਊਂਜ ਨੇ ਉਹ ਵੀ ਸਾਰੇ ਦੇਖ ਕੇ ਆਏ ਹਾਂ। ਬਹੁਤ ਵਧੀਆ ਸਹੂਲਤਾਂ ਸਾਰਿਆਂ ਹੀ ਟੈਂਟਾਂ ਦੇ ਵਿੱਚ ਨੇ। ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਇੱਕ ਘਰ ਵਰਗਾ ਮਾਹੌਲ, ਜਾਂ ਆਪਾਂ ਨੂੰ ਇੱਕ ਇਸ ਤਰ੍ਹਾਂ ਦਾ ਮਾਹੌਲ ਜਿਸ ਤਰ੍ਹਾਂ ਆਪਾਂ ਕਿਸੇ ਹੋਟਲ ਦੇ ਵਿੱਚ, ਕਿਸੇ ਵਧੀਆ ਹੋਟਲ ਦੇ ਵਿੱਚ ਰਹਿ ਰਹੇ ਹੋਏ ਹਾਂ, ਇਸ ਤਰ੍ਹਾਂ ਦਾ ਜਿਹੜਾ ਮਹਿਸੂਸ ਹੁੰਦਾ। ਤੇ ਕੁਝ ਗੱਲਾਂ ਬਾਤਾਂ ਆਪਾਂ SDM ਸਾਹਿਬ ਦੇ ਨਾਲ ਹੋਰ ਸਾਂਝੀਆਂ ਕਰਦੇ ਹਾਂ। SDM ਸਾਹਿਬ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਮੰਨ ਲਓ ਕਿ ਜਿਹੜੀ ਜਿੰਨੀ ਟੈਂਟ ਸਿਟੀ ਦੀ ਕਪੈਸਿਟੀ ਆ ਇਹ ਸਾਰੀ ਫੁੱਲ ਹੋ ਜਾਂਦੀ ਆ, ਤੇ ਫਿਰ ਕੋਈ ਹੋਰ ਇਹਦੇ ਵਾਸਤੇ ਕੋਈ RG ਵੀ ਪ੍ਰਬੰਧ ਵੀ ਹੈ ਕਿ ਜਿਹੜੀ ਸੰਗਤ ਆਉਂਦੀ ਆ ਉਸਨੂੰ ਸ਼ੈਲਟਰ ਦਿੱਤੀ ਜਾ ਸਕਦੀ ਹੈ?
ਦੇਖੋ ਜੀ, ਜਦੋਂ ਸਾਡੇ ਤੋਂ ਲੱਗਿਆ ਕਿ ਸਾਡੇ ਯਾਤਰੂ ਆ ਸਾਡੇ ਕਪੈਸਿਟੀ ਤੋਂ ਵੱਧ ਆ ਰਹੇ ਨੇ, ਤਾਂ ਸਾਡੇ ਕੋਲ ਆਲਟਰਨੇਟਿਵ ਅਰੇਂਜਮੈਂਟ ਵਾਸਤੇ ਪਹਿਲਾਂ ਆਪਾਂ ਦੇਖਾਂਗੇ ਜੇ ਹੋਰ ਕਿਸੇ ਟੈਂਟ ਸਿਟੀ ਦੇ ਵਿੱਚ ਜਗ੍ਹਾ ਖਾਲੀ ਆ ਤਾਂ ਫਿਰ ਉੱਥੇ ਪਾ
ਜੀ।
ਸਾਡੇ ਕੋਲ ਸਕੂਲ ਔਰ ਕਾਲਜਿਸ ਜਿਹੜੇ ਅਕੋਮੋਡੇਸ਼ਨ ਵਾਸਤੇ ਉਹ ਵੀ ਓਪਨ ਨੇ, ਉਹਨਾਂ ਦੇ ਵਿੱਚ ਵੀ ਹੈਗੀ ਹੈ ਜਗ੍ਹਾ। ਬਟ ਫਿਰ ਵੀ ਜੇ ਸਾਨੂੰ ਲੱਗਦਾ ਕਿ ਸਾਡੀ ਟੈਂਟ ਸਿਟੀ ਦੇ ਵਿੱਚ ਜੇ ਜ਼ਰੂਰਤ ਪੈਂਦੀ ਆ ਤਾਂ ਅਸੀਂ ਪਹਿਲਾਂ ਤੋਂ ਹੀ ਆਈਡੈਂਟੀਫਾਈ ਕੀਤਾ ਹੋਇਆ ਕਿ ਸਾਡੇ ਕੋਲ 5 ਗੱਠੜੀ ਘਰ ਨੇ, ਜਿਹਨਾਂ ਦੇ ਵਿੱਚੋਂ ਮੈਨੂੰ ਇੰਝ ਮਹਿਸੂਸ ਹੁੰਦਾ ਕਿ ਜੇ ਸਾਡੇ 2 ਗੱਠੜੀ ਘਰ ਜਿਹੜੇ ਜਿਹਨਾਂ ਦੇ ਵਿੱਚ ਸਮਾਨ ਰੱਖਿਆ ਜਾਏਗਾ, ਜੇਕਰ ਸਾਡਾ ਕੋਈ ਗੱਠੜੀ ਘਰ ਖਾਲੀ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਉਹ ਯਾਤਰੀ ਹੈ ਉਹਨਾਂ ਦਾ ਨਿਵਾਸ ਕਰਾਇਆ ਜਾ ਸਕੇ। ਮਤਲਬ ਇੱਥੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ, ਜਿਹੜਾ ਵੀ ਆਏਗਾ ਉਹ ਨਿਰਾਸ਼ ਨਹੀਂ ਜਾਏ, ਜੋ ਆਵੇ ਸੋ ਰਾਜ ਜਾਵੇ ਵਾਲੇ ਨਾਨਕ ਗੁਰੂ ਗੋਬਿੰਦ ਸਿੰਘ ਚੜ੍ਹਦੀ ਹੋਸਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਇਹੀ ਜਿਹੜਾ ਹੈ ਇਹ ਗੁਰੂਆਂ ਵੱਲੋਂ ਸਾਨੂੰ ਜਿਹੜਾ ਸੌਂਪਿਆ ਹੋਣਾ ਹੈ ਉਹੀ ਕੰਮ ਹੈ।
ਇੱਕ ਮੈਂ ਗੱਲ ਹੋਰ ਜਾਣਨੀ ਚਾਹੁੰਦਾ ਜੀ, ਪੀਣ ਵਾਸਤੇ ਪਾਣੀ ਦਾ ਕਿਸੇ ਵੀ ਪ੍ਰਬੰਧ ਨੇ ਜਿੱਥੋਂ ਜਿਹੜੀ ਸਪਲਾਈ ਆ ਜਾਂ ਹੋਰ ਕੀਤੇ ਗਏ ਨੇ ਕਿਸ ਤਰ੍ਹਾਂ ਦਾ ਪ੍ਰਬੰਧ?
ਦੇਖੋ ਜੀ, ਕਿਉਂਕਿ ਇੱਥੇ ਪਾਣੀ ਦੀ ਜਿਹੜੀ ਸਪਲਾਈ ਹੈ ਬਾਹਰੋਂ ਕਠਨ ਸੀ, ਇਸ ਕਰਕੇ ਇੱਥੇ ਹੀ ਜਿਹੜੇ ਕੰਪਨੀ ਵੱਲੋਂ ਬੋਰਿੰਗ ਕਰਾਈ ਗਈ ਆ, ਔਰ ਬੋਰਿੰਗ ਕਰਾਉਣ ਤੋਂ ਬਾਅਦ ਇੱਥੇ ਇੱਕ RO ਸਟੇਸ਼ਨ ਨਾਲ ਲਗਾਏਗਾ, ਕਿਉਂਕਿ ਜਿਹੜਾ ਪਾਣੀ ਪੀਣ ਵਾਲੇ ਦੀ ਸਪਲਾਈ ਆ ਉਹ RO ਦੇ ਥਰੂ ਆਏਗੀ, ਔਰ ਜਿਹੜੀ ਨਹਾਉਣ ਵਾਲੀ ਜਾਂ ਦੂਸਰੀ ਆ ਉਹਨਾਂ ਦੀ ਸਿੱਧੀ ਸਪਲਾਈ।
ਬਿਲਕੁਲ ਜੀ, ਅਸੀਂ ਟੈਂਟ ਸਿਟੀ ਦੇ ਵਿੱਚ ਜਾ ਕੇ ਆਏ ਹਾਂ, SDM ਸਾਹਿਬ ਸਾਡੇ ਨਾਲ ਗਏ ਨੇ, ਸਾਰਾ ਇਹਨਾਂ ਨੇ ਸਾਨੂੰ ਟੈਂਟ ਸਿਟੀ ਦਿਖਾਇਆ, ਬਹੁਤ ਹੀ ਵਧੀਆ ਤਰ੍ਹਾਂ ਸਾਨੂੰ ਅਟੈਂਡ ਕੀਤਾ ਹੈਗਾ। ਅਸੀਂ ਆਪਣੇ ਵੱਲੋਂ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਸਾਰੀਆਂ ਸੰਗਤਾਂ ਨੂੰ ਵੀ ਸੱਦਾ ਦਿੰਦੇ ਹਾਂ ਕਿ ਆਓ, ਜਿਹੜੇ ਟੈਂਟ ਸਿਟੀ ਸਰਕਾਰ ਨੇ ਬਣਾਏ ਹੋਏ ਨੇ ਉਹਨਾਂ ਦਾ ਆਪਾਂ ਵੱਧ ਤੋਂ ਵੱਧ ਫਾਇਦਾ ਲਈਏ, ਇਹਨਾਂ ਦੇ ਵਿੱਚ ਰੱਖ ਕੇ ਰਹਿਣ ਬਸੇਰਾ ਕਰੀਏ, ਉਹਨਾਂ ਦੇ ਵਿੱਚ ਰੱਖ ਕਰੀਏ।
ਲਵ ਚੰਦ ਤਾਰਿਆਂ ਦੀ ਕਰੋ ਦੀਪ ਮਾਲਾ, ਆਰਤੀ ਲਈ ਗਗਨ ਬਣਾਓ ਅੱਜ
ਬਹੁਤ ਹੀ ਪਿਆਰਾ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣਿਆ ਜੀ। ਮੈਨੂੰ ਦੇਖ ਕੇ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਊਗਾ ਜੀ, ਮੈਨੂੰ ਤੇ ਬਹੁਤ ਪਸੰਦ ਆਇਆ ਤਾ ਜੀ। ਬਾਕੀ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਕਿਸ ਤਰ੍ਹਾਂ ਦਾ ਲੱਗਾ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਕਰਕੇ ਜਾਂ ਤੁਸੀਂ ਆਪਣੇ ਵਿਚਾਰ ਵੀ ਭੇਜ ਸਕਦੇ ਹੋ ਜੀ ਪ੍ਰੋਗਰਾਮ ਦੇ ਵਿੱਚ। ਤੇ ਲਓ ਫਿਰ ਤਾਇਆ ਜੀ, ਅਗਲੀਆਂ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਦੇ ਹਾਂ ਆਪਾਂ ਅਗਲੇ ਸਰੋਤਿਆਂ ਦੇ ਨਾਲ, ਤੇ ਜਿਹੜੇ ਪ੍ਰੋਗਰਾਮ ਦੇ ਵਿੱਚ ਸਰੋਤੇ ਪਹੁੰਚੇ ਹੋਏ ਨੇ। ਪਰਮਿੰਦਰ ਸਿੰਘ ਭਾਜੀ ਆਏ ਨੇ, ਆਇਓ ਜੀ ਪਰਮਿੰਦਰ ਸਾਹਿਬ, ਆਇਓ ਦੇਵ ਦਿਓ ਲੰਘ ਆਓ ਜੀ। ਤੇ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ, ਮਲਕੀਤ ਭਾਈ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ, ਪੱਤਰਕਾਰ ਬਾਈ ਚੰਗਾ ਕੰਮ ਕਰ ਰਹੇ ਨੇ। ਦੇਖੋ ਜੀ ਭੈ ਬੜਾ ਹੀ ਉਹਨਾਂ ਦੇ ਲਾਤਾ, ਤੇ ਇਹ ਹਲੇ ਵੀ ਉਹਨਾਂ ਨੇ ਚੱਜ ਦਾ ਕੰਮ ਨਹੀਂ ਕਰਨਾ, ਤੇ ਫੇਰ ਦੱਸੋ ਸਾਡੇ ਪੈਸੇ ਲਾਇਆ ਦਾ ਕੀ ਫਾਇਦਾ ਭਾਈ। ਸਹੀ ਗੱਲ ਹੈ, ਇਹ ਤੇ ਗੱਲ ਹੈ ਹੀ ਹੈ ਜੀ। ਦੇਖੋ ਬਣਦਾ ਵੀ ਆ, ਹੱਕ ਵੀ ਬਣਦਾ ਤੇ ਹੱਕ ਅਦਾ ਵੀ ਕਰਨਾ ਚਾਹੀਦਾ। ਤੁਹਾਨੂੰ ਪਸੰਦ ਆਊਗਾ ਤੇ ਸਾਨੂੰ ਖੁਸ਼ੀ ਆ ਵੀ ਹਾਂ ਭਾਈ ਜੇ ਕਰ ਰਹੇ ਹਾਂ ਅਸੀਂ ਸਹੀ ਕਰ ਰਹੇ ਹਾਂ, ਜੋ ਵੀ ਕਰ ਰਹੇ ਹਾਂ ਇਹ ਤੁਹਾਡੀ ਪਸੰਦ ਦੇ ਨਾਲ ਹੀ ਪਸੰਦ ਬਣਨੀ ਜੀ। ਵਾਕਿਆ ਤਾਂ ਜੀ ਗੱਲਬਾਤ ਇਹ ਆ ਕਿ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਬੈਠੇ ਨੇ ਵੀਰ ਭੈਣ ਭਰਾ, ਉਹਨਾਂ ਨੂੰ ਅਪਡੇਸ਼ਨ ਜ਼ਰੂਰ ਦੇਣੀ ਆਪਾਂ ਹੈਗੀ ਆ, ਤੇ ਨਾਲ ਦੀ ਨਾਲ ਡੇਲੀ ਹੀ ਪ੍ਰੋਗਰਾਮ ਦੇ ਵਿੱਚ ਅਸੀਂ ਨਵੀਆਂ ਨਵੀਆਂ ਜਾਣਕਾਰੀਆਂ ਸੁਰੀ ਸੁਲਤਾਨਪੁਰ ਲੋਧੀ ਤੋਂ ਦਿੰਦੇ ਰਹਾਂਗੇ। ਤੇ ਆਪਾਂ ਛੋਟਾ ਜਿਹਾ ਤਾ ਜੀ ਇੱਕ ਧਾਰਮਿਕ ਗੀਤ ਸੁਣ ਲਈਏ, ਲਾਲ ਚੰਦ ਜਮਲਾ ਜੱਟ ਦਾ ਲਾ ਦੋ ਪੁੱਤ, ਸੁਣ ਲਈਏ, ਸੁਣਨਾ ਕਦੋਂ। ਸਤਿਗੁਰੂ ਨਾਨਕ ਆ ਜਾ, ਸੰਗਤ ਪਈ ਪੁਕਾਰ ਜੀ, ਕਰ ਹੱਥ ਵਿੱਚ ਚਾਬੀ ਉਹ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ ਜੇਲਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ, ਦੁੱਖ ਨਿਵਾਰਿਆ ਤੂੰ ਕਰਮ ਕਮਾਇਆ ਲਿਆ ਸਾ,
ਡੁੱਬਿਆ ਨੂੰ ਤਾਰਿਆ, ਡੁੱਬਿਆ ਨੂੰ ਤਾਰਿਆ, ਆਕੜ ਪੰਨੀ ਦਾਤਾ ਤੂੰ, ਆਕੜ ਪੰਨੀ ਦਾਤਾ ਬਾਬਰ ਸਰਦਾਰ ਜੀ, ਸਰਹੱਦ ਵਿੱਚ ਕਾਦੀ ਉਹ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ ਪਰਬਤ ਨੂੰ ਪੰਨਾ ਲਾ ਕੇ ਤੂੰ ਡਿੱਗਦਾ ਲਟਕਾ ਲਿਆ, ਡਿੱਗਦਾ ਲਟਕਾ ਲਿਆ, ਗਲੀਆਂ ਦੇ ਵੱਲ ਗੱਲ ਕੱਢ ਕੇ ਤੂੰ ਰਾਹੇ ਪਾ ਲਿਆ, ਰਾਹੇ ਪਾ ਲਿਆ, ਤੇਰੀ ਬਾਣੀ ਦੇ ਵਿੱਚ ਬਾਬਾ, ਬਾਣੀ ਦੇ ਵਿੱਚ ਬਾਬਾ ਹਰ ਬਾਤ ਵਚਾਲ ਦੀ, ਤੇਰੇ ਹੱਥ ਵਿੱਚ ਕਾਬੀ ਉਹ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ, ਨਜ਼ਰਾਂ ਤੋਂ ਦੂਰ ਨੇ, ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ, ਨਜ਼ਰਾਂ ਤੋਂ ਦੂਰ ਨੇ, ਤੇਰੀ ਦੀਦ ਦੀ ਖਾਤਰ ਬਾਬਾ ਅੱਖੀਆਂ ਮਜਬੂਰ ਨੇ, ਅੱਖੀਆਂ ਮਜਬੂਰ ਨੇ, ਜਮਲੇ ਜੱਟ ਦੀ ਤੁੰਬੀ, ਜਮਲੇ ਜੱਟ ਦੀ ਤੁੰਬੀ, ਤੈਨੂੰ ਵਾਜਾ ਮਾਰਦੀ ਤੇਰੇ ਹੱਥ ਵਿੱਚ ਕਾਬੀ ਉਹ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ ਸਤਿਗੁਰ ਨਾਨਕ ਆਜਾ ਦੁਨੀਆਂ ਨੂੰ ਦੀ ਦਤਕਾ, ਸੰਗਤ ਪਈ ਪੁਕਾਰ ਦੀ ਤੇਰੇ ਹੱਥ ਵਿੱਚ ਕਾਬੀ ਉਹ ਦਾਤਾ, ਸਾਰੇ ਸੰਸਾਰ ਦੀ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਤਿ ਸ਼੍ਰੀ ਅਕਾਲ ਜੀ, ਮੈਂ ਸਤਿੰਦਰ ਸਰਤਾਜ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਔਰ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਖਾਸ ਤੌਰ ਤੇ ਆਸਟ੍ਰੇਲੀਆ ਵਾਲਿਆਂ ਪਿਆਰਿਆਂ ਮਿੱਤਰਾਂ ਦੋਸਤਾਂ ਨੂੰ ਆਪਣੇ ਵੱਲੋਂ ਦੁਆਵਾਂ ਵੀ ਦਿੰਨਾ ਔਰ ਵਧਾਈਆਂ ਵੀ ਦਿੰਨਾ। ਮੈਂ ਸ਼ੁਰੂ ਚ ਜਦੋਂ ਕਿਹਾ ਸੀ 2009 ਚ ਕਿ ਮਤਲਬ ਕਿ ਜੋੜ ਜੋੜ ਰੱਖਿਓ ਕਮਾਈਆਂ ਪੂਰੀਆਂ ਕਿ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ, ਸੋ ਇਸ ਕਰਕੇ ਮੈਨੂੰ ਲੱਗਦਾ ਕਈਆਂ ਦੇ ਵਿਆਹ ਹੋ ਗਏ ਹੋਣੇ, ਘਰ ਵਸ ਗਏ ਹੋਣੇ, ਭਜਾਈਆਂ ਆ ਗਈਆਂ ਹੋਣੀਆਂ, ਰੋਟੀਆਂ ਪੱਕਦੀਆਂ ਹੋਣੀਆਂ, ਸੋ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਆ। ਇੱਕ ਮੇਰੇ ਵੱਲੋਂ ਦਰਖਾਸਤ ਆ ਤੁਹਾਨੂੰ ਕਿ ਜਿਹੜੇ ਜਿਹੜੇ ਵੀ ਇੱਥੇ ਰਹਿੰਦੇ ਨੇ ਜਾਂ ਜਿਹਨਾਂ ਦੀ ਬੱਚਿਆਂ ਦੀ ਪੈਦਾਇਸ਼ ਇੱਥੇ ਹੋਈ ਆ, ਉਹਨਾਂ ਨੂੰ ਗੁਰਮੁਖੀ ਲਿਖਤੀ ਜ਼ਰੂਰ ਉੜਾੜਾ ਜ਼ਰੂਰ ਇਸ ਵਾਰੀ ਸਿਖਾ ਦਿਓ। ਬਾਕੀ ਉਹਨਾਂ ਦੀ ਆਪਣੀ ਖਵਾਹਿਸ਼ ਹੈ, ਜੇ ਉਹਨਾਂ ਨੇ ਕੈਰੀ ਓਨ ਕਰਨਾ ਹੋਇਆ ਜ਼ਰੂਰ ਕਰ ਲੈਣਗੇ, ਪਰ ਸਾਡਾ ਇੱਕ ਪੰਜਾਬੀ ਹੋਣ ਦੇ ਫਰਜ਼ ਦੇ ਨਾਤੇ ਤੇ ਅਸੀਂ ਉਹਨਾਂ ਨੂੰ ਗੁਰਮੁਖੀ ਜ਼ਰੂਰ ਸਿਖਾ ਦਿਓ।
ਜੀ ਕਿਆ ਬਾਤ ਹੈ ਜੀ। ਪਿਆਰੇ ਦੋਸਤੋ, ਤੁਸੀਂ ਇਸ ਵੇਲੇ ਸੁਣਿਆ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਸਰੋਤ ਹੈ ਉਹਨਾਂ ਕੋਲੋਂ ਖੂਬਸੂਰਤ ਗੀਤ। ਆਹ ਜਿਹੜਾ ਗੀਤ ਆ ਇਹ ਮਲਕੀਤ ਸਾਹਿਬ ਨੇ ਆਪਣੀ ਪਸੰਦ ਦਾ ਲਾਤਾ। ਹਾਂ ਪੁੱਤ, ਹਾਂ ਉਹ ਬਗਿਆ ਕੋਈ ਸ਼ੇਰਾ, ਉਹ ਬੱਬਰ ਸ਼ੇਰਾ। ਤਾਂ ਜੀ ਮੈਂ ਖਾਸ ਗੱਲ ਇਹ ਵੀ ਕਹਿਣਾ ਚਾਹੁੰਦਾ ਕਿ ਆਪਣੇ ਜਿੰਨੇ ਵੀ ਸਾਡੇ ਸਰੋਤੇ ਨੇ ਕਿ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਵੀ ਤਾਂ ਜਾਇਆ ਕਰੀਏ ਨਾ, ਬਾਹਰੋਂ ਕਰਿਆ ਕਰੀਏ। ਜਿਹੜੇ ਪੱਤਰਕਾਰ ਤੈਨੂੰ ਲੱਗਦਾ ਉਹਨਾਂ ਨੂੰ ਹਟਾ ਦਈਏ? ਨਹੀਂ ਤਾਇਆ, ਗੱਲ ਨੀ ਤੁਸੀਂ ਸਮਝੇ, ਪੱਤਰਕਾਰਾਂ ਦਾ ਵੀ ਪ੍ਰੋਗਰਾਮ ਚਲਾ ਦਿਆ ਕਰਾਂਗੇ, ਆਪਾਂ ਆਪ ਵੀ ਕਰੀਏ ਜਾ ਕੇ ਬਾਹਰੋਂ। ਆ ਗੱਲ ਤਾਂ ਉਦਾਂ ਤੇਰੀ ਸਹੀ ਆ, ਨਾਲੇ ਉੱਥੋਂ ਦੇ ਪੀਜੇ ਬਰਗਰ, ਨਾਲੇ ਆਪਾਂ ਨੂੰ ਪੱਤਰਕਾਰਾਂ ਨੂੰ ਕੀ ਪਤਾ ਵੀ ਕਿਹੜੀ ਗੱਲ ਜ਼ਿਆਦਾ ਦੱਸਣ ਦੀ ਲੋੜ ਆ ਤੇ ਕਿਹੜੀ ਘੱਟ ਆ। ਇਹ ਲਈ ਆਪਾਂ ਆਪ ਜਾ ਪਹੁੰਚੀ ਚ ਗੱਲ ਨੂੰ ਸੱਚ ਪੁੱਛੇ। ਸਹੀ ਗੱਲ ਤਾਂ ਹੈ ਜੀ, ਇਹ ਗੱਲ ਤੁਹਾਡੀ ਵਾਕਿਆ ਜੀ ਲੱਖ ਰੁਪਈਏ ਦੀ ਆ। ਆਪਾਂ ਆਪ ਪਹੁੰਚੀਏ, ਆਪਾਂ ਪਹੁੰਚੀਏ ਤੇ ਗੱਲ ਬਣਨੀ ਫੇਰ ਆ। ਹਾਂਜੀ ਕੱਲ ਤੋਂ ਆਪਾਂ ਚੱਲ ਚੱਲੀਏ, ਕੱਲ ਉਹ ਸੋਚ ਵਿਚਾਰ ਕਰਦੇ ਆ। ਪਹਿਲਾਂ ਜਿਹੜੇ ਪੱਤਰਕਾਰ ਉਹਨਾਂ ਨੂੰ ਕੌਣ ਫੇਸ ਦੇਖੂ, ਉਹਨਾਂ ਨੂੰ ਇੱਥੇ ਟੀਟੂ ਪਾ ਦਾਂਗੇ। ਆਪਾਂ ਨੂੰ ਕੌਣ ਦੇਖੂ, ਓਏ ਆਪਾਂ ਨੂੰ ਵੀ ਤਾਇਆ ਜੀ ਟੀਟੂ ਪਾ ਦਾਂਗੇ। ਹਰ ਥਾਂ ਟੀਟੂ ਹੀ ਭਾਈ ਤੁਰਿਆ ਹੋਣਾ, ਫੜਾ ਮੂੰਹ ਤੇਰੇ ਹਰ ਥਾਂ ਟੀਟੂ ਟੀਟੂ ਟੀਟੂ। ਪਰ ਤਾਇਆ ਜੀ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਦਾ ਧਿਆਨ ਵੱਖ ਵੱਖ ਯੂਟਿਊਬ ਅਤੇ ਫੇਸਬੁੱਕਾਂ ਤੇ ਉਹ ਸੁਲਤਾਨਪੁਰ ਲੋਧੀ ਨੂੰ, ਨਨਕਾਣਾ ਸਾਹਿਬ ਨੂੰ ਤੇ ਕਰਤਾਰਪੁਰ ਸਾਹਿਬ ਨੂੰ ਹੀ ਦੇਖਦੇ ਆ ਰਹੇ ਨੇ, ਤੇ ਆਪਾਂ ਆਪਣਾ ਰੇਡੀਓ ਕੋਈ ਪਿੱਛੇ ਛੱਡੀਏ? ਆਹੋ ਗੱਲ ਤੇਰੀ ਲੱਖ ਰੁਪਈਏ ਦੀ ਆ, ਕੋਈ ਨੀ ਵੀ ਜਾ ਪਾਈ ਨੀ ਆਪਾਂ ਇੱਥੇ ਕਿਹੜਾ ਵੀ ਤੇਲ ਭਰਾਉਣਾ ਗੱਡੀਆਂ ਦੇ ਵਿੱਚ ਆ। ਇੱਥੋਂ ਦੋ ਦੋ ਰੋਟੀਆਂ ਖਾ ਕੇ ਨਿਕਲ ਤੁਰਨਾ, ਨਾਲੇ ਉੱਥੇ ਪੀਜੇ ਬਰਗਰ ਖਾਵਾਂਗੇ। ਉਹ ਪੀਜੇ ਬਰਗਰ ਤੋਂ ਯਾਦ ਆਇਆ, ਅੱਜ ਲੈ ਚੱਲੋ ਲੰਗਰ ਛਕਣ ਚੱਲਦੇ ਆ ਬਰਗਰਾਂ ਵਾਲਾ। ਕੱਲ ਬਾਬਾ ਕਹਿੰਦਾ ਕੱਲ ਨੂੰ ਆ ਜਾਈ, ਕਹਿੰਦਾ ਜੇ ਤੈਨੂੰ ਕੱਲ ਨੂੰ ਦੇਤਾ ਤਾਂ ਬਾਕੀਆਂ ਨੂੰ ਲੜਾਈ ਪਾਉਣ ਵਾਲੀ ਗੱਲ ਆ। ਤੇ ਮੈਂ ਕਿਹਾ ਕੋਈ ਨੀ ਮੈਂ ਕੱਲ ਨੂੰ ਆਊ, ਅੱਜ ਮੇਰਾ ਉਹਦੇ ਨਾਲ ਪ੍ਰੋਮਿਸ ਹੈ ਤੇ ਅੱਜ ਹੀ ਆ ਕੇ ਖਾ ਕੇ ਆਉਣਾ, ਨਾਲੇ ਉੱਥੇ ਪ੍ਰੋਗਰਾਮ ਕਰ ਲਾਂ। ਗੱਲ ਤਾਂ ਜੀ ਤੁਹਾਡੀ ਸਹੀ ਆ, ਕਰਨਾ ਇੱਦਾਂ ਹੀ ਚਾਹੀਦਾ ਵਾ, ਨਾਲ ਪ੍ਰੋਗਰਾਮ ਕਰ ਲੈਣਾ ਤੇ ਨਾਲੇ ਆਪਾਂ ਉੱਥੇ ਪ੍ਰੋਗਰਾਮ ਨੂੰ ਰਿਕਾਰਡ ਕਰ ਲੈਣਾ। ਕੋਈ ਗੱਲ ਨੀ, ਆਪਾਂ ਚੱਕਰ ਕੋਈ ਨੀ, ਆਪਾਂ ਉੱਥੇ ਗਾਹ ਪਾ ਛੱਡਣਾ। ਉਹ ਤਾਂ ਪਾਉਣਾ ਹੀ ਪਾਉਣਾ, ਉਹਦੀ ਤੂੰ ਗੱਲ ਹੀ ਛੱਡ ਦੇ ਵਿੱਚੋਂ ਕੀ ਨਹੀਂ ਪਾਉਣਾ ਕੀ ਨਹੀਂ ਪਾਉਣਾ ਤੇ ਪਾਉਣਾ, ਉਹ ਆਪਾਂ ਪਾਈ ਫਟੇ ਚੱਕੀ ਤੁਰੇ ਹੋਣੇ ਆ। ਉਹਦੀਆਂ ਗੱਲਾਂ ਬਾਤਾਂ ਵਾਲੀ ਤੂੰ ਨਾ ਟੈਨਸ਼ਨ ਲੈ, ਆਪਾਂ ਜਿਹੜੇ ਜੇ ਹੈਗੀਆਂ ਆਪਾਂ ਪਰਵਾਹ ਨੀ ਮੰਨ ਲਓ। ਤਾ ਜੀ ਅੱਗੇ ਪਰਮਿੰਦਰ ਸਿੰਘ ਭਾਜੀ ਕਹਿੰਦੇ ਤਾਇਆ ਸਾਡਾ ਗਲਤ ਹੋ ਹੀ ਨੀ ਸਕਦਾ। ਉਹ ਬਾਲਿਆ ਤੇਰੇ ਗਲਤ ਆਪਾਂ ਕਦੋਂ ਹੋਏ, ਜਦੋਂ ਹੋਣਾ ਸੀ ਉਦੋਂ ਨੀ ਹੋਏ। ਤੇ ਪਰਮਿੰਦਰ ਸਿੰਘ ਹੁਣ ਆਪਾਂ ਗਲਤ ਹੋ ਕੇ ਲੈਣਾ ਕੀ ਆ? ਕਹਿੰਦੇ ਜੀ ਤਾਇਆ ਜੀ ਸਤਿੰਦਰ ਸਰਤਾਜ ਦੀ ਆਰਤੀ ਲਾ ਦੋ, ਸਮਾਂ ਹੋਇਆ ਤਾਂ ਧੰਨਵਾਦ। ਹਾਂ ਜਰੂਰ ਲਾਵਾਂਗੇ ਜੀ, ਲਾਵਾਂਗੇ ਕਿਉਂ ਨੀ। ਹਰਿੰਦਰ ਹਰਤਾਜ ਜਾਂ ਕੋਈ ਵੀ ਜਿਹੜਾ ਗੀਤ ਤੂੰ ਸੁਣਨਾ ਉਸੇ ਲਾਵਾਂਗੇ। ਸ਼ੋਕਰ ਸਾਹਿਬ ਕਹਿੰਦੇ ਨੇ ਫੁੱਲ ਲੱਗ ਗਏ ਗੁਲਾਬਾਂ ਨੂੰ, ਅਸੀਂ ਤੈਨੂੰ ਏਦਾਂ ਲੋੜੀਏ ਜਿਵੇਂ ਲਾਹੌਰ ਪੰਜਾਬਾਂ ਨੂੰ। ਅਸੀਂ ਇਹ ਤੈਨੂੰ ਏਦਾਂ ਲੋੜੀਏ ਜਿੱਦਾਂ ਲਾਹੌਰ ਪੰਜਾਬਾਂ ਨੂੰ। ਵਾਕਿਆ ਤੇਰੀ ਗੱਲ ਸਹੀ ਆ ਵੀ ਜਿੱਦਾਂ ਲਾਹੌਰ ਪੰਜਾਬ ਨੂੰ ਉਡੀਕਦਾ ਅਸੀਂ ਵੀ ਤੈਨੂੰ ਏਦਾਂ ਹੀ ਉਡੀਕਦੇ ਹਾਂ। ਕਿਹਨੂੰ? ਉਹ ਆਪਣੇ ਆਪਣੇ ਤੁਸੀਂ ਦਿਲਾਂ ਚ ਝਾਤੀ ਮਾਰ ਕੇ ਵੇਖ ਲਓ ਕਿਹੜਾ ਕਿਹਨੂੰ ਉਡੀਕਦਾ। ਕੋਈ ਪੈਸੇ ਉਡੀਕੀ ਜਾਂਦਾ, ਕੋਈ ਗੱਡੀਆਂ ਉਡੀਕੀ ਜਾਂਦਾ, ਕੋਈ ਕਾਰਾਂ ਉਡੀਕੀ ਜਾਂਦਾ, ਕੋਈ ਸੁੱਖ ਉਡੀਕੀ ਜਾਂਦਾ, ਕੋਈ ਦੁੱਖ। ਹਾਂ ਕੋਈ ਸੁੱਖ ਉਡੀਕੀ ਜਾਂਦਾ, ਕੌਣ ਉਡੀਕੀ ਜਾਂਦਾ? ਸੁੱਖ ਮੈਂ ਤੇਰੇ ਚਪੇੜ ਮਾਰ ਕੇ ਤਾਂ ਮੈਂ ਤੇਰੀ ਟੋਪੀ ਜੀ ਲਾ ਗਿਆ ਉਹ ਮਾਰਨੀ ਆ। ਸੁੱਖ ਜਿਹੜਾ ਵੈਸੇ ਸੁੱਖ ਆ, ਹੋਰ ਸਰਪੰਚ ਨੀ ਕੋਈ ਉਡੀਕੀ ਜਾਂਦਾ। ਉਹ ਤਾਇਆ ਸਰਪੰਚ ਨੀ ਵੀ ਕੋਈ ਉਡੀਕਦਾ ਹੋਊਗਾ, ਜਿਹਨਾਂ ਦੀ ਲੜਾਈ ਲੜੂਈ ਹੋਈ ਝਗੜਾ ਹੋਇਆ ਉਹਨਾਂ ਨੇ ਉਡੀਕਣਾ ਨੀ? ਉਹ ਜਾ ਚਪੇੜਾ ਨਾ ਖਾਲੀ ਮੇਰੇ ਤੋਂ ਉਡੀਕਣਾ ਉਹਨਾਂ ਨੇ। ਝਗੜੇ ਵਾਲੇ ਨੇ ਸਰਪੰਚ ਉਡੀਕਣਾ ਕਿ ਝਗੜੇ ਵਾਲੇ ਨੇ ਪੁਲਿਸ ਵਾਲੇ ਉਡੀਕਣੇ? ਨਵੀਂ ਗੱਲ ਦੱਸ ਜਾਗਾ ਕਿਆ ਬਾਤਾਂ ਜੀ। ਅੱਗੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਨੇ ਉਹਨਾਂ ਨੇ ਵੀ ਜੇ ਕੋਈ ਫਰਮਾਇਸ਼ਾਂ ਪੂਰੀਆਂ ਕਰਵਾਉਣੀਆਂ ਨੇ, ਕੋਈ ਗੀਤ ਸੁਣਨਾ ਚਾਹੁੰਦੇ ਨੇ, ਤਾਂ ਉਹ ਸਾਨੂੰ ਈਮੇਲ ਕਰ ਸਕਦੇ ਨੇ request@harmanradio.com ਤੇ। ਤੇ ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਕਿ ਸਰੋਤਿਓ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਸੁਲਤਾਨਪੁਰ ਲੋਧੀ ਤੋਂ ਵੱਖ ਵੱਖ ਏਰੀਏ ਦੇ ਵਿੱਚੋਂ ਵੱਖ ਵੱਖ ਚੀਜ਼ਾਂ ਜਿਹੜੀਆਂ ਖਾਸ ਅਪਡੇਟ ਕਰਨ ਵਾਲੀਆਂ ਜਿਹਦੇ ਬਾਰੇ ਗੱਲ ਕਰਨ ਦੀ ਲੋੜ ਆ ਉਹਨਾਂ ਬਾਰੇ ਤੁਹਾਨੂੰ ਜਾਣਕਾਰੀਆਂ ਦਿੰਦੇ ਰਹਾਂਗੇ, ਪਹੁੰਚਾਉਂਦੇ ਰਹਾਂਗੇ। ਬਸ ਤੁਸੀਂ ਸਾਡਾ ਸਾਥ ਜ਼ਰੂਰ ਬਣਾਈ ਰੱਖਣਾ। ਸ਼ਾਇਦ ਕੱਲ੍ਹ ਤੋਂ ਜਾਂ ਪਰਸੋਂ ਤੋਂ ਅਸੀਂ ਖੁਦ ਵੀ ਉੱਥੋਂ ਪ੍ਰੋਗਰਾਮ ਪ੍ਰਸਾਰਿਤ ਕਰਿਆ ਕਰਾਂਗੇ। ਲਾ ਉਹ ਤਾਂ ਆਪਾਂ ਕਰਨਾ ਕਰਨਾ, ਉਹਦੀਆਂ ਤੋਂ ਜ਼ਿੰਮੇਵਾਰੀਆਂ ਦਾ, ਉਹਨਾਂ ਦੀਆਂ ਟੈਨਸ਼ਨਾਂ, ਉਹਨਾਂ ਦੀਆਂ ਪਰੇਸ਼ਾਨੀਆਂ ਤੂੰ ਦਿਮਾਗ ਚੋਂ ਦੇ ਕੱਢ। ਉਹ ਜ਼ਿੰਮੇਵਾਰੀਆਂ ਸਾਡੀਆਂ ਆਪਦੀਆਂ, ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਜੀ। ਜੀ ਪਿਆਰਿਓ, ਹਿੰਮਤ ਸਿੰਧ ਦੀ ਆਵਾਜ਼ ਦੇ ਵਿੱਚ ਆਪਾਂ ਇਸ ਗੀਤ ਨੂੰ ਸੁਣਿਆ ਜੀ ਪ੍ਰੋਗਰਾਮ ਦੇ ਵਿੱਚ। ਆਹੋ ਗੀਤ ਚੰਗਾ ਸੀ, ਮੈਂ ਤਾਂ ਕਹਿੰਦਾ ਵੀ ਇੱਦਾਂ ਦੇ ਗੀਤ ਤੁਸੀਂ ਚੰਗੇ ਚੰਗੇ ਲਾਇਆ ਕਰੋ, ਤੇ ਜੇ ਤੁਸੀਂ ਮਾੜਾ ਗੀਤ ਲਾਇਆ ਤੇ ਫਿਰ ਮੇਰੇ ਤੋਂ ਬੁਰਾ ਕੋਈ ਨੀ, ਫਿਰ ਮੈਂ ਸ਼ੈਲ ਉਹ ਲਾਉਣੀ ਨਾ ਮਲਕੀਤ ਜਿਹੜੀ ਕਿਤੇ ਕਿਸੇ ਨੇ ਲਾਈ ਨਾ ਹੋਵੇ ਜੀ। ਤੇਰਾ ਚਾਲੋ ਰੀ ਕਹਿੰਦੇ ਤਾਇਆ ਜੀ ਪਲੀਜ਼ ਪੋਡਕਾਸਟ ਆਪਕਾ ਲੋਡ ਕਰ ਦਿਓ, ਟਿਊਡੀ ਥੋੜੇ ਜੀ ਬਿਜ਼ੀ ਸੀ। ਲਾ ਪੁੱਤ ਅੱਜ ਤੂੰ ਬਿਜ਼ੀ ਰਿਹਾ ਜੀ, ਅਸੀਂ ਪੱਤਰਕਾਰ ਸੱਦੇ ਵੀ ਸੀ, ਅੱਜ ਤੁਸੀਂ ਸੁਲਤਾਨਪੁਰ ਦਾ ਸੁਣਨਾ ਸੀ ਸਾਰਾ ਪ੍ਰੋਗਰਾਮ, ਅਸੀਂ ਕੱਲੀ ਕੱਲੀ ਜਾਣਕਾਰੀ, ਸਗੋਂ ਪੱਤਰਕਾਰ ਸਾਡੇ ਜਾ ਕੇ ਖੇਡ ਵੀ ਪਏ, ਲੜਾਈ ਵੀ ਹੋ ਗਈ ਉਹਨਾਂ ਦੀ, ਫੇਰ ਵੀ ਬਚ ਕੇ ਆ ਗਿਆ। ਮੈਂ ਤਾਂ ਸਮਝ ਰਿਹਾ ਵੀ ਛੇਤਰ ਖਾ ਕੇ ਆਉਣਗੇ, ਫੇਰ ਵੀ ਆ ਗਿਆ। ਹੁਣ ਤੁਹਾਡੇ ਸੱਦੇ ਤੇ ਅਸੀਂ ਉਹਨਾਂ ਨੂੰ ਸੱਦਿਆ ਤੇ ਤੁਸੀਂ ਆਪ ਆਏ ਨੀ। ਚਲੋ ਪਾਠ ਕਾਠ ਤੇ ਸੁਣ ਲਿਓ, ਦੰਦ ਪਾਠ ਕਾਠ ਦੇ ਉਧਰ ਤੋਂ ਵੀ ਉਹਨਾਂ ਉਨੀ ਮਚਾਉਣੀ ਆ, ਘੱਟ ਤੇ ਪਾਠਗਾਹ ਤੇ ਵੀ ਨੀ ਲੱਗੇ ਕਰਨ, ਇਹ ਕਰਕੇ ਤੁਸੀਂ ਆ ਕੇ ਉਹਦੇ ਪਾਠਗਾਹ ਤੇ ਸੁਣ ਲਿਓ। ਬਾਲਾ ਹੀ ਨੇਰੀਆਂ ਲਿਆਂਦੀਆਂ ਉਹਨਾਂ ਨੇ, ਮੈਂ ਲੱਗਦਾ ਨੀ ਸੀ, ਮੈਂ ਕਿਹਾ ਵੀ ਨਹੀਂ ਸ਼ਾਇਦ ਯਾ ਉਹ ਇੰਨੇ ਜਾਣਕਾਰੀ ਦੇ ਦੇਣਗੇ, ਪਰ ਉਹਨਾਂ ਨੇ ਜਾਣਕਾਰੀਆਂ ਦਾ ਲਿਹਾਜ ਹੜ ਦਿੱਤਾ। ਮੈਂ ਕਿਹਾ ਵੀ ਨਹੀਂ ਲਵ, ਹੁਣ ਫਿਰ ਗਾਣਿਆਂ ਦਾ ਵੀ ਹੜ ਲਿਆਈਏ, ਲੈ ਮਲਕੀਤ ਗਾਣਿਆਂ ਦਾ ਹੜ ਲਿਆ ਪੁੱਤ।
ਹਰੇਕ ਸਾਲ ਹੀ
ਸਾਰੀ ਦੁਨੀਆ ਕਮਾ ਦੂ ਤੈਨੂੰ ਮੈਂ,
ਕੱਢ ਸੰਡੇ ਸੁਮਿਤਰਾ ਆਪਣੇ 10 ਸਾਲ ਦੇ ਬੱਚੇ ਸੂਰਜ ਨੂੰ ਲੈ ਕੇ ਮਹਾਤਮਾ ਦੇ ਕੋਲ ਆਈ ਅਤੇ ਬੇਨਤੀ ਕੀਤੀ, ਮਹਾਤਮਾ ਜੀ, ਇਹ ਮੇਰਾ ਬੱਚਾ ਗੁੜ ਬਹੁਤ ਖਾਂਦਾ ਹੈ ਜਿਸ ਨਾਲ ਇਸ ਦੇ ਸਰੀਰ ਤੇ ਫੋੜੇ ਫਿੰਸੀਆਂ ਹੋ ਜਾਂਦੇ ਹਨ। ਮੈਂ ਇਸ ਨੂੰ ਬਹੁਤ ਸਮਝਾਇਆ ਹੈ ਪਰ ਇਹ ਮੇਰੀ ਗੱਲ ਨਹੀਂ ਮੰਨਦਾ। ਮੈਨੂੰ ਯਕੀਨ ਹੈ ਕਿ ਜੇ ਤੁਸੀਂ ਇਸ ਨੂੰ ਸਮਝਾਓਗੇ ਤਾਂ ਇਹ ਜ਼ਰੂਰ ਮੰਨ ਜਾਏਗਾ। ਮਹਾਤਮਾ ਸੁਮਿਤਰਾ ਨੂੰ ਕਹਿਣ ਲੱਗੇ, ਬੀਬਾ ਤੂੰ ਇਸ ਨੂੰ ਲੈ ਕੇ ਅਗਲੇ ਹਫ਼ਤੇ ਆਈ। ਸੁਮਿਤਰਾ ਸੱਤ ਬਚਨ ਕਹਿ ਕੇ ਆਪਣੇ ਬੱਚੇ ਨੂੰ ਲੈ ਕੇ ਚਲੀ ਗਈ। 7 ਦਿਨ ਬਾਅਦ ਸੁਮਿਤਰਾ ਆਪਣੇ ਬੱਚੇ ਨੂੰ ਲੈ ਕੇ ਫਿਰ ਆ ਗਈ। ਮਹਾਤਮਾ ਨੇ ਬੱਚੇ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਦੇ ਸਿਰ ਤੇ ਹੱਥ ਰੱਖ ਕੇ ਬੜੇ ਪਿਆਰ ਨਾਲ ਕਹਿਣ ਲੱਗੇ, ਸੂਰਜ ਬੇਟਾ, ਜ਼ਿਆਦਾ ਗੁੜ ਖਾਣ ਨਾਲ ਸਰੀਰ ਖਰਾਬ ਹੋ ਜਾਂਦਾ ਹੈ, ਤੂੰ ਗੁੜ ਨਾ ਖਾਇਆ ਕਰ। ਤੇ ਬੱਚੇ ਨੇ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ। ਜਦੋਂ ਉਹ ਔਰਤ ਆਪਣੇ ਬੱਚੇ ਨੂੰ ਲੈ ਕੇ ਚਲੇ ਗਈ ਤਾਂ ਲਾਗੇ ਬੈਠੇ ਦੇਵਦੱਤ ਨੇ ਹੈਰਾਨ ਹੋ ਕੇ ਮਹਾਤਮਾ ਨੂੰ ਪੁੱਛਿਆ, ਗੁਰੂ ਜੀ, ਇੰਨੀ ਗੱਲ ਤੇ ਤੁਸੀਂ ਇਸ ਨੂੰ ਪਿਛਲੇ ਹਫ਼ਤੇ ਵੀ ਕਹਿ ਸਕਦੇ ਸੀ, ਉਦੋਂ ਕਿਉਂ ਨਾ ਕਹੀ? ਮਹਾਤਮਾ ਮੁਸਕਰਾਏ ਅਤੇ ਕਹਿਣ ਲੱਗੇ, ਦੇਵਦੱਤ, ਤੈਨੂੰ ਪਤਾ ਹੈ ਨਾ ਕਿ ਮੈਂ ਵੀ ਖਾਣਾ ਖਾਣ ਤੋਂ ਬਾਅਦ ਗੁੜ ਖਾਂਦਾ ਹਾਂ। ਜਿਹੜਾ ਕੰਮ ਮੈਂ ਖੁਦ ਕਰਦਾ ਹਾਂ ਉਸ ਕੰਮ ਨੂੰ ਕਰਨ ਤੋਂ ਕਿਸੇ ਹੋਰ ਨੂੰ ਕਿਵੇਂ ਰੋਕ ਸਕਦਾ ਹਾਂ? ਪਹਿਲਾਂ ਮੈਂ ਖੁਦ ਗੁੜ ਨਾ ਖਾਣ ਦਾ ਅਭਿਆਸ ਕੀਤਾ ਹੈ। ਮੈਂ ਪੂਰਾ ਹਫ਼ਤਾ ਗੁੜ ਨਹੀਂ ਖਾਧਾ ਤਾਂ ਕਿ ਉਸ ਬੱਚੇ ਨੂੰ ਕਹਿ ਸਕਾਂ ਕਿ ਗੁੜ ਨਾ ਖਾਇਆ ਕਰ। ਦੋਸਤੋ, ਇਸ ਦੁਨੀਆ ਵਿੱਚ ਬਿਨਾਂ ਮੰਗਿਆਂ ਸਭ ਤੋਂ ਜ਼ਿਆਦਾ ਦਿੱਤੇ ਜਾਣ ਵਾਲੀਆਂ ਚੀਜ਼ਾਂ ਹਨ ਸਲਾਹ ਅਤੇ ਉਪਦੇਸ਼। ਹਜ਼ਾਰਾਂ ਉਪਦੇਸ਼ਕ ਲੋਕਾਂ ਨੂੰ ਗਿਆਨ ਦਿੰਦੇ ਰਹਿੰਦੇ ਹਨ ਪਰ ਫਿਰ ਵੀ ਦੁਨੀਆ ਦਾ ਨੈਤਿਕ ਪੱਧਰ ਦਿਨੋ ਦਿਨ ਡਿੱਗਦਾ ਜਾ ਰਿਹਾ ਹੈ। ਕਾਰਨ, ਉਪਦੇਸ਼ਕ ਖੁਦ ਆਪਣੇ ਉਪਦੇਸ਼ ਉੱਤੇ ਅਮਲ ਨਹੀਂ ਕਰਦਾ। ਜਦੋਂ ਫੋਨ ਦੀ ਘੰਟੀ ਵੱਜਦੀ ਹੈ ਤਾਂ ਅਸੀਂ ਖੁਦ ਆਪਣੇ ਬੱਚੇ ਨੂੰ ਇਹ ਕਹਿੰਦੇ ਹਾਂ ਕਿ ਫੋਨ ਸੁਣ ਤੇ ਜੇ ਫਲਾਣਾ ਬੰਦਾ ਹੋਇਆ ਉਸ ਨੂੰ ਕਹਿ ਦੇਈਂ ਕਿ ਪਾਪਾ ਘਰ ਨਹੀਂ ਹਨ। ਪਰ ਆਪਣੇ ਬੱਚੇ ਕੋਲੋਂ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਝੂਠ ਨਾ ਬੋਲਿਆ ਕਰੇ। ਯਾਦ ਰੱਖੋ, ਤੁਹਾਡੀ ਕਹੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਜੇ ਤੁਸੀਂ ਖੁਦ ਉਸ ਗੱਲ ਉੱਤੇ ਅਮਲ ਨਹੀਂ ਕਰਦੇ। ਲੋਕਾਂ ਨੂੰ ਤੁਹਾਡੇ ਉਪਦੇਸ਼ ਦੀ ਨਹੀਂ, ਤੁਹਾਡੇ ਵੱਲੋਂ ਕਾਇਮ ਕੀਤੀ ਉਦਾਹਰਨ ਦੀ ਲੋੜ ਹੈ। ਵਿਚਾਰ ਅਤੇ ਆਵਾਜ਼, ਸਰਬਜੀਤ ਸਿੰਘ।
ਲਓ ਜੀ ਖੂਬਸੂਰਤ ਵਿਚਾਰਾਂ ਦੇ ਨਾਲ ਨਾਲ ਜੀ ਖੂਬਸੂਰਤ ਗੀਤਾਂ ਦਾ ਵੀ ਤੁਸੀਂ ਆਨੰਦ ਮਾਣਦੇ ਪਏ ਹੋ ਜੀ ਰੇਡੀਓ ਹਰਮਨ ਦੇ ਮਾਰਫਤ, ਰੇਡੀਓ ਹਰਮਨ ਦੇ ਵਿੱਚ ਹਰਮਨ ਸਟੂਡੀਓ ਜਿਹੜਾ ਪ੍ਰੋਗਰਾਮ ਆ ਉਹਨੂੰ ਸਮਾਪਤ ਕਰਨ ਦਾ ਵੀ ਸਮਾਂ ਆ ਗਿਆ, ਪਰ ਜਾਂਦੇ ਜਾਂਦੇ ਆਪਣੇ ਸਰੋਤਿਆਂ ਦੇ ਨਾਲ ਵੀ ਗੱਲਾਂ ਬਾਤਾਂ ਕਰਨੀਆਂ ਨੇ। ਸ਼ਿਵ ਜਨਾਗਲ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ। ਜਨਾਗਲ ਸਾਹਿਬ ਬੜਾ ਲੇਟ ਹੋ ਗਏ, ਤੁਸੀਂ ਦਬਾਓ ਪਾ ਖੜੇ ਪੈਰ ਜਾ ਹੀ ਆਏ ਆ। ਕਹਿੰਦੇ ਕੁਦਰਤ ਨੂੰ ਮਾਨਣ ਲਈ ਸਾਨੂੰ ਇਸ ਨੂੰ ਸਾਂਭਣਾ ਪੈਣਾ ਹੈ, ਜਿਵੇਂ ਢਿੱਡ ਭਰਨ ਦੇ ਲਈ ਕਮਾਈ ਕਰਨੀ ਪੈਂਦੀ ਹੈ। ਸਤਿ ਸ੍ਰੀ ਅਕਾਲ ਤਾਇਆ ਜੀ, ਭਾਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਮੌਤ ਸਿਰਫ ਨਾਮ ਤੋਂ ਹੀ ਬਦਨਾਮ ਹੈ, ਅਸਲੀ ਤਕਲੀਫ਼ ਤਾਂ ਜ਼ਿੰਦਗੀ ਦਿੰਦੀ ਹੈ। ਪਤਨੀ ਵੀ ਸਿਰਫ ਨਾਮ ਤੋਂ ਹੀ ਬਦਨਾਮ ਹੈ, ਨਹੀਂ ਤਾਂ ਤਕਲੀਫ਼ ਵਿੱਚ ਤਾਂ ਸਿਰਫ ਉਹੀ ਸਾਥ ਦਿੰਦੀ ਹੈ। ਬੋਲਾ 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 ਬੋਲਾ, ਕਿਆ ਬਾਤ ਆ। ਪਤਨੀ ਵੀ ਕਹਿੰਦਾ ਸਿਰਫ ਨਾਮ ਤੋਂ ਬਦਨਾਮ ਕੀਤੀ ਪਈ ਹੈ, ਲੋਕਾਂ ਵਾਕੇ ਤਕਲੀਫ ਦੇ ਵਿੱਚ ਸਾਥ ਦਿੰਦੀ ਹੈ। ਬੰਦੇ ਨੇ ਕਹਿ ਕਹਿ ਕੇ ਵਿਚਾਰੀ ਦੀ ਜਨਾਨੀ ਵੀ ਬੰਦੇ ਦੀ ਬੇਇੱਜ਼ਤੀ ਕਰਦੀ ਆ ਜਾਂ ਕੁੱਟਦੀ ਆ ਮਾਰਦੀ। ਤੁਸੀਂ ਵੀ ਕਹਿੰਦੇ ਮੈਨੂੰ ਤਾਂ ਕਦੇ ਤਾਈ ਤੇਰੀ ਨੇ ਕੁੱਟਿਆ ਵੀ ਨੇ, ਤੇ ਉਹ ਬਹੁਤ ਜ਼ਾਲਮੀ ਏਦਾਂ ਏਦਾਂ ਦੇ ਆਪਾਂ ਕਹਿ ਕਹਿ ਕੇ ਔਰਤ ਨੂੰ ਐਸਾ ਇੱਕ ਬਣਾ ਕੇ ਪੇਸ਼ ਕਰ ਦਿੱਤਾ ਵੀ ਔਰਤ ਵੀ ਉਹ ਚ ਦਇਆ ਹੈ ਨੀ, ਉਹ ਚ ਪਿਆਰ ਹੈ ਨੀ, ਉਹ ਚ ਮੁਹੱਬਤ ਹੈ ਨੀ, ਉਸ ਵਿੱਚ ਇਮਾਨਦਾਰੀ ਹੈ ਨੀ, ਇੱਦਾਂ ਦੀਆਂ ਚੀਜ਼ਾਂ ਪੇਸ਼ ਕਰਦੀਆਂ। ਪਰ ਨਹੀਂ, ਅਸੀਂ ਉਹਨੂੰ ਬਣਦਾ ਸਤਿਕਾਰ ਦਈਏ ਤੇ ਦੇਖਿਓ ਫਿਰ ਕਿੰਨਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਤਿਕਾਰ ਕਈ ਗੁਣਾ ਕਰਕੇ ਵਾਪਸ ਕਰੂ। ਔਰਤ ਦੇ ਵਿੱਚ ਇੱਕ ਗੁਣ ਵਾ ਕਿ ਤੁਸੀਂ ਪਿਆਰ ਦਿਓਗੇ ਤਾਂ ਲੱਖ ਗੁਣਾ ਵੱਧ ਪਿਆਰ ਦਊ, ਤੁਸੀਂ ਉਹਦੇ ਖਰਾਬ ਹੋਵੋਗੇ ਤੇ ਫਿਰ ਘੱਟੋ ਅਗਲੇ ਨੇ ਵੀ ਨਹੀਂ ਕਰਨੀ। ਗਾਣਾ ਕਹਿੰਦੇ ਜੀ ਅੰਬਰਾਂ ਦੇ ਦੇਸੋਂ, ਕਹਿੰਦੇ ਅਮਰਿੰਦਰ ਗਿੱਲ ਦਾ ਸੁਣਾ ਦਿਓ, ਜ਼ਰੂਰ ਸੁਣਾਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ। ਕੁਲਜੀਤ ਚਾਹਲ ਸਾਹਿਬ ਭਾਜੀ ਵੀ ਪਹੁੰਚ ਚੁੱਕੇ ਨੇ। ਲੈ ਸਰੋਤੇ ਤੇ ਆਪਣੇ ਆਉਣੇ ਹੁਣ ਸ਼ੁਰੂ ਹੋਏ ਆ ਜਦੋਂ ਆਪਾਂ ਤੁਰ ਪੈਣ ਲੱਗੇ ਆ। ਸਹੀ ਗੱਲ, ਕਹਿੰਦੇ ਮੱਥਾ ਟੇਕਦਾ ਤਾਇਆ ਜੀ, ਜੀਂਦਾ ਰਹਿ ਵੀ ਚਾਹਲ ਸਾਹਿਬ, ਜੀਂਦਾ ਰਹਿ ਜਵਾਨੀਆਂ ਵਾਲ, ਲੰਮੀ ਲੰਮੀ ਉਮਰ ਹੋਵੇ ਪੋਤਾ। ਮਨਦੀਪੀਰ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਪਹਿਲਾਂ ਮੈਨੂੰ ਤਾਂ ਬੁਲਾਓ, ਇਹਨੂੰ ਬੁਲਾ ਦਿਓ ਭਾਜੀ। ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਹਾਂ, ਮੇਰੇ ਵੱਲੋਂ ਤਾਂ ਪਹਿਲਾਂ ਹੀ। ਪ੍ਰਧਾਨ ਸਾਹਿਬ ਜੀ ਨੂੰ ਹਾਲ ਚਾਲ ਕਿਵੇਂ ਨੇ? ਉਹ ਪ੍ਰਧਾਨ, ਚਲੋ ਪ੍ਰਧਾਨ ਵੱਲੋਂ ਵੀ ਮੇਰੇ ਵੱਲੋਂ ਕਹਿ ਦੋ, ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰਧਾਨ ਦੀ ਵੀ ਲੋੜ ਹੁਣ ਹੈ ਨੀ। ਕਹਿੰਦੇ ਜੀ ਚਾਹ ਪੀ ਲਈ ਤਾ ਜੀ, ਉਹ ਕਿੱਥੇ ਪੀ ਲਈ ਚਾਹ, ਹੁਣ ਤੇ ਬਰਗਰਾਂ ਨਾਲ ਪੀਆਂਗੇ, ਨਾਲ ਆਪਣੇ ਪੀਜ਼ਿਆਂ ਦੇ ਨਾਲ, ਕਿਉਂਕਿ ਹੁਣ ਜੇ ਗੁਰੂ ਘਰ ਦੇ ਵਿੱਚ ਤਾਂ ਨਹੀਂ ਨਾ ਭੁੱਖੇ ਰਹਿਣ ਲੱਗੇ। ਕਹਿੰਦੇ ਸਰਪੰਚ ਸਾਹਿਬ ਦੇ ਘਰ ਜਾ ਕੇ ਪੀਣੀ ਆ, ਉਹਨੇ ਸਰਪੰਚ ਤੇ ਆਪ ਇੱਥੇ ਅੱਜ ਖਰਿਆ, ਸਰਪੰਚ ਨੀ ਤੁਰੀ ਫਿਰਦੀ, ਮੈਨੂੰ ਕਹਿੰਦੀ ਸੀ ਆਪਣਾ ਆਉਣਾ ਚਲਾ ਫਿਰ ਤਾਇਆ ਜੀ, ਹੁਣ ਤਾਂ ਸਾਨੂੰ ਨੀ ਤੁਸੀਂ ਮਿਲਦੇ, ਮਾਥਾ ਪੜ ਹੀ ਅੜ ਦੇਣਾ, ਪੰਚਾਇਤ ਸਾਰੀ ਆਈ ਆ ਤੇ ਫਿਰ ਮੈਨੂੰ ਵੀ ਜਾਣਾ ਪੈਣਾ। ਕੀ ਕਰਨ ਲੱਗੇ? ਕਰਨਾ ਕੀ, ਇੱਥੇ ਲੰਗਰ ਆਪਣੇ ਪਿੰਡ ਦੇ ਵੀ ਲਾਇਆ, ਮੈਨੂੰ ਤਾਂ ਪਤਾ ਹੀ ਆ ਜੀ ਲੱਗਾ। ਤੁਹਾਨੂੰ ਬੜੀ ਤਾਂ ਲੇਟ ਪਤਾ ਲੱਗਾ, ਹੋਰ ਕੀ, ਉਹਨਾਂ ਦਾ ਵੀ ਦੇਖਦੇ ਵੀ ਕੀ ਉਹਨਾਂ ਨੇ ਉਧੜ ਧੂਮੀਆਂ ਮਚਾਈਆਂ। ਅਮਨਦੀਪ ਸਿੰਘ ਰੰਧਾਵਾ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ, ਸਤਿ ਸ੍ਰੀ ਅਕਾਲ। ਕਹਿੰਦੇ ਟੂਡੇ ਇਜ਼ ਮਾਈ ਸਵੀਟ ਹੈਪੀ ਬਰਥਡੇ ਟੂ ਦਾ ਲਿਟਲ ਪ੍ਰਿੰਸ, 3 ਸਾਲ ਹੋ ਗਿਆ ਜੀ। ਤਾਇਆ ਜੀ ਉਹਨਾਂ ਦੀ ਬੇਟੀ ਦਾ ਜਨਮਦਿਨ ਆ, 3 ਸਾਲ ਦੀ ਹੋ ਗਈ ਹੈ, ਉਹਨਾਂ ਦਾ ਜਨਮਦਿਨ ਵੀ ਆਪਾਂ ਸੈਲੀਬ੍ਰੇਟ ਕਰਨਾ। ਲਓ ਜੀ ਆਪਾਂ ਫਿਰ ਉਹਨਾਂ ਨੂੰ ਜਨਮਦਿਨ ਦੀਆਂ, ਸਾਡੀ ਗੁੱਡੀ ਨੂੰ ਤਾਂ ਬਹੁਤ ਪਿਆਰਾ ਬੱਚਾ ਬਾਈ, ਇਸ ਪਿਆਰੇ ਬੱਚੇ ਨੂੰ ਆਪਾਂ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਲੈ ਬਰਗਰ ਮੇਰਾ ਪੁੱਤ ਵੀ ਰੱਖੀ ਬੈਠਾ, ਤਾਂ ਪੁੱਤ ਬਰਗਰ ਮੁੱਲ ਕੋ ਲੈਣਾ ਸੀ, ਤੇ ਬਾਬਿਆਂ ਦੇ ਆਪਣੇ ਬਰਗਰ ਦੀ ਕੋਈ ਕਮੀ ਆ, ਤੇ ਲੰਗਰ ਬਰਗਰ ਦੇ ਚੱਲਣ ਡਿਆ। ਚਲੋ ਕੋਈ ਨੀ, ਜਨਮਦਿਨ ਦੇ ਉੱਤੇ ਤਾਂ ਚਲੋ ਮੁੱਲ ਵਾਲਾ ਖਾਣਾ ਚਾਹੀਦਾ। ਬਹੁਤ ਹੀ ਪਿਆਰੀ ਬੱਚੀ ਹੈ, ਬਹੁਤ ਪਿਆਰੀ। ਤੇ ਇਹਨੂੰ ਲਓ ਕੁੜੀਆਂ ਉਹ ਵੀ ਆ ਗਈਆਂ, ਮੇਰਾ ਪੁੱਤ, ਇਹਨਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਮੇਰੇ ਪੁੱਤ ਨੂੰ, ਤੇ ਹੈਪੀ ਵਾਲਾ ਬਹੁਤ ਬਹੁਤ ਵੱਡੇ, ਤੇ ਬੜੇ ਹੈਪੀ ਵਾੜਾ ਮੇਰਾ ਪੁੱਤ ਬੜੇ ਦਾ, ਤੇ ਮਲਕੀਤ ਦਾ ਉਹ ਕੁੜੀਆਂ ਲਾ ਆ ਗਈਆਂ, ਲੈ ਪੁੱਤ ਵਧਾਈਆਂ ਦਿਓ ਮੇਰਾ ਪੁੱਤ।
ਲਓ ਜੀ, ਬਹੁਤ ਬਹੁਤ ਹੈਪੀ ਵਾਲਾ ਬਰਥਡੇ ਤੇ ਬਹੁਤ ਜਿਆਦਾ ਜਿਆਦਾ ਮੁਬਾਰਕਾਂ। ਬਹੁਤ ਬਹੁਤ ਖੁਸ਼ੀਆਂ ਵਾਲਾ ਦਿਨ ਮਹਾਰਾਜ, ਇੱਦਾਂ ਹੀ ਖੁਸ਼ੀਆਂ ਖੇੜੇ ਵੰਡਦਾ ਰਵੇ। ਮੈਂ ਤੇ ਇਹੀ ਕਹਿਣਾ, ਲੈ ਪਹਿਲਾ ਗੀਤ ਹੁਣ ਆਪਾਂ ਸੁਣਾ ਦਿੰਦੇ ਹਾਂ ਤੇ ਫਿਰ ਆਪਾਂ ਹੈਪੀ ਬਰਥਡੇ ਵਾਲਾ ਵੀ ਪੁੱਤ ਸਾਡੇ ਨੂੰ ਸੁਣਾਉਣਾ ਤੇ ਸਾਨੂੰ ਇਜਾਜ਼ਤ ਦਿਓ। ਕੱਲ ਨੂੰ ਫਿਰ ਮਿਲਾਂਗੇ ਜੀ, ਰੱਬ ਰਾਖਾ।
ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਬਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਫਿਕਰਾਂ ਵਿੱਚ ਰੁਲ ਗਏ ਸੋਹਣੇ ਹੁਸਨਾਂ ਦੇ ਨੂਰ ਮਾਂ, ਆਬਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਬਾਂ ਦੇ ਦੇਸੋਂ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਨਾ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ, ਇਹ ਸ਼ਬਦ ਕੋਈ ਨਵਾਂ ਨਹੀਂ, ਪਰ ਇਹ ਸ਼ਬਦ ਤੇ ਨਾਮ ਹੈ ਕੀ? ਬਸ ਇਹ ਇੱਕ ਮੁੰਦਾਵਣੀ ਹੈ। ਮੁੰਦਾਵਣੀ ਮਤਲਬ ਬੁਝਾਰਤ। ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੋਣਾ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ। ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ, ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ। ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਮੁੰਦਾਵਨੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟਸ ਤੇ ਵਿਜ਼ਿਟ ਕਰ ਸਕਦੇ ਹੋ, harmanradio.com, fatehnama.com ਤੇ amazon ਦੀ ਵੈਬਸਾਈਟਸ।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ